हद बलहार सो निर्मल निर्मल हर गुण गावे सो भाई हर प्रीतम की कोई बात सुनावे कोई बात सुनावे मेरे हर प्रीतम की कोई बात सुनावे बात सुना मेरे हर प्रीतम की कोई बात सुना कोई बात सुना मेरे हर प्रीतम की बात सुनावे कोई बात सुनावे सो भाई सुमेरा वीर भाई सुमेरा वीर भाई सुमेरा वीर भाई सुमेरा हर प्रीतम की कोई बात सुनावे कोई बात सुनावे हर दर्शन का मेरा मन बहुत तपते हर दर्शन का दर्शन का मेरा मन बहुत तपते ज्यों त्रिखावंत बिन नीर ज्यों त्रिखावंत बिन नीर भाई सुमेरा वीर भाई सुमेरा वीर सो भाई सुमेरा वीर भाई हर प्रीतम की कोई बात सुनावे कोई बात सुनावे मेरे हर प्रीतम की कोई बात सुनावे कोई बात हर दर्शन सात शरीर जन नानक की हर आस पुजारो दर्शन सात
शरीर
हर दर्शन सात शरीर आई सो मेरा वीर आई सो मेरा वीर सो भाई हर प्रीतम की कोई बात सुनावे कोई बात सुनावे मेरे हर प्रीतम की कोई बात सुनावे कोई बात सुनावे भाई हर प्रीतम की कोई बात सुनावे कोई बात सुनावे मेरे हर प्रीतम की कोई बात सुनावे कोई बात सुनावे बात सुनावे
Thank you.
ਧੰਨ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗਿਆਨ ਅੰਜਨ ਗੁਰਦੀਆ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਹਰ ਕਿਰਪਾ ਤੇ ਸੰਤ ਭੇਟਿਆ ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਜਿੱਥੇ ਜਿੱਥੇ ਵੀ ਕੋਈ ਦੇਸ਼ ਵਿਦੇਸ਼ 'ਚ ਬੈਠ ਕੇ ਘਰਾਂ 'ਚ ਬੈਠ ਕੇ ਜਿਹੜੇ ਜਿਹੜੇ ਵੀ ਪ੍ਰੋਗਰਾਮ ਸੁਣਦੇ ਹਨ ਇਕਾਗਰ ਚਿੱਤ ਹੋ ਕੇ ਆਪਾਂ ਬੈਠਣਾ ਹੈ ਕੁਛ ਨੁਕਤੇ ਹੁੰਦੇ ਆ ਜਿਹੜੇ ਵਿਚਾਰੇ ਜਾਣੇ ਬੜੇ ਲਾਜ਼ਮੀ ਨੇ ਬਾਕੀ ਹਰ ਬੰਦੇ ਦਾ ਆਪਣਾ ਆਪਣਾ ਸੋਚਣ ਦਾ ਢੰਗ ਹੁੰਦਾ ਹੈ ਪੁਆਇੰਟ ਆਫ ਵਿਊ ਹੁੰਦਾ ਹੈ ਆਪੋ ਆਪਣਾ ਨਜ਼ਰੀਆ ਹੁੰਦਾ ਹੈ ਕਿਸ ਚੀਜ਼ ਨੂੰ ਕਿਵੇਂ ਵੇਖਣਾ ਹੈ ਇਹ ਆਪਣੇ ਆਪਣੇ ਨਜ਼ਰੀਏ ਤੇ ਡਿਪੈਂਡ ਕਰਦਾ ਹੈ ਕਈ ਬੰਦੇ ਕਹਿ ਸਕਦੇ ਆ ਤੇਰੀ ਨਜ਼ਰ ਵੀ ਬਿਲਕੁਲ ਠੀਕ ਹੈ ਇਹਨੂੰ ਵੀ ਇੱਕ ਨੰਬਰ ਦੀ ਐਨਕ ਲੱਗੀ ਇਹਨੂੰ ਦੋ ਇਹਨੂੰ ਤਿੰਨ ਦੀ ਲੱਗੀ ਇਹਨੂੰ ਪੰਜ ਨੰਬਰ ਦੀ ਐਨਕ ਲੱਗੀ ਹੋ ਸਕਦਾ ਹੈ ਸਾਡੀ ਨਜ਼ਰ ਦਾ ਲੱਗਿਆ ਹੋਇਆ ਚਸ਼ਮਾ ਕਹਿ ਲਈਏ ਐਨਕ ਕਹਿ ਲਈਏ ਇੱਕੋ ਜਿਹੀ ਹੋਵੇ ਸਾਡੀ ਨਜ਼ਰ ਇੱਕੋ ਜਿਹੀ ਹੋਵੇ ਪਰ ਨਜ਼ਰੀਆ ਹਰ ਇੱਕ ਦਾ ਵੱਖਰਾ ਵੱਖਰਾ ਹੁੰਦਾ ਹੈ ਅੱਖਾਂ ਇੱਕੋ ਜਿਹੀਆਂ ਹੋ ਸਕਦੀਆਂ ਨਜ਼ਰ ਇੱਕੋ ਜਿਹੀ ਹੋ ਸਕਦੀ ਹੈ ਪਰ ਨਜ਼ਰੀਆ ਵੱਖਰਾ ਵੱਖਰਾ ਹੁੰਦਾ ਇੱਕੋ ਚੀਜ਼ ਨੂੰ ਇੱਕ ਬੰਦਾ ਹੋਰ ਨਜ਼ਰੀਏ ਨਾਲ ਵੇਖਦਾ ਵੇਖਣ ਦਾ ਨਜ਼ਰੀਆ ਕਿਸੇ ਦਾ ਹੋਰ ਹੈ ਦੂਜੇ ਦਾ ਹੋਰ ਹੈ ਮੰਨ ਲਓ ਭੈਣ ਹੈ ਇੱਕ ਹੈ ਤੇ ਔਰਤ ਹੀ ਹੈ ਨਾ ਇੱਕ ਬੱਚੀ ਹੈ ਉਹਨੂੰ ਬਗਾਨਾ ਹੋਰ ਨਜ਼ਰ ਨਾਲ ਵੇਖਦਾ ਭਰਾ ਹੋਰ ਨਜ਼ਰ ਨਾਲ ਵੇਖਦਾ ਪਿਓ ਹੋਰ ਨਜ਼ਰ ਨਾਲ ਵੇਖਦਾ ਮਾਮਾ ਚਾਚਾ ਤਾਇਆ ਹਰ ਬੰਦਾ ਆਪਣਾ ਆਪਣਾ ਨਜ਼ਰੀਆ ਹੈ ਇੱਕ ਹੈ ਵੇਖਣ ਦਾ ਨਜ਼ਰੀਆ ਵੱਖਰਾ ਇਸੇ ਤਰ੍ਹਾਂ ਜਿੰਨਾ ਵਧੀਆ ਸਾਡਾ ਨਜ਼ਰੀਆ ਹੈ ਸਾਡੇ ਲਈ ਦੁਨੀਆ ਸਮਾਜ ਓਨਾ ਹੀ ਵਧੀਆ ਗੁਰੂ ਗ੍ਰੰਥ ਸਾਹਿਬ ਵੀ ਓਨਾ ਹੀ ਵਧੀਆ ਨੇ ਜਿੰਨਾ ਵਧੀਆ ਸਾਡਾ ਨਜ਼ਰੀਆ ਵੇਖਣ ਦਾ ਜੇ ਅਸੀਂ ਇੰਨਾ ਹੀ ਕਹਿ ਦਿਆਂਗੇ ਵੀ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਕਰ ਦਿੰਦੇ ਨੇ ਉਹ ਤੇ ਲੋਕੀ ਪੱਥਰਾਂ ਨੂੰ ਵੀ ਗਈ ਜਾਂਦੇ ਨੇ ਸੱਪਾਂ ਨੂੰ ਮੰਨਣ ਵਾਲੇ ਕਹਿੰਦੇ ਨੇ ਗੁੱਗੇ ਨੇ ਮੈਨੂੰ ਸਾਰਾ ਕੁਝ ਦਿੱਤਾ ਇੰਨਾ ਹੀ ਨਜ਼ਰੀਆ ਇੰਨਾ ਹੀ ਹੈ ਬਸ ਇੱਦਾਂ ਦਾ ਨਜ਼ਰੀਆ ਬਣਾ ਲੈਣਾ ਆਪਣਾ ਆਪਣਾ ਨਜ਼ਰੀਆ ਹੈ ਪਰ ਕੋਸ਼ਿਸ਼ ਕਰੀਏ ਕਿ ਵਧੀਆ ਨਜ਼ਰੀਆ ਹੋਵੇ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਵੇਖਣ ਦਾ ਹੁਣ ਇੱਕ ਬੰਦੇ ਨੂੰ ਸਰੀਰ ਨੂੰ ਸਿਹਤ ਨੂੰ ਵੇਖਣ ਦਾ ਵੱਖਰਾ ਨਜ਼ਰੀਆ ਦੂਜੇ ਦਾ ਵੱਖਰਾ ਹੁੰਦਾ ਇੱਕ ਕਹਿੰਦਾ ਜੋ ਮਰਜ਼ੀ ਖਾਈ ਪੀ ਚਲੋ ਕੀ ਫਰਕ ਪੈਂਦਾ ਦੂਜਾ ਕਹਿੰਦਾ ਯਾਰ ਧਿਆਨ ਰੱਖਣਾ ਨਜ਼ਰੀਆ ਵੱਖਰਾ ਵੱਖਰਾ ਇੱਕ ਬੰਦਾ ਕਹਿੰਦਾ ਟਾਈਮ ਦੇ ਪੱਕੇ ਡਿਸਿਪਲਨ 'ਚ ਰਹਿਣਾ ਇੱਕ ਮਿੰਟ ਲੇਟ ਨਹੀਂ ਕਰਨਾ ਉਹਦਾ ਟਾਈਮ ਨੂੰ ਵੇਖਣ ਦਾ ਆਪਣਾ ਨਜ਼ਰੀਆ ਇੱਕ ਕਹਿੰਦਾ ਚੱਲ ਚੱਲਦੇ ਹਾਂ ਦਸ ਮਿੰਟ ਇੱਧਰ ਕੀ ਪੰਦਰਾਂ ਮਿੰਟ ਇੱਧਰ ਕੀ ਮਤਲਬ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਵੱਖਰਾ ਵੱਖਰਾ ਨਜ਼ਰੀਆ ਟਾਈਮ ਟੇਬਲ ਬਣਾਉਣਾ ਹਰ ਚੀਜ਼ ਤੇ ਆਪਣਾ ਆਪਣਾ ਨਜ਼ਰੀਆ ਹੁੰਦਾ ਪੁਆਇੰਟ ਆਫ ਵਿਊ ਵੱਖਰਾ ਵੱਖਰਾ ਹੁੰਦਾ ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿੱਦਾਂ ਗੁਰੂ ਪਾਤਸ਼ਾਹ ਨੇ ਸਾਨੂੰ ਨਜ਼ਰੀਆ ਦਿੱਤਾ ਕੁਦਰਤ ਨੂੰ ਵੇਖਣ ਦਾ ਸਮਾਜ ਨੂੰ ਵੇਖਣ ਦਾ ਘਟਨਾਵਾਂ ਨੂੰ ਵੇਖਣ ਦਾ ਅਸੀਂ ਉਹਨਾਂ ਵੱਲ ਵੇਖ ਕੇ ਅਸੀਂ ਵੀ ਆਪਣਾ ਨਜ਼ਰੀਆ ਬਣਾਈਏ ਤੇ ਮਹਾਰਾਜ ਦਾ ਨਜ਼ਰੀਆ ਕੀ ਹੈ ਉਹਨਾਂ ਦੇ ਵਿਚਾਰਾਂ ਤੋਂ ਪਤਾ ਲੱਗਦਾ ਵੀ ਉਹ ਸਮਾਜ ਨੂੰ ਕਿਵੇਂ ਵੇਖਦੇ ਸੀ, ਰੱਬ ਨੂੰ ਕਿਵੇਂ ਵੇਖਦੇ ਸੀ, ਬੰਦੇ ਨੂੰ ਕਿਵੇਂ ਵੇਖਦੇ ਸੀ, ਇਨਸਾਨ ਨੂੰ ਕਿਵੇਂ ਵੇਖਦੇ ਸੀ, ਔਰਤ ਨੂੰ ਕਿਵੇਂ ਵੇਖਦੇ ਸੀ। ਹਰ ਇੱਕ ਬੰਦੇ ਨੂੰ ਵੇਖਣ ਦਾ ਉਹਨਾਂ ਦਾ ਜਿਹੜਾ ਨਜ਼ਰੀਆ ਸੀ ਸਾਡੇ ਸਾਹਮਣੇ, ਕੰਮ ਕਰਨ ਨੂੰ ਕਿਵੇਂ ਵੇਖਦੇ ਸੀ, ਉਹਨਾਂ ਦਾ ਨਜ਼ਰੀਆ ਸਾਡੇ ਕੋਲ ਹੈਗਾ ਵੀ ਉਹਨਾਂ ਦਾ ਜਿਹੜਾ ਨਜ਼ਰੀਆ ਹੈ ਉਦਾਂ ਦਾ ਸਾਡਾ ਨਜ਼ਰੀਆ ਬਣ ਸਕੇ। ਇਹਨੂੰ ਕਹਿੰਦੇ ਚਿੱਤੇ ਚਿੱਤ ਸਮਾਏ ਹੋਵੇ ਰੰਗ ਕਣਾ। ਮਤਲਬ ਉਹਨਾਂ ਦੀ ਸੋਚ ਵਰਗੀ ਸਾਡੀ ਸੋਚ ਤਾਂ ਗੱਲ ਬਣਦੀ ਹੈ। ਹੁਣ ਦੁਨੀਆ ਜੋਤਾਂ ਜਗਾਉਣ ਤੁਰੀ ਸੀ, ਕੋਈ ਕਿਤੇ ਮੱਥੇ ਟੇਕਦਾ ਸੀ, ਕੋਈ ਕਹਿੰਦਾ ਸੀ ਆਹ ਅਡੰਬਰ ਕਰੋ, ਆਹ ਕਰੋ, ਆਹ ਕਰੋ। ਜਿੱਦਣ ਉਹਨਾਂ ਨੂੰ ਕਿਹਾ ਵੀ ਆ ਜੋਤਾਂ ਲਾਣੀਆਂ ਨੇ ਰੱਬ ਨੂੰ ਖੁਸ਼ ਕਰਨਾ, ਕੁਛ ਕਰਮ ਕਾਂਡ ਫੋਰਮੈਲਿਟੀ ਕਰੀਏ, ਉਹ ਕਹਿੰਦੇ ਛੱਡੋ ਪਰੇ। ਭਗਤ ਰਵਿਦਾਸ ਜੀ ਵਰਗਿਆਂ ਦਾ ਨਜ਼ਰੀਆ ਵੇਖੋ, ਕਹਿੰਦੇ ਜੀ ਜੋਤ ਨੀ ਲਾਣੀ, ਤੇਲ ਨੀ ਪਾਉਣਾ, ਦੀਵਾ ਨੀ ਜਗਾਉਣਾ, ਦੁਨੀਆ ਇੰਨੇ ਕੰਮ ਕਰਦੀ ਆਪਾਂ ਕਰਨੇ ਨਹੀਂ। ਉਹਨਾਂ ਨੇ ਕੀ ਕਿਹਾ, ਨਾਮ ਤੇਰੇ ਕੀ ਨਾਮ ਤੇਰੇ ਕੀ ਜੋਤ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਪੜੋ ਪੜੋ ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਜੋਤ ਲਗਾ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਪਵਨ ਸਗਲਾ ਉਜਿਆਰੋ, ਪਵਨ ਸਗਲਾ ਉਜਿਆਰੋ, ਪਵਨ ਸਗਲਾ ਉਜਿਆਰੋ, ਪਵਨ ਸਗਲਾ ਨਾਮ ਤੇਰੇ ਕੀ ਜੋਤ ਲਗਾ, ਨਾਮ ਤੇਰੇ ਕੀ ਜੋਤ ਲਗਾ, ਨਾਮ ਕਿਤੇ ਇਹ ਜੋਤ ਅਸੀਂ ਲਾ ਲੈਂਦੇ। ਭਗਤ ਰਵਿਦਾਸ ਜੀ ਦੇ ਅਸੀਂ ਸਾਰੇ ਹੀ ਹਾਂ, ਉਹ 35 ਸਾਡੇ ਹੈ, ਅਸੀਂ ਉਹਨਾਂ ਦੇ। ਜਿਹਦੇ ਵਿਚਾਰਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਲੈ ਆਓ ਉਹ ਸਾਡਾ ਹੀ ਹੈ, ਕੋਈ ਆਪਣਾ ਕੋਈ ਬਗਾਨਾ। ਇਹ ਕਿਤੇ ਉਹਨਾਂ ਦੇ ਕਹਾਉਣ ਵਾਲੇ ਲਾ ਲੈਂਦੇ ਜੋ ਪਇਓ ਉਜਿਆਰ ਪਵਨ ਸਗਲਾ,
ਪਇਓ ਉਜਿਆਰ ਪਵਨ ਸਗਲਾ,
ਨਾਮ ਤੇਰੇ ਕੀ ਜੋਤ ਨਾਮ ਤੇਰੇ ਕੀ ਜੋਤ ਲਗਾਈ
ਨਾਮ ਤੇਰੋ ਆਰਤੀ ਭਜਨ ਮੁਰਾਰੇ
ਨਾਮ ਤੇਰੋ ਆਰਤੀ ਭਜਨ ਮੁਰਾਰੇ
ਨਾਮ ਤੇਰੋ ਆਰਤੀ ਭਜਨ ਮੁਰਾਰੇ
ਨਾਮ ਤੇਰੋ ਆਰਤੀ ਭਜਨ
ਹਰ ਕੇ ਨਾਮ ਬਿਨ ਝੂਠੇ ਸਗਲ ਫਸਾਰੇ
ਨਾਮ ਬਿਨ ਝੂਠੇ ਸਗਲ ਫਸਾਰੇ
ਨਾਮ ਬਿਨ ਝੂਠੇ ਸਗਲ ਹਰ ਕੇ
ਕਹੈ ਰਬ ਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਮਾਰੇ ਸਤ ਨਾਮ ਹੈ ਹਰ ਭੋਗ ਤੁਹਾਰੇ
ਨਾਮ ਤੇਰੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਸੀਂ ਨਾਮ ਤੇਰੇ ਦੀਜੀ ਜੋਤ ਲਗਾਵਾਂਗੇ, ਨਾਮ ਤੇਰੇ ਦੀਜੀ ਜੋਤ ਲਗਾਵਾਂਗੇ, ਨਾਮ ਤੇਰੇ ਦੀਜੀ ਜੋਤ ਲਗਾਵਾਂਗੇ, ਨਾਮ ਤੇਰੇ ਦੀਜੀ ਜੋਤ ਸੀਤਾਪ ਨਾਮ ਤੇਰੇ ਦੀਜੀ ਜੋਤ ਲਗਾਵਾਂਗੇ, ਨਾਮ ਤੇਰੇ ਦੀਜੀ ਜੋਤ ਲਗਾਵਾਂਗੇ, ਨਾਮ ਤੇਰੇ ਦੀਜੀ ਜੋਤ ਲਗਾਵਾਂਗੇ, ਨਾਮ ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ,
ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ,
ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ,
ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਜੋਤ ਲਗਾਈ,
ਨਾਮ ਤੇਰੇ ਕੀ ਜੀ ਜੋਤ ਲਗਾਈ, ਜੋਤ ਲਗਾਈ, ਅਸੀਂ ਨਾਮ ਤੇਰੇ ਕੀ ਜੀ ਜੋਤ ਲਗਾਈ, ਜੋਤ ਲਗਾਈ,
ਨਾਮ ਤੇਰੇ ਕੀ ਜੀ ਜੋਤ ਲਗਾਈ, ਜੋਤ ਲਗਾਈ, ਨਾਮ ਤੇਰੇ ਕੀ ਜੀ ਜੋਤ ਲਗਾਈ,
ਨਾਮ ਤੇਰੇ ਕੀ ਜੀ ਜੋਤ ਲਗਾਈ, ਜੋਤ ਲਗਾਈ, ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਆਪਾਂ ਹਰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਪ੍ਰੋਗਰਾਮ ਕਰਦੇ ਹਾਂ। ਕੱਲ ਕੁਛ ਇੰਟਰਵਿਊ ਹੋਣ ਕਰਕੇ ਸ਼ੁੱਕਰਵਾਰ ਦਾ ਪ੍ਰੋਗਰਾਮ ਹੋ ਨਹੀਂ ਸਕਿਆ। ਸ਼ਨੀ ਐਤਵਾਰ ਤਾਂ ਕਰਕੇ ਅੱਜ ਆਪਾਂ ਹਾਜ਼ਰੀ ਭਰਨੀ, ਸ਼ਨੀਵਾਰ ਵੀ ਤੇ ਕੱਲ ਐਤਵਾਰ ਵੀ। ਅੱਜ ਮਹੀਨੇ ਦਾ ਪਹਿਲਾ ਸ਼ਨੀਵਾਰ ਵੀ ਹੈ। ਮੰਥਲੀ ਪ੍ਰੋਗਰਾਮ ਜਿਹੜਾ ਆਪਾਂ ਇੱਥੇ ਕਰਦੇ ਹਾਂ, ਮੈਨੂੰ ਲੱਗਦਾ ਹੈ ਕਿ ਲੋਕਡਾਊਨ ਤੋਂ ਬਾਅਦ ਇਹ ਤੀਸਰਾ ਸ਼ਨੀਵਾਰ ਹੈ ਜਿਹੜਾ ਆਪਾਂ ਇੱਥੇ ਕਰ ਰਹੇ ਹਾਂ। ਤਕਰੀਬਨ 3 ਮਹੀਨੇ ਨਿਕਲ ਗਏ, ਅੱਗੇ ਸ਼ਾਇਦ ਲੱਗਦਾ ਹੈ ਕਿ ਹੋਰ ਵੀ ਅਜੇ ਘੱਟ ਤੋਂ ਘੱਟ 2-3 ਮਹੀਨੇ, ਹੋ ਸਕਦਾ 6 ਮਹੀਨੇ ਕਿ ਜ਼ਿਆਦਾ ਇਕੱਠ ਜਿਹੜਾ ਹੈ ਨਾ ਹੋ ਸਕੇ, ਸੰਗਤ ਜੇ ਨਾ ਆ ਸਕੇ। ਪਰ ਚਲੋ ਆ ਇੱਕ ਜਿਹੜਾ ਇੰਟਰਨੈਟ ਦਾ ਮਾਧਿਅਮ ਹੈ ਇਹਦੇ ਰਾਹੀਂ ਸਾਰੀ ਗੱਲ ਜਿਹੜੀ ਹੈ ਸਾਰੇ ਪਾਸੇ ਪਹੁੰਚਦੀ ਰਹਿੰਦੀ ਹੈ। ਅੱਜ ਸ਼ਨੀਵਾਰ ਦੇ ਨਾਲ ਨਾਲ ਅੱਜ 6 ਜੂਨ ਵੀ ਹੈ। 6 ਜੂਨ ਜਿਹੜਾ ਹੈ ਸਿੱਖਾਂ ਦੇ ਵਿੱਚ ਕਾਫੀ ਘੱਲੂਘਾਰਾ ਦਿਵਸ ਕਰਕੇ ਮਨਾਇਆ ਜਾਂਦਾ ਹੈ, ਯਾਦ ਕੀਤਾ ਜਾਂਦਾ ਹੈ। ਬਹੁਤ ਵੱਡਾ ਵੱਡੀ ਗਿਣਤੀ ਦੇ ਵਿੱਚ ਇਸ ਦਿਨ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਣ ਕਰਕੇ ਲੱਖਾਂ ਲੋਕਾਂ ਨੂੰ ਆਪਣੀ ਜਾਨ, ਹਜ਼ਾਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਨਿੱਕੇ ਨਿੱਕੇ ਬੱਚੇ ਜਾਂ ਔਰਤਾਂ ਬੜੀ ਵੱਡੀ ਤੰਗੀ ਦਾ, ਤਕਲੀਫ ਦਾ ਆ ਜਿਹੜੇ 4, 5, 6 ਜੂਨ ਹੈ ਇਹਦੇ ਵਿੱਚ ਸਾਹਮਣਾ ਕਰਨਾ ਪਿਆ। ਸੋ ਮੈਂ ਥੋੜ੍ਹੀ ਜਿਹੀ ਗੱਲ ਇਸ ਵਿਸ਼ੇ 'ਤੇ ਵੀ ਅੱਜ ਕਰਨੀ ਚਾਹੁੰਦਾ, ਕਿਉਂਕਿ ਘੱਲੂਘਾਰੇ ਵਾਪਰਦੇ ਹੈ, ਕਾਰਨ ਕੀ ਬਣਦਾ ਹੈ ਅੱਗੇ ਤੋਂ ਨਾ ਵਾਪਰਨ। ਕੱਲ ਮੈਨੂੰ ਪੱਤਰਕਾਰ ਨੇ ਵੀ ਪੁੱਛਿਆ ਸੀ ਤੇ ਆਪਾਂ ਜੀ ਨਿਊਜ਼ ਦੇ ਉੱਤੇ ਇੰਟਰਵਿਊ ਵੀ ਆਈ ਸੀ, ਉਹਦੇ ਵਿੱਚ ਵੀ ਮੈਂ ਗੱਲ ਕਰਦਾ ਸੀ। ਸਭ ਤੋਂ ਜ਼ਰੂਰੀ ਹੁੰਦਾ ਹੈ ਕਿਸੇ ਵੀ ਗੱਲ ਨੂੰ ਵਿਚਾਰਨਾ। ਆਪਾਂ ਇੱਥੇ ਬੈਠੇ ਹਾਂ, ਕੋਈ ਆਪਣੀ ਇੱਥੇ ਸਿਸਟਮ ਦੇ ਵਿੱਚ ਖਰਾਬੀ ਪੈ ਜਾਏ, ਕੋਈ ਵਿਸਲ ਆਉਣ ਲੱਗ ਜਾਂਦੀ ਹੈ, ਸਿਸਟਮ ਖਰਾਬ ਹੋ ਜਾਏ, ਕੁਛ ਵੀ ਹੋ ਜਾਏ, ਜੇ ਅਸੀਂ ਉਹਦੇ ਉੱਤੇ ਵਿਚਾਰ ਕਰੀਏ ਵੀ ਕਿਉਂ ਹੋਇਆ, ਕਿੱਦਾਂ ਹੋਇਆ, ਇਹ ਨਹੀਂ ਹੋਣਾ ਚਾਹੀਦਾ, ਇਹਦਾ ਕਾਰਨ ਲੱਭੋ ਤਾਂ ਹੀ ਠੀਕ ਹੁੰਦਾ ਨਾ ਸਾਰਾ ਕੁਛ। ਜੇ ਵਿਚਾਰੀਏ ਨਾ ਤੇ ਉਹ ਗੱਲ ਨੂੰ ਕਦੇ ਤੁਸੀਂ ਠੀਕ ਨਹੀਂ ਕਰ ਸਕਦੇ। ਮਤਲਬ ਹਰ ਬੰਦਾ ਜਿਹੜਾ ਹੈ ਨਾ, ਹੁਣ ਇੱਕ ਆਮ ਮੈਂ ਸੋਚਦਾ ਹੁੰਦਾ ਆਪਣਾ, ਮੈਂ ਆਪਣਾ ਸੁਭਾਅ ਵੇਖਿਆ ਵੀ ਮੈਂ ਜੇ ਮੇਰਾ ਸਿਰ ਦਰਦ ਹੋਣ ਲੱਗ ਜਾਏ, ਕਈ ਵਾਰੀ ਹੁੰਦਾ ਨੀ, ਮੈਂ ਫਿਰ ਬੜਾ ਡੀਪ ਸੋਚਦਾ ਹੁੰਦਾ ਵੀ ਕਿਉਂ ਹੋਇਆ, ਵੀ ਮੈਂ ਦੁਪਹਿਰੇ ਕੀ ਖਾਧਾ, ਮੈਂ ਸਵੇਰੇ ਕੀ ਖਾਧਾ ਸੀ, ਮੈਂ ਰਾਤ ਕੀ ਖਾਧਾ ਸੀ ਭਲਾ, ਵੀ ਮੈਂ ਕਿਉਂ ਹੋਇਆ, ਮੈਂ ਲੱਭਦਾ ਰਹਿੰਦਾ। ਫਿਰ ਕਈ ਵਾਰੀ ਕਈ ਐਸੀ ਗਲਤ ਚੀਜ਼ ਖਾ ਲਈ ਹੁੰਦੀ ਹੈ ਜਿਹਦਾ ਚੇਤਾ ਆ ਜਾਂਦਾ ਵੀ ਆਹ ਕਾਰਨ ਹੋਇਆ, ਇਸ ਕਾਰਨ ਕਰਕੇ ਇਹ ਦਰਦ ਹੋ ਗਿਆ, ਤੇ ਬੰਦਾ ਅੱਗੇ ਤੋਂ ਫਿਰ ਕੀ ਕਰਦਾ, ਅਵੇਅਰ ਹੋ ਜਾਂਦਾ, ਧਿਆਨ ਰੱਖਦਾ ਵੀ ਆਹ ਸ਼ੇਕ ਪੀ ਲਿਆ ਸੀ, ਮੈਨੂੰ ਪੀਣਾ ਨਹੀਂ ਸੀ ਚਾਹੀਦਾ, ਸ਼ਾਮ ਦਾ ਟਾਈਮ ਸੀ, ਉਦੋਂ ਬਾਅਦ ਤੁਰਿਆ ਨਹੀਂ ਗਿਆ, ਸੈਰ ਨਹੀਂ ਹੋਈ, ਉਹ ਚੰਗੀ ਤਰ੍ਹਾਂ ਹਜ਼ਮ ਨਹੀਂ ਹੋਇਆ, ਇਸ ਕਰਕੇ ਐਸਿਡ ਬਣ ਗਿਆ, ਐਸਿਡ ਕਰਕੇ ਫਿਰ ਸਿਰ ਦਰਦ ਹੋਣ ਲੱਗ ਗਿਆ। ਮਤਲਬ ਉਹਦੀ ਜੜ ਤੱਕ ਜੇ ਜਾਓਗੇ, ਹੋਰ ਵੀ ਕੋਈ ਕਾਰਨ ਹੋ ਸਕਦਾ। ਜਦੋਂ ਅਸੀਂ ਕੋਈ ਵੀ ਤਕਲੀਫ ਹੈ, ਪ੍ਰੋਬਲਮ ਹੈ, ਜਦੋਂ ਉਹਨੂੰ ਉਹਦੀ ਤਹਿ ਤੱਕ ਜਾਂਦੇ ਹਾਂ, ਉਹਨੂੰ ਵਿਚਾਰਦੇ ਹਾਂ, ਉਹਨੂੰ ਸੋਚਦੇ ਹਾਂ, ਫਿਰ ਉਹਦਾ ਇਲਾਜ ਲੱਭਦਾ। ਪਰਸੋਂ ਚੌਥੇ ਅਸੀਂ ਸਬਜ਼ੀ ਬਣਾ ਰਹੇ ਸੀ ਤੇ ਅਸੀਂ, ਮੈਂ ਵੀ ਨਾਲ ਹੀ ਸੀ ਉਸ ਕਿਚਨ ਚ, ਤੇ ਅਸੀਂ ਉੱਥੇ ਮਸ਼ਰੂਮ ਬਣਾਏ, ਉਹਨੂੰ ਅਸੀਂ ਬੜੀ ਰੀਝ ਨਾਲ ਬਣਾਇਆ, ਮਤਲਬ ਤਵੀ ਤੇ ਬਣਾਇਆ, ਵੱਡੀ ਤਵੀ ਦੇ ਉੱਤੇ ਜਿਹਦੇ ਤੇ ਬਣਾਉਂਦੇ ਨੇ ਕੁਲਚੇ ਛੋਲੇ ਵਾਲਾ ਕੋਲ ਨਹੀਂ ਹੁੰਦੀ, ਉਹ 20 ਕਿਲੋ ਦੀ ਤਵੀ ਸਪੈਸ਼ਲ ਲਿਆਂਦੀ, ਉਹਨੂੰ ਭੁੰਨ ਰਹੇ ਸੀ, ਉਹਨੂੰ ਬਣਾਇਆ ਬੜੀ ਰੀਝ ਨਾਲ, ਸਾਰਾ ਕੁਛ ਬਣਾਇਆ। ਪਰ ਪੰਗਾ ਪਤਾ ਕੀ ਕੀਤਾ, ਘੰਟਾ ਤੇ ਲਾ ਦਿੱਤਾ ਬਣਾਉਣ ਤੇ, ਮੁੜ ਕੇ ਜਦੋਂ ਉਹਨੂੰ ਉਹਦੇ ਚ ਤਰੀ ਬਣਾਉਣੀ ਸੀ, ਉਹਦੇ ਚ ਪਾਣੀ ਪਾ ਦਿੱਤਾ ਫਟਾਫਟ, 1.5 ਕਿਲੋ ਪਾਣੀ ਪਾ ਦਿੱਤਾ, ਸੇਕ ਜ਼ਿਆਦਾ ਦੇ ਦਿੱਤਾ ਉਹਨੂੰ ਭੱਠੀ, ਉਹ ਫਟਾਫਟ ਉਬਲ ਗਿਆ, ਐ ਹੋ ਗਿਆ ਵੀ ਬਣ ਗਿਆ, ਲਾ ਲਿਆ ਪਰ ਜਿਹੜੀ ਉਹਦੀ ਤਰੀ ਸੀ ਨਾ ਉਹ ਪੱਕੀ ਨਹੀਂ, ਮਤਲਬ ਉਹ ਕਾਲੀ ਚ ਹੋਇਆ, ਜਦੋਂ ਖਾਧਾ ਤੇ ਉਹ ਸਵਾਦ ਨਹੀਂ ਆਇਆ ਜਿਹੜਾ ਆਉਣਾ ਚਾਹੀਦਾ ਸੀ, ਮਤਲਬ ਟੇਸਟ ਨਹੀਂ ਬਣਿਆ। ਫਿਰ ਮੈਂ ਸੋਚਦਾ ਸੀ ਵੀ ਕਿਉਂ ਹੋਇਆ, ਲੱਭੋ ਬਈ, ਪਰ ਪਾਇਆ ਤੇ ਸਾਰਾ ਕੁਝ ਠੀਕ ਹੈ, ਆਹ ਵੀ ਠੀਕ ਸੀ, ਆਹ ਵੀ ਠੀਕ ਸੀ, ਆਹ ਵੀ ਠੀਕ ਸੀ, ਕੀ ਪ੍ਰੋਬਲਮ ਹੋਈ? ਫਿਰ ਅਸੀਂ ਸੋਚਿਆ ਵੀ ਨਹੀਂ ਕਾਲੀ ਕਰ ਲਈ, ਭੱਠੀ ਤੇਜ਼ ਸੀ, ਫਟਾਫਟ ਉਹਨੇ ਉਬਾਲੇ ਜੇ ਦੇ ਦਿੱਤੇ, ਪਰ ਪੱਕੀ ਨਹੀਂ, ਉਹਦੇ ਵਿੱਚ ਰਸ ਨਹੀਂ ਘੁਲਿਆ, ਕੱਚੀ ਰਹਿ ਗਈ, ਟੇਸਟ ਆਇਆ ਨਹੀਂ। ਸੇਮ ਏਦਾਂ ਹੀ ਹੋਇਆ ਸੀ। ਹੁਣ ਉਹ ਚਾਹੀਦਾ ਇਹ ਹੈ ਕਿ ਚਾਹੇ ਤੁਸੀਂ ਕੁਛ ਵੀ ਬਣਾ ਰਹੇ ਹੈ, ਚਾਹੇ ਕੁਛ ਵੀ ਬਣਾਉਂਦੇ ਆ, ਤੇ ਤੁਸੀਂ ਉਹਨੂੰ ਸਾਰੇ ਹੀ ਬੰਦੇ ਸਲਾਹ ਦਿੰਦੇ ਨੇ ਵੀ ਉਹਨੂੰ ਧੀਮੀ ਆਂਚ ਤੇ ਪਕਾਓ, ਘੱਟ ਸੇਕ ਰੱਖੋ, ਹੌਲੀ ਹੌਲੀ ਬਣਨ ਦਿਓ। ਕਈ ਵਾਰੀ ਇਹਨਾਂ ਨੂੰ ਮੈਂ ਪਰਸੋਂ ਚੌਥੇ ਖਾਣਾ ਇੱਕ ਦਿਨ ਬਣਿਆ, ਮੈਂ ਕਿਹਾ ਕੀ ਗੱਲ ਹੋ ਗਈ ਵੀ ਅੱਜ ਤੇ ਤਿੰਨੇ ਹੀ ਸਬਜ਼ੀ? ਕਹਿੰਦੇ ਜੀ ਸਾਨੂੰ ਤੇ ਅੱਧੇ ਘੰਟੇ ਚ ਪਤਾ ਲੱਗਿਆ ਫਟਾਫਟ ਬਣਾਈ, ਵੀ ਤੇ ਸਾਰਾ ਹੀ ਕਾਹਲੀ ਕਾਹਲੀ ਬਣਾਉਣ ਕਰਕੇ ਐ ਬਣ ਗਿਆ। ਦੋ ਘੰਟੇ ਚਾਹੀਦੇ ਆ ਘੱਟ ਤੋਂ ਘੱਟ, ਜੇ ਦੋ ਤਿੰਨ ਸਬਜ਼ੀਆਂ ਬਣਾਈਏ ਤੇ ਦੋ ਢਾਈ ਘੰਟੇ ਹੋਣ, ਕੱਲੀਆਂ ਕੱਲੀਆਂ ਦੋ ਦੋ ਘੰਟੇ ਇੱਕ ਇੱਕ ਤੇ ਲੱਗਣ ਤਾਂ। ਹੁਣ ਜਿਹੜੀ ਸਬਜ਼ੀ ਦੋ ਘੰਟੇ ਚ ਬਣਦੀ ਉਹਨੂੰ ਸਾਡੇ ਕੀ ਦੋ ਫਾਹਾ ਵੱਢਦੇ ਆ, ਫਾਹਾ ਵੱਢਦੇ ਆ। ਜੇ ਤੁਸੀਂ ਦਸ ਜਣਿਆਂ ਦਾ ਤੜਕਾ ਭੁੰਨਣਾ ਹੋਵੇ ਨਾ, ਹੁਣ ਕਈ ਬੰਦੇ ਸੋਚਣਗੇ ਵੀ ਇਹ ਤੇ ਤੜਕਿਆਂ ਦੀਆਂ ਗੱਲਾਂ, ਮਤਲਬ ਮੈਂ ਐਗਜ਼ੈਂਪਲ ਦੇ ਰਿਹਾ ਹੈ, ਇਹ ਤੂੰ ਸੌਖੀ ਐਗਜ਼ੈਂਪਲ ਹੋ ਨਹੀਂ ਸਕਦੀ। ਤਰੀਕਾ ਹੀ ਇਹ ਹੈ ਸਮਝਾਉਣ ਦਾ, ਹੋਰ ਕਰਾਂ ਕੀ ਕਾਹਦੀ ਐਗਜ਼ੈਂਪਲ ਦੇ, ਹਾਥੀ ਚਾੜ ਤੇ ਬੂਜ ਤੋਂ ਫੜ ਕੇ ਤਾਂ ਇਹ ਕੀ ਐਗਜ਼ੈਂਪਲ ਹੈ? ਸੌਖੀ ਹੈ, ਸਮਝ ਆਉਂਦੀ ਹੈ। ਮੈਂ ਨੋਟ ਕੀਤੀ ਹੈ ਇਹ ਗੱਲ ਬਈ, ਜੇ ਦਸ ਬੰਦਿਆਂ ਦਾ ਖਾਣਾ ਬਣਦਾ ਹੈ ਤੇ ਜੇ ਉਹਦੇ ਚ ਕੋਈ ਸਬਜ਼ੀ ਪਾਉਣੀ ਹੈ ਤੇ ਉਹ ਸਬਜ਼ੀ ਪਾਉਣ ਤੋਂ ਪਹਿਲਾਂ ਘੱਟ ਤੋਂ ਘੱਟ 45 ਮਿੰਟ ਉਹਦੇ ਤੜਕੇ ਪੁੱਜਣ ਤੇ ਲੱਗਦੇ ਆ, ਤੇ ਜਿਹੜੇ ਲੱਗਣੇ ਚਾਹੀਦੇ ਆ 45, ਤੇ ਸਾਡੇ ਹੁੰਦੇ ਫਾਹਾ ਵੱਢਣ ਵਾਲਾ ਕੰਮ ਹੁੰਦਾ ਵੀ 10 ਮਿੰਟਾਂ ਚ ਸਬਜ਼ੀ ਵਿੱਚ ਠੋਕ ਦਿਓ, ਉਹ ਗੰਗਲ ਪਾਣੀ ਬਣਦਾ ਕਿ ਨਹੀਂ ਬਣਦਾ? ਅਗਲਾ ਕਹਿੰਦਾ ਪਹਿਲਾਂ ਅਸੀਂ ਲਸਣ ਪਾਇਆ, ਅਦਰਕ ਪਾਇਆ, ਗੰਢਾ ਪਾਇਆ, ਪਹਿਲਾਂ ਉਹਨੂੰ ਭੁੰਨੀ ਗਏ 20 ਮਿੰਟ ਉਹਦੇ ਤੇ ਲਾਏ, ਫਿਰ ਉਹਦੇ ਚ ਧਨੀਆ ਟਮਾਟਰ ਤੇ ਨਮਕ ਮਿਰਚ ਪਾਇਆ, ਫਿਰ ਉਹਨੂੰ ਟਮਾਟਰ ਪਾਇਆ, ਉਹਨੂੰ ਕਿੰਨਾ ਟਾਈਮ ਲੱਗਦਾ ਉਹਦਾ ਪਾਣੀ ਸੁੱਕਣ ਤੇ? ਉਹਦੇ ਉੱਤੇ ਘੱਟ ਤੋਂ ਘੱਟ 10 ਮਿੰਟ ਫੇਰ ਲੱਗ ਗਏ, ਹੋ ਗਏ 25, ਫਿਰ ਲੂਣ ਮਿਰਚ ਮਸਾਲਾ ਪਾ ਕੇ ਫਿਰ ਪਾਣੀ ਪਾਈਦਾ, ਮਤਲਬ ਪਾਣੀ ਪਾ ਕੇ ਫਿਰ 10 ਮਿੰਟ ਲੱਗਦੇ ਆ ਉਹਨੂੰ ਪੱਕਣ ਤੇ, 35-40 ਮਿੰਟ ਬਾਅਦ ਜਾ ਕੇ ਸਬਜ਼ੀ ਪੈਂਦੀ, ਤੇ ਜੇ ਉਹਨੂੰ 10 ਮਿੰਟ ਵਿੱਚ ਪਾ ਦਿੱਤਾ ਤੇ ਗਿਆ ਬਸ, ਫਿਰ ਤੇ ਬਣ ਗਈ ਤਰੀ। ਹੁਣ ਜੇ ਅਸੀਂ ਇਹਦੇ ਤੇ ਵਿਚਾਰ ਨਾ ਕਰੀਏ ਵੀ ਕਿਉਂ ਹੋ ਗਿਆ, ਇਹ ਟੇਸਟ ਕਿਉਂ ਨਹੀਂ ਆਉਂਦਾ ਯਾਰ, ਖਰਾਬ ਕਿਉਂ ਹੋ ਗਿਆ, ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸਾਰੀ ਜ਼ਿੰਦਗੀ ਵੀ ਕਿਉਂ ਹੋਇਆ। ਕਿਸੇ ਦੇ ਘਰ ਵਧੀਆ ਸਬਜ਼ੀ ਖਾ ਕੇ ਆਏ ਆ, ਤੁਹਾਨੂੰ ਲੱਗਦਾ ਵੀ ਆਹ ਤੇ ਬੜਾ ਵਧੀਆ, ਮੈਂ ਕਿਉਂ ਨਹੀਂ ਇੱਦਾਂ ਦੀ, ਮੇਰੇ ਤੇ ਫਰਕ ਹੈ ਬਹੁਤ। ਪਰ ਜੇ ਤੁਸੀਂ ਅੱਖਾਂ ਬੰਦ ਕਰਕੇ ਹਾਂ ਬਹੁਤ ਵਧੀਆ ਘਰ ਨੂੰ ਤੁਰੇ ਆਓ, ਵੇਖੋ ਹੀ ਨਾ, ਵਿਚਾਰੋ ਹੀ ਨਾ, ਸੋਚੋ, ਲੱਭੋ, ਤੇ ਉਹ ਪਤਾ ਲੱਗ ਜਾਣਾ ਵੀ ਇੱਥੇ ਆਹ ਤੇ ਇੱਥੇ ਆ ਫਰਕ ਹੈ, ਇਹਦੇ ਵਿੱਚ ਕਾਰਨ ਹੈ, ਵਿਚਾਰਨਾ ਪੈਣਾ। ਤੇ ਜੇ ਇਹੀ ਜਿਹੜਾ ਮਸਲਾ ਹੈ ਨਾ ਸਾਡੇ ਲੋਕਾਂ ਦਾ, ਸਾਡੇ ਨਾ ਇੱਕਦਮ ਫਟਾਫਟ ਯਹੂਦੀ ਤੇ ਬੜੇ ਥੋੜੇ ਆ, ਇੰਨੀ ਤਰੱਕੀ ਕਰ ਗਏ, ਅਸੀਂ ਸਿੱਖ ਹਾਂ, ਅਸੀਂ ਉਵੇਂ ਹੀ ਆ, ਇਹ ਸਾਨੂੰ ਸੋਚਣਾ ਪੈਣਾ ਵੀ ਪ੍ਰੋਬਲਮ ਕੀ ਹੈ, ਉਹਨਾਂ ਦੀ ਤਰੱਕੀ ਤੇ ਸਾਡੀ ਤਰੱਕੀ ਚ ਫਰਕ ਕੀ ਹੈ, ਇਹ ਖਰਾਬ ਕਿਉਂ ਹੋ ਜਾਂਦਾ ਹੈ? ਸਾਡੇ ਸੁਭਾਅ ਦੀ ਪ੍ਰੋਬਲਮ ਤੇ ਨਹੀਂ ਕਿਤੇ? ਸੁਭਾਅ ਹੁੰਦਾ ਕਈਆਂ ਦਾ, ਕਈ ਬੰਦਿਆਂ ਨੂੰ ਤੁਸੀਂ ਛੇੜੋਗੇ ਨਾ ਮਾੜਾ ਜਿਹਾ, ਮਾੜੀ ਜਿਹੀ ਗੱਲ ਕਹਿ ਦਿਓ, ਇੱਕਦਮ ਭੜਕ ਜਾਂਦਾ, ਜਜ਼ਬਾਤੀ ਬੰਦੇ ਇੱਕਦਮ ਭੜਕਦੇ ਆ, ਤੇ ਜਿਹੜੇ ਠੰਡੇ ਬੰਦੇ ਆ ਉਹ ਦਿਮਾਗੀ ਹੁੰਦੇ ਆ, ਉਹ ਇੱਕਦਮ ਨਹੀਂ ਭੜਕਦੇ, ਕਾਲੇ ਨਹੀਂ ਪੈਂਦੇ, ਕੰਟਰੋਲ ਰੱਖਦੇ ਆ। ਆਪਾਂ ਕਿੰਨੀ ਵਾਰੀ ਇਹ ਐਗਜ਼ੈਂਪਲ ਦਿੱਤੀ ਹੈ, ਟਰੈਕਟਰ ਦੇ ਉੱਤੇ ਮੁੰਡਾ ਚੜਿਆ ਆਉਂਦਾ ਐ ਸਵਾਰੀ ਕਰਦਾ, ਮੈਂ ਉਹਨੂੰ ਨਾ ਕਿੱਥੇ ਕਿਵੇਂ ਕਰਨਾ, ਕਹਿੰਦਾ ਮੈਂ ਤੇ ਬਾਹਰ ਜਾਣਾ, ਕੈਨੇਡਾ ਜਾਣਾ, ਮੈਂ ਤੇ ਐ ਨੌਕਰੀ ਕਰਨੀ ਹੈ, ਮੈਂ ਐ ਕਰਨਾ। ਉਹਨੂੰ ਅਗਲਾ ਬੰਦਾ ਕਹਿੰਦਾ ਲੈ ਤੁਸੀਂ ਕਰੋਗੇ ਇੱਥੇ, ਹੁਣ ਉਹ ਜਜ਼ਬਾਤੀ ਹੈ, ਇਮੋਸ਼ਨ ਹੈ, ਗੁੱਸਾ ਹਾਵੀ ਹੋ ਗਿਆ, ਜਦੋਂ ਉਹਨੂੰ ਏਦਾਂ ਕਿਹਾ ਵੀ ਵੇਖਾਂਗੇ ਤੁਹਾਡਾ ਕੀ ਬਣੂਗਾ, ਸ਼ਰੀਕ ਨੇ ਮਾਰਤੀ ਬੋਲੀ, ਨਾ ਤੇਰੇ ਪਿਓ ਦਾ ਕੱਖ ਬਣਿਆ ਨਾ ਤੇਰਾ ਬਣਨਾ, ਜਿਹੋ ਜਿਹਾ ਨਿਕੰਮਾ ਤੇਰਾ ਪਿਓ ਸੀ ਉਹੋ ਜਿਹੇ ਨਿਕੰਮਾ ਤੂੰ ਹੈ, ਇੰਨੀ ਗੱਲ ਕਹਿਤੀ। ਬੰਦਾ ਜਜ਼ਬਾਤੀ ਹੈ, ਇਮੋਸ਼ਨ ਹਾਵੀ ਹੈ, ਦਿਮਾਗ ਕੰਮ ਨਹੀਂ ਕਰਦਾ। ਇਮੋਸ਼ਨ ਜਿਹੜੇ ਬੰਦਿਆਂ ਦੇ ਹਾਵੀ ਹੁੰਦੇ ਨੇ, ਜਜ਼ਬਾਤੀ ਬੰਦਿਆਂ ਦੀ ਬੁੱਧੀ ਖੁੰਦੀ ਹੋ ਜਾਂਦੀ ਹੈ, ਜਿਹੜਾ ਦਿਮਾਗ ਅਕਲ ਹੈ ਜਿਹੜੀ ਉਹਨਾਂ ਦੀ ਕੰਮ ਨਹੀਂ ਕਰਦੀ, ਬੁੱਧੀ ਖੁੰਦੀ ਉਹਨਾਂ ਦੀ ਹੋ ਜਾਂਦੀ ਜਿਹੜੇ ਜਜ਼ਬਾਤੀ ਹੋ ਕੇ ਸੋਚਦੇ ਨੇ ਵੀ ਮੈਨੂੰ ਇਹ ਕਹਿਤਾ। ਉਹਨੂੰ ਚੜ ਗਿਆ ਗੁੱਸਾ, ਗੁੱਸਾ ਚੜ ਗਿਆ, ਉਹਨੇ ਉਸੇ ਵੇਲੇ ਮੈਨੂੰ ਕਹਿਤਾ, ਮੇਰੇ ਪਿਓ ਨੂੰ ਕਹਿਤਾ ਮੈਂ ਨਿਕੰਮਾ, ਉਹਨੇ ਕਈ ਚੱਕੀ ਮਾਰੀ ਸਿਰ ਦੇ ਵਿੱਚ, ਸਿਰ ਪਾੜਤਾ ਤੇ ਪੁਲਿਸ ਵਾਲੇ ਫੜ ਕੇ ਲੈ ਗਏ। 20 ਸਾਲੀ ਹੋ ਗਈ, ਜੇਲ੍ਹ ਕੱਟ ਰਿਹਾ, ਬਾਹਰ ਜਾਣਾ ਸਭ ਕੁਝ ਰੱਦ ਹੋ ਗਿਆ, ਇਮੋਸ਼ਨ ਦੇ ਵਿੱਚ ਵਹਿ ਕੇ ਬੇੜਾ ਭਾ ਲਿਆ, ਨਾਲੇ ਆਪਣਾ ਨਾਲੇ ਟੱਬਰ ਦਾ। ਇਹ ਜਜ਼ਬਾਤੀ ਸੀ ਬੰਦਾ, ਇਹ ਜਜ਼ਬਾਤੀ ਬੰਦਾ ਹੈ ਜਿਹੜਾ ਫਟਾਫਟ ਕਾਲਾ ਪੈ ਗਿਆ। ਉਹਨੇ ਐਕਸ਼ਨ ਤੇ ਰਿਐਕਸ਼ਨ ਕਰਤਾ, ਇੱਕਦਮ ਕਰਤਾ। ਹੁਣ ਦੂਜੇ ਬੰਦੇ ਨੂੰ ਜਿਹੜਾ ਇੱਕ ਦੂਜਾ ਅਕਲ ਵਾਲਾ, ਉਹਨੂੰ ਜਦੋਂ ਕਿਸੇ ਨੇ ਕੁਝ ਕਿਹਾ, ਤੇਰਾ ਨੀ ਕੁਝ ਬਣ ਸਕਦਾ, ਤੂੰ ਵੀ ਨਿਕੰਮਾ, ਤੇਰਾ ਪਿਓ ਵੀ ਨਿਕੰਮਾ, ਕਹਿੰਦਾ ਚਾਚਾ ਕੋਈ ਨੀ, ਇਹ ਤੇ ਸਮਾਂ ਹੀ ਦੱਸੋ। ਕਾਬੂ ਕਰ ਗਿਆ ਨਾ ਆਪਣੇ ਗੁੱਸੇ ਤੇ, ਗੁੱਸਾ ਤੇ ਚੜਿਆ ਅੰਦਰ ਹੀ ਰੱਖ ਗਿਆ, ਕਹਿੰਦਾ ਕੋਈ ਨੀ ਖੜ ਜਾ, ਦੱਸਾਂਗੇ, ਆ ਜਾਣ ਬੇਟਾ। ਹੱਸ ਕੇ ਟਾਲਤਾ, ਅੰਦਰ ਗੁੱਸਾ ਹੈਗਾ, ਪਰ ਹੁਣ ਦਿਮਾਗ ਅਕਲ ਹੈ ਜਿਹੜੀ ਉਹ ਗੁੱਸੇ ਦੇ ਘੋੜੇ ਤੇ ਕਾਬੂ ਪਾਉਂਦੀ ਹੈ। ਲਗਾਮਾ ਹੱਥ ਚ ਹੈ, ਗੁੱਸੇ ਵਾਲਾ ਘੋੜਾ ਕਾਬੂ ਚ, ਵੀ ਖੜ ਜਾ, ਇੰਨੇ ਇੰਨੇ ਤੱਤੇ ਨੇ ਅਸੀਂ, ਚਾਹੇ ਕਾਮ ਹੈ ਚਾਹੇ ਕ੍ਰੋਧ ਹੈ, ਇਹ ਸਾਰੀਆਂ ਚੀਜ਼ਾਂ ਉੱਤੇ ਅਕਲ ਹੈ, ਇਮੋਸ਼ਨ ਇਮੋਸ਼ਨ ਨੇ ਜਿਹੜੇ, ਇਹ ਅੰਡਰ ਨੇ ਆਪਣੀ ਇੰਟੈਲੀਜੈਂਸ ਦੇ, ਵਿਵੇਕ ਦੇ, ਦਿਮਾਗ ਕੰਮ ਕਰਦਾ। ਹੁਣ ਉਹਦੇ ਉਹ ਕਹਿੰਦਾ ਕੋਈ ਨੀ ਤਾਇਆ, ਠਹਿਰ ਜਾ ਥੋੜਾ ਚਿਰ, ਲੱਗ ਜੂ ਪਤਾ। ਪੜ੍ਹਾਈ ਕਰਦਾ ਰਿਹਾ, ਭੁੱਲਿਆ ਨਹੀਂ ਵੀ ਮੇਰਾ ਤਾਇਆ ਕਹਿੰਦਾ ਕੀ ਸੀ, ਲੱਗਾ ਰਿਹਾ ਲੱਗਾ ਰਿਹਾ ਲੱਗਾ ਰਿਹਾ, ਆਈਲੈਟਸ ਕਰ ਗਿਆ, ਚੰਗੇ ਬੈਂਡ ਆ ਗਏ, ਵੀਜ਼ਾ ਲਵਾਇਆ, ਕਨੇਡਾ ਗਿਆ, ਪੱਕਾ ਹੋਇਆ। ਚਾਰਾਂ ਪੰਜਾਂ ਸਾਲਾਂ ਬਾਅਦ ਪਿਓ ਨੂੰ ਸੱਦ ਲਿਆ, ਕਹਿੰਦਾ ਬਾਪੂ ਮੈਂ ਆਪ ਲੈਣ ਆਉਣਾ। ਆਪ ਆਇਆ ਲੈਣ ਤੇ ਅੱਜ ਆਪਣੇ ਉਸੇ ਤਾਏ ਨੂੰ ਕਹਿੰਦਾ, ਤਾਇਆ ਤੂੰ ਕਹਿੰਦਾ ਸੀ ਨਾ ਤੇਰਾ ਕੁਝ ਬਣਿਆ ਨਾ ਤੇਰੇ ਪਿਓ ਦਾ, ਤੂੰ ਵੀ ਨਿਕੰਮਾ ਤੇਰਾ ਪਿਓ ਵੀ ਨਿਕੰਮਾ, ਵੇਖ ਮੈਂ ਵੀ ਚੱਲਿਆ, ਅੱਜ ਆਪਣੇ ਪਿਓ ਨੂੰ ਵੀ ਲੈ ਕੇ ਚੱਲਿਆ। ਇਹ ਜਜ਼ਬਾਤੀ ਹੋ ਕੇ ਨਹੀਂ ਸੋਚਦਾ, ਇਹ ਅਕਲ ਵਾਲਾ ਬੰਦਾ, ਇਹ ਇਹ ਇਮੋਸ਼ਨਲੀ ਇੰਟੈਲੀਜੈਂਟ ਬੰਦਾ। ਕਹਿੰਦਾ ਐ ਥੋੜਾ ਜੇ ਤੇਰਾ ਸਿਰ ਪਾੜਦਾ, ਨਾਲੇ ਤੇ ਉਹ ਮਰ ਗਿਆ ਨਾਲੇ ਮੈਂ ਜੇਲ੍ਹ 'ਚ ਚਲਿਆ ਗਿਆ, ਪਰ ਮੇਰਾ ਦਿਮਾਗ ਕੰਮ ਕਰਦਾ, ਮੈਂ ਏਡਾ ਪਾਗਲ ਨਹੀਂ, ਇਹ ਤੇ ਸਮਾਂ ਹੀ ਦੱਸ, ਟਾਈਮ ਦੱਸ। ਇਹ ਲੋਕ ਹੁੰਦੇ ਨੇ ਇੰਟੈਲੀਜੈਂਟ ਹੁੰਦੇ ਨੇ, ਜਿਹੜੇ ਲੋਕ ਦਿਮਾਗੀ ਹੁੰਦੇ ਨੇ, ਜਿਹੜੇ ਜਿਨ੍ਹਾਂ ਦੀ ਅਕਲ ਕੰਮ ਕਰਦੀ ਹੁੰਦੀ ਹੈ। ਪਰ ਜਿਹੜੀ ਸਾਡੀ ਸਿੱਖਾਂ ਦੀ ਬਹੁ ਗਿਣਤੀ ਹੈ, ਉਹ ਹਮੇਸ਼ਾ ਜਜ਼ਬਾਤੀ ਹੋ ਕੇ ਸੋਚਦੀ ਹੈ, ਬੜੀ ਛੇਤੀ, ਜਿਵੇਂ ਉਹ ਇੱਕ ਨੇ ਫਟਾਫਟ ਨਹੀਂ ਕਈ ਮਾਰਦੀ ਸੀ, ਜਜ਼ਬਾਤੀ ਹੋ ਕੇ ਬੰਦਾ ਸੋਚਦਾ ਹੈ। ਜਿਹੜੇ ਜਜ਼ਬਾਤੀ ਹੈ ਉਹ ਬਹੁਤ ਨੁਕਸਾਨ ਕਰਵਾਉਂਦੇ ਹੈ, ਅਗਲਾ ਤੇ ਤਿਆਰ ਹੈ ਉਕਸਾਉਣ ਵਾਸਤੇ, ਅਗਲਾ ਤੇ ਤਿਆਰ ਹੈ ਵੀ ਕਈ ਕੋਈ ਮਾਰ ਮੇਰੇ, ਤੇਰਾ ਤੇ ਫਿਊਚਰ ਹੀ ਰੁਲ ਜੇ, ਮੇਰੀ ਬਾਂਹ ਵੱਡੀ ਜਾਊ, ਤੂੰ ਤੇ ਵੱਡਿਆ ਹੀ ਆ, ਸਦਾ ਲਈ 20 ਸਾਲੀ ਹੋ ਗਈ, ਨਾਲੇ ਪਿਓ ਮਰ ਰੁਲ ਗਿਆ, ਤੁਸੀਂ ਤੇ ਰੁਲ ਗਏ, ਅਗਲਾ ਤੇ ਚਾਹੁੰਦਾ ਹੈ, ਅਗਲਾ ਤੇ ਤਿਆਰ ਬੈਠਾ। ਬਚਣਾ ਸਾਨੂੰ ਪੈਣਾ, ਵਿਚਾਰਨਾ ਸਾਨੂੰ ਪੈਣਾ, ਦਿਮਾਗ ਕੰਮ ਕਰੂ, ਵਿਚਾਰਾਂਗੇ, ਸੋਚਾਂਗੇ, ਕਿਉਂ ਹੁੰਦਾ ਹੈ, ਕਾਹਦੇ ਲਈ ਹੁੰਦਾ ਹੈ, ਫਿਰ ਉਹਦਾ ਕੋਈ ਹੱਲ ਲੱਭਦਾ ਬੰਦਾ, ਕਾਰਨ ਇਹਦਾ ਕੀ ਹੈ, ਕਿਉਂ ਹੋ ਰਿਹਾ ਹੈ, ਮੁੜ ਕੇ ਨਾ ਹੋਵੇ। ਇਹ ਵਿਚਾਰਨਾ ਤੇ ਪੈਣਾ ਹੈ, ਸੋਚਣਾ ਤੇ ਪੈਣਾ ਹੈ। ਹੁਣ ਅਸੀਂ ਇਹ ਗੱਲ ਬਹੁਤ ਕਹਿੰਦੇ ਹਾਂ ਵੀ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ, ਬਹੁ ਗਿਣਤੀ ਘੱਟ ਗਿਣਤੀ ਨਾਲ ਧੱਕਾ ਕਰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਫਿਰ ਤੇ ਜੇ ਧੱਕਾ ਕਰਦੇ ਅਗਲੇ, ਫਿਰ ਬਚਣ ਦਾ ਜ਼ਿਆਦਾ ਸਾਡਾ, ਫਿਰ ਜ਼ਿੰਮੇਵਾਰੀ ਸਾਡੇ ਤੇ ਜ਼ਿਆਦਾ ਵੱਧਦੀ ਵੀ ਬਚਣਾ ਕਹਿੰਦਾ। ਮੰਨ ਲਓ ਆਪਣੇ ਵੱਡੇ ਕੁੱਤੇ ਬਾਗ ਚ ਖੁੱਲੇ ਆ ਨਾ ਇਸ ਵੇਲੇ, ਤੇ ਜੇ ਕੋਈ ਬੰਦਾ ਇਹਦੇ ਤੇ ਸ਼ੱਕ ਹੈ ਵੀ ਜੇ ਅੰਦਰ ਵੜ ਗਿਆ ਤੇ ਦੋਵੇਂ ਖੁੱਲੇ ਆ ਨਾ, ਤਾਂ ਪਾੜਨਗੇ ਕਿ ਨਹੀਂ ਛੱਡਣਗੇ? ਦੋ ਘਰ ਦੇਣਗੇ ਫੜ, ਐਡੇ ਤਕੜੇ ਬੰਦੇ ਨੂੰ ਕੀ ਸਮਝਦੇ ਹੋ? ਅੱਛਾ ਇਹਦੇ ਚ ਸ਼ੱਕ ਥੋੜਾ ਹੈ ਵੀ ਉਹ ਪਾੜ ਦੇਣਗੇ, ਪਰ ਹੁਣ ਫਿਰ ਜ਼ਿੰਮੇਵਾਰੀ ਸਾਡੀ ਜ਼ਿਆਦਾ ਨਹੀਂ ਵੀ ਉਧਰ ਨੂੰ ਮੂੰਹ ਨਾ ਕਰੀਏ। ਹੁਣ ਕੁੱਤਿਆਂ ਬਾਰੇ ਵਿਚਾਰ ਕਰੀਏ ਕਿ ਆਪਾਂ ਉਹਨਾਂ ਤੋਂ ਬਚਣਾ ਕਿੱਦਾਂ, ਇਹਦੇ ਬਾਰੇ ਵਿਚਾਰ ਕਰੀਏ ਦੱਸੋ। ਉਹ ਤੇ ਹੈਗਾ ਹੀ ਨੇ, ਪਤਾ ਹੀ ਹੈ, ਉਹ ਤੇ ਹੈ ਹੀ ਇਹਦੇ ਲਈ, ਉਹਨਾਂ ਦਾ ਤੇ ਕੰਮ ਹੈ ਵੀ ਆ ਸਹੀ, ਉਹਨਾਂ ਦੀ ਤਾਂ ਡਿਊਟੀ ਹੈ, ਉਹਨਾਂ ਨੂੰ ਤਾਂ ਪਾਲਿਆ ਹੀ ਇਸ ਵਾਸਤੇ, ਰੱਖਿਆ ਹੀ ਇਸ ਵਾਸਤੇ ਉਹਨਾਂ ਨੂੰ। ਸਰਕਾਰਾਂ ਦੇ ਬਹੁਤ ਕੁੱਤੇ ਹੁੰਦੇ ਨੇ ਜਿਹੜੇ ਪਾਲੇ ਹੋਏ ਹੁੰਦੇ ਨੇ, ਰੱਖੇ ਹੋਏ ਹੁੰਦੇ ਨੇ, ਅਗਲੇ ਰੱਖੇ ਹੀ ਇਸ ਵਾਸਤੇ ਤੁਹਾਨੂੰ ਪਾੜਿਆ ਜਾ ਸਕੇ। ਪਰ ਹੁਣ ਫਿਰ ਕੁੱਤਿਆਂ ਬਾਰੇ ਵਿਚਾਰ ਕਰੀਏ ਕਿ ਆਪਾਂ ਨੇੜੇ ਨਾ ਜਾਈਏ ਉਹਨਾਂ ਦੇ, ਇਹਦੇ ਬਾਰੇ ਵਿਚਾਰ ਕਰੀਏ, ਆਪਾਂ ਨੇੜੇ ਨਾ ਜਾਈਏ, ਅਸੀਂ ਨਾ ਕੰਧ ਟੱਪ ਜਾਈਏ ਕਿਤੇ, ਫਿਰ ਨਾ ਲੱਤ ਬਚ ਗਈ, ਇਹਦੇ ਤੇ ਵਿਚਾਰ ਕਰੀਏ। ਗਾਲਾਂ ਕੱਢੀ ਜਾਓ, ਹੁਣ ਇੱਥੇ ਆਪਾਂ ਬਹਿ ਕੇ ਰੌਲਾ ਪਾਈ ਜਾਓ, ਬੜੇ ਖਤਰਨਾਕ ਨੇ ਉਹ, ਮਾੜੇ ਨੇ ਉਹ, ਕੁੱਤੇ ਬੜੇ ਖਤਰਨਾਕ ਨੇ, ਇਹ ਕਹਿਣਾ ਨਹੀਂ, ਇਹ ਵੇਖਣਾ ਵੀ ਮੈਂ ਕਿਵੇਂ ਬਚਾਂ। ਯਾਰ ਉਹ ਤਾਂ ਹੁਣ ਹੈਗੇ ਹੀ ਨੇ, ਮੈਂ ਕਿਵੇਂ ਬਚਾਂ? ਸਾਥ ਅਸੀਂ ਮੌਕਾ ਨਾ ਦੇ ਦਈਏ ਕਿਤੇ ਉਹਨਾਂ ਨੂੰ, ਜੇ ਮੌਕਾ ਮਿਲ ਗਿਆ ਫਿਰ ਨਹੀਂ ਛੱਡਣ, ਸਮਝਦੇ ਗਏ? ਜੇ ਹੁਣ ਅਸੀਂ ਇਹ ਮੰਨਦੇ ਆ ਵੀ ਸਾਡੇ ਨਾਲ ਧੱਕਾ ਹੁੰਦਾ ਹੈ, ਫਿਰ ਸਾਨੂੰ ਇਹ ਮੰਨਣਾ ਪੈਣਾ ਹੈ ਵੀ ਅਸੀਂ ਹੁਣ ਬਚਣਾ ਕਿੱਦਾਂ। 130 ਕਰੋੜ ਦੀ ਆਬਾਦੀ ਦੇ ਵਿੱਚੋਂ ਸਿੱਖਾਂ ਦੀ ਗਿਣਤੀ ਕੀ ਹੈ? 1.5-2 ਕਰੋੜ ਜੇ ਇੱਥੇ ਰਹਿਣ ਵਾਲਿਆਂ ਦੀ ਗਿਣਤੀ, ਤੇ ਕਿੱਡਾ ਵੱਡਾ ਖਤਰਾ। ਫਿਰ ਕੋਈ ਵੀ ਮੌਕਾ ਮਿਲ ਗਿਆ, ਜੇ ਉਹ AK-47 ਵਾਲਾ ਬਾਹਰ ਖੜਾ ਹੈ ਨਾ, ਜੇ ਉਹਦੇ ਗਲੇਲ ਮਾਰੀਏ ਅੱਖ ਚ, ਆਪਣੀ ਗਲੇਲ ਨਾਲ ਉਹਨੂੰ ਫਰਕ ਕਿੰਨਾ ਕੁ ਪੈ ਜਾਣਾ, ਪਰ ਜੇ ਅਗਲੇ ਨੇ AK-47 ਚਲਾਤੀ ਫਿਰ ਕੀ ਬਣੂ? ਧਿਆਨ ਕਿਹਨੂੰ ਰੱਖਣਾ ਪੈਣਾ? ਸਾਨੂੰ ਬਚਣਾ ਸਾਨੂੰ ਪੈਣਾ। ਜੇ ਅਗਲੇ ਨੇ AK-47 ਚਲਾਤੀ ਫਿਰ ਕਰਾਂਗੇ ਕੀ? ਹੈਗਾ ਹੀ ਥੋੜੇ ਜਿਹਾ ਯਾਰ, ਛੋਟਾ ਜਿਹਾ ਤੇ ਟੱਬਰ, ਪਰਿਵਾਰ ਛੋਟਾ ਜਿਹਾ, ਇਮੋਸ਼ਨ ਤੇ ਜਜ਼ਬਾਤਾਂ ਤੇ ਕਾਬੂ ਪਾਉਣਾ ਪੈਣਾ। ਵੇਖੋ ਸੁਣੋ, ਸਾਰੇ ਹੀ ਟੱਬਰਾਂ ਵਾਲੇ ਆ, ਘਰ ਵਾਲੀ ਨੂੰ ਨਾਲ ਲੈ ਜਾਓ, ਬੱਚੇ ਨੂੰ ਲੈ ਜਾਓ, ਬੇਟੀ ਹੈ 10 ਸਾਲ ਦੀ, ਘਰ ਵਾਲੀ ਹੈ 25-30 ਸਾਲ ਦੀ, 30 ਸਾਲ ਦੀ ਘਰ ਵਾਲੀ ਹੈ, 10 ਸਾਲ ਦੀ ਬੇਟੀ ਹੈ, ਇੱਕ ਮੰਨ ਲਓ 5-4 ਸਾਲ ਦਾ ਬੇਟਾ ਹੈ ਛੋਟਾ ਜਿਹਾ, ਕਿਤੇ ਵੀ ਗੱਡੀ ਲੈ ਕੇ ਗਏ ਹੈ, ਤੁਹਾਨੂੰ ਚਾਰ ਜੀਆਂ ਨੂੰ ਮੋਟਰਸਾਈਕਲ ਤੇ ਜਾਂ ਗੱਡੀ ਤੇ 15-20 ਬੰਦੇ ਘੇਰ ਲੈਂਦੇ ਆ, ਤੇ ਹੈਗੇ ਮਸਟੰਡੇ ਘੇਰ ਲੈਂਦੇ ਆ, ਤੇ ਤੁਸੀਂ ਇੱਕ ਗੱਲ ਦੱਸੋ, ਜੇ ਟੱਬਰ ਨਾਲ ਹੋਵੇ, 10 ਸਾਲ ਦੀ ਬੱਚੀ ਹੋਵੇ, 10-12 ਸਾਲ ਦੀ, ਤੇ ਨਾਲ 30 ਸਾਲ ਦੀ ਜਵਾਨ ਘਰ ਵਾਲੀ ਹੈ, ਫਿਰ ਬੰਦਾ ਉਹ 15-20 ਮਸਟੰਡਿਆਂ ਨਾਲ ਪੰਗਾ ਲਊ? ਜੇ ਇਕੱਲਾ ਹੋਇਆ ਫਿਰ ਤਾਂ ਕਹੂ ਵੀ ਚਲੋ ਕੋਈ ਨੀ, ਫਿਰ ਵੇਖੀ ਜੋ ਮਰਜੇ ਮਰਦਾਂਗੇ, ਪਰ ਜੇ ਨਾਲ ਟੱਬਰ ਹੋਵੇ ਫਿਰ ਸੋਚਣ ਚ ਫਰਕ ਨੀ ਪੈ ਜਾਂਦਾ? ਇਕੱਲਾ ਹੋਰ ਤਰ੍ਹਾਂ ਸੋਚਦਾ ਹੈ, ਪਰ ਜੇ ਟੱਬਰ ਨਾਲ ਹੋਵੇ ਫਿਰ ਹੋਰ ਤਰ੍ਹਾਂ ਸੋਚਦਾ। ਹਮੇਸ਼ਾ ਸਾਡੇ ਆਗੂਆਂ ਨੂੰ ਇਹ ਸੋਚਣਾ ਪੈਣਾ ਹੈ, ਮੇਰਾ ਟੱਬਰ ਮਤਲਬ ਮੇਰੀ ਕੌਮ ਮੇਰੇ ਨਾਲ ਹੈ। ਜੇ ਮਸਟੰਡਿਆਂ ਨੂੰ ਛੇੜ ਲਿਆ ਮੈਂ, ਤੇ ਮੇਰੀ ਆਪ 10 ਸਾਲਾਂ ਦੀ ਬੱਚੀ ਨਾਲ ਕਰਨਗੇ ਕੀ? ਮੇਰੀ ਘਰ ਵਾਲੀ ਦਾ ਕੀ ਕਰਨਗੇ? ਮੇਰੇ ਬੱਚੇ ਨਾਲ ਨੇ, ਮੈਂ ਇੱਥੇ ਦਿਮਾਗ ਵਰਤਾਂ, ਇਹ ਨਾ ਕਹਾਂ ਵੀ ਇਹ ਵਿਗੜੇ ਹੋਏ ਨੇ, ਮੈਨੂੰ ਇਹ ਵੇਖਣਾ ਪੈਣਾ ਵੀ ਮੈਂ ਕਿਵੇਂ ਬਚਾਂ। ਇਹ ਤੇ ਹੈਗੇ ਨੇ ਜਿਹੇ ਜਿਹੇ ਹੈਗੇ, ਦਿਮਾਗ ਨਹੀਂ ਕੰਮ ਕਰਦਾ ਉਹਦਾ, ਸਾਨੂੰ ਨਹੀਂ ਸੋਚਣਾ ਪੈਣਾ। ਹਰ ਗੱਲ ਦੇ ਵਿੱਚ ਸਾਨੂੰ ਸੋਚਣਾ ਪੈਣਾ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ, ਸਿੱਖੋ ਜਿੱਥੇ ਵੀ ਕਿਤੇ ਬੈਠੇ ਆ ਘਰਾਂ ਦੇ ਵਿੱਚ, ਮੇਰੀ ਗੱਲ ਨੂੰ ਧਿਆਨ ਨਾਲ ਨੋਟ ਕਰ ਲਿਓ, ਸਾਡੇ ਪਾਤਸ਼ਾਹ ਨੇ ਕਿਹਾ ਸੀ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣੇ ਹਰੇਕ ਜ਼ਿੰਦਗੀ ਦੇ ਦੁੱਖ ਤੇ ਸੁੱਖ ਦੇ ਸੈਂਟਰ ਦੇ ਵਿੱਚ ਅਸੀਂ ਆਪ ਹਾਂ ਸਾਡੀ ਜ਼ਿੰਦਗੀ ਦੇ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਆਪਾਂ ਆਪ ਹਾਂ ਕਿਵੇਂ ਧਿਆਨ ਨਾਲ ਸਮਝੋ ਜਿਵੇਂ ਹੁਣ ਮੰਨ ਲਓ ਮੈਂ ਕਹਾਂ ਵੀ ਮੇਰੇ ਨਾਲ ਫਲਾਣਾ ਬੰਦਾ ਮੇਰੇ ਨਾਲ ਧੋਖਾ ਕਰ ਗਿਆ ਮੈਂ ਉਹਦੇ ਤੇ ਭਰੋਸਾ ਕੀਤਾ ਮੇਰੇ ਨਾਲ ਕਰ ਗਿਆ ਧੋਖਾ ਵੇਖੋ ਜੀ ਮੈਂ ਤਾਂ ਉਹਦੇ ਤੇ ਭਰੋਸਾ ਕੀਤਾ ਸੀ ਵਿਸ਼ਵਾਸ ਕੀਤਾ ਸੀ 10 ਲੱਖ ਦੀ ਮੈਨੂੰ ਠੱਗੀ ਮਾਰ ਗਿਆ ਉਹਨੇ ਮੇਰੇ ਨਾਲ ਧੋਖਾ ਕੀਤਾ ਉਹ ਕਸੂਰਵਾਰ ਹੈ ਨਹੀਂ ਮੈਂ ਉਸ ਬੰਦੇ ਠੱਗ ਦੇ ਉੱਤੇ ਭਰੋਸਾ ਕਿਉਂ ਕੀਤਾ ਇਹ ਮੇਰਾ ਕਸੂਰ ਹੈ ਇਹ ਸੈਂਟਰ 'ਚ ਮੈਂ ਹਾਂ ਇਹ ਮੇਰਾ ਕਸੂਰ ਹੈ ਸਾਨੂੰ ਇਹ ਕਿਤੇ ਨਾ ਕਿਤੇ ਸੋਚਣਾ ਪੈਣਾ ਹੈ ਵੀ ਅਸੀਂ ਕਿਤੇ ਠੱਗੇ ਨਾ ਜਾਈਏ ਜੇ ਟੱਬਰ ਨਾਲ ਹੋਵੇ ਬੰਦਾ ਹੋਰ ਤਰ੍ਹਾਂ ਸੋਚਦਾ ਹੈ ਜੇ ਅਗਲੇ 15 ਮਸਟੰਡੇ ਟੱਕਰ ਜਾਣ ਤੇ ਉਧਰੋਂ ਆਪਾਂ ਵੀ 50 ਬੰਦੇ ਗਏ ਹੋਈਏ ਸਿੰਘ ਇਕੱਠੇ ਹੋ ਕੇ ਤੇ 15 ਬੰਦਿਆਂ ਨੂੰ ਫਿਰ ਅਗਲਾ ਕਹਿੰਦਾ ਹੁਣ ਉਹਦੇ ਬੰਦਾ ਅਗਲਾ ਭੱਜਣ ਨੂੰ ਫਿਰਦਾ ਆਪਾਂ ਕਿਹਨੇ ਖੜ ਜਾ ਐਂ ਕਿਵੇਂ ਜਾਏਗਾ ਪਰ ਜੇ ਨਾਲ ਟੱਬਰ ਹੋਵੇ ਨਾ ਚਾਰ ਹੀ ਜੀ ਹੋਣ ਬੰਦਾ ਕਹਿੰਦਾ ਦਿਮਾਗ ਵਰਤ ਲੈ ਇਹ ਬੜਾ ਕੁਝ ਕਰ ਦੇਣਗੇ ਫਿਰ ਸੋਚਣਾ ਪੈਣਾ ਵਿਚਾਰਨਾ ਪੈਣਾ ਇਹਦਾ ਇਹ ਚੇਤਾ ਰੱਖੋ ਗੁਰਬਾਣੀ ਨੂੰ ਵਿਚਾਰੋ 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 ਇਦੂ ਅੱਗੇ ਪਤਾ ਕੀ ਹੁੰਦਾ ਬਾਣੀ ਨੂੰ ਵਿਚਾਰ ਵਿਚਾਰ ਕੇ ਤੁਹਾਨੂੰ ਵਿਚਾਰਨ ਦਾ ਤਜਰਬਾ ਹੋਜੂ ਉਦੋਂ ਬਾਅਦ ਆਪਣੀ ਜ਼ਿੰਦਗੀ ਦੇ ਮਸਲੇ ਵਿਚਾਰੋ ਘਟਨਾਵਾਂ ਦੁਰਘਟਨਾਵਾਂ ਨੂੰ ਵਿਚਾਰੋ ਗੁਰਬਾਣੀ ਵਿਚਾਰੋ ਤੇ ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਦਿਮਾਗ ਤੇਜ਼ ਕਰ ਲਓ ਫਿਰ ਆਪਣੇ ਮਸਲੇ ਵਿਚਾਰੋ ਤੁਹਾਡੇ ਮਸਲੇ ਕੀ ਹੈ ਆਪਣੇ ਸੁਭਾਅ ਨੂੰ ਵਿਚਾਰੋ ਇਹ ਗੱਲ ਹੋਣੀ ਚਾਹੀਦੀ ਹੈ ਪ੍ਰਚਾਰਕ ਨੇ ਕਥਾਵਾਚਕ ਨੇ ਬਾਣੀ ਨੂੰ ਵਿਚਾਰਦਿਆਂ ਵਿਚਾਰਦਿਆਂ ਫਿਰ ਆਪਣੀ ਕੌਮ ਦੇ ਮਸਲੇ ਉਹਨਾਂ ਨੂੰ ਵਿਚਾਰਨਾ ਸਿੱਖੋ ਐਸਾ ਕੁਛ ਨਾ ਵਾਪਰੇ ਇਹ ਕਿਉਂ ਹੁੰਦਾ ਹੈ ਇਹ ਇਹਨਾਂ ਗੱਲਾਂ ਤੇ ਸੋਚਿਆ ਜਾਵੇ ਵਿਚਾਰਿਆ ਜਾਵੇ ਕਿਤੇ ਨਾ ਕਿਤੇ ਆਪਣਾ ਦਿਮਾਗ ਲੜਾਉਣਾ ਪੈਣਾ ਮਾੜਾ ਮੋਟਾ ਕਿਤੇ ਨਾ ਕਿਤੇ ਸੋਚਣਾ ਪੈਣਾ ਵੀ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਅੱਜ ਅਸੀਂ ਕੁਛ ਵੀ ਇਦਾਂ ਦਾ ਕਰ ਲਿਆ ਤੇ ਸਾਰਿਆਂ ਨੂੰ ਉਹਦਾ ਨੁਕਸਾਨ ਹੋਵੇ ਅਗਲੇ ਤੇ ਫਿਰਦੇ ਹੀ ਨੇ ਤਿਆਰੀ ਕਰੀ ਫਿਰਦੇ ਨੇ ਅਗਲੇ ਤੇ ਚਾਹੁੰਦੇ ਹੈ ਕਿ ਮੌਕਾ ਦਿਓ ਪਰ ਹੁਣ ਇੱਕ ਗੱਲ ਸੋਚੋ ਕੋਈ ਵੀ ਗੱਲ ਹੋਵੇ ਵਿਚਾਰਨ ਦੇ ਉੱਤੇ ਤਾਂ ਅਗਲਾ ਨਾਮ ਹੀ ਨਹੀਂ ਲੈਣ ਦਿੰਦਾ ਅਗਲਾ ਕਹਿੰਦਾ ਤੁਸੀਂ ਨਹੀਂ ਗੱਲ ਕਰ ਸਕਦੇ ਵਿਚਾਰਿਆ ਨਹੀਂ ਜਾ ਸਕਦਾ ਕਿਸੇ ਮਸਲੇ ਦੇ ਉੱਤੇ ਤੁਸੀਂ ਗੱਲ ਨਹੀਂ ਕਰ ਸਕਦੇ ਮਤਲਬ ਵਿਚਾਰਿਆ ਹੀ ਨਹੀਂ ਗਿਆ ਡਿਸਕਸ਼ਨ ਹੀ ਨਹੀਂ ਹੋਈ ਜੇ ਅਸੀਂ ਗਲਤੀ ਨਾ ਵਿਚਾਰੀਏ ਵੀ ਸਿਰ ਦਰਦ ਕਿਉਂ ਹੋਇਆ ਉਹ ਗਲਤੀ ਨਹੀਂ ਵਿਚਾਰਾਂਗੇ ਤੇ ਪਤਾ ਕਿਵੇਂ ਲੱਗੂ ਮੁੜ ਕੇ ਫੇਰ ਗਲਤੀ ਕਰ ਲਾਂਗੇ ਜੇ ਨਹੀਂ ਵਿਚਾਰਾਂਗੇ ਤੇ ਗਲਤੀ ਫੇਰ ਹੋਣੀ ਹੈ ਦੁਬਾਰਾ ਹੋਣੀ ਹੈ ਦੁਬਾਰਾ ਦੁਬਾਰਾ ਹੋਣੀ ਹੈ ਮੁੜ ਮੁੜ ਕੇ ਉਹੀ ਗਲਤੀ ਹੋਣੀ ਪਰ ਕਿਤੇ ਨਾ ਕਿਤੇ ਵਿਚਾਰਨਾ ਪੈਣਾ ਤਾਂ ਸਾਡੇ ਮਹਾਰਾਜ ਨੇ ਤਾਂ ਕਿਹਾ ਸੀ ਗਿਆਨ ਦੀ ਰਾਹ ਤੁਰਿਓ ਅਕਲ ਵਾਲੇ ਰਾਹ ਤੁਰਿਓ ਦਿਮਾਗ ਦੇ ਰਾਹ ਤੁਰਿਓ ਭਰੋਸਾ ਨਾ ਕਰ ਲਿਓ ਵਿਸ਼ਵਾਸ ਨਾ ਕਰ ਲਿਓ ਇਹ ਆਪਾਂ ਬਾਅਦ ਚ ਕਰਦੇ ਹਾਂ ਆਹ ਸ਼ਬਦ ਜਿਹੜਾ ਸੁਣਿਆ ਹੈ ਇੱਕ ਵਾਰ ਇਹਦੇ ਅਰਥ ਸਿੱਧੇ ਸਿੱਧੇ ਸਮਝ ਪੈਸੇ ਸਮਝ ਆਉਂਦੇ ਹੀ ਹੈ ਭਗਤ ਰਵਿਦਾਸ ਜੀ ਮਹਾਰਾਜ ਦਾ ਕਹਿੰਦੇ ਲੋਕੀ ਕਹਿੰਦੇ ਹੈ ਆਹ ਗਿਆਨ ਲੋਕੀ ਕਹਿੰਦੇ ਹੈ ਮੈਂ ਆਹ ਜੋਤ ਲਾਉਂਦਾ ਮੈਂ ਚੰਦਨ ਲਾਉਂਦਾ ਮੈਂ ਤੀਰਥਾਂ ਤੇ ਨਹਾਉਂਦਾ ਮੈਂ ਇਹ ਕਰਦਾ ਕਹਿੰਦੇ ਕਰੀ ਜਾਓ ਸਾਡੇ ਲਈ ਤੇ ਸਾਰਾ ਕੁਝ ਹੈ ਨਾਮ ਨਾਮ ਮੀਨਸ ਗਿਆਨ ਅਸੀਂ ਤੇ ਵਿਚਾਰ ਕਰਦੇ ਹਾਂ ਗਿਆਨ ਦੀ ਅਸੀਂ ਤੇ ਠੀਕ ਗਲਤ ਨੂੰ ਵਿਚਾਰਦੇ ਹਾਂ ਸਾਡੇ ਵਾਸਤੇ ਤੇ ਸਾਰਿਆਂ ਨਾਲੋਂ ਜੇ ਕੋਈ ਵਧੀਆ ਚੀਜ਼ ਹੈ ਉਹ ਹੈ ਵਿਚਾਰੋ ਦਿਮਾਗ ਚਲਾਓ ਮਾੜਾ ਜਿਹਾ ਸੋਚੋ ਤੇ ਸੋਚਣ ਦੇ ਨਾਲ ਕਿਹੜੀ ਚੀਜ਼ ਹੈ ਜਿਹੜੀ ਹੱਲ ਨਾ ਹੋਵੇ ਸਾਰਾ ਕੁਝ ਕਲੀਅਰ ਹੋ ਜਾਂਦੀ ਹੈ ਪਿਕਚਰ ਅਸੀਂ ਤੇ ਕਹਿੰਦੇ ਵਿਚਾਰਦੇ ਹਾਂ ਭਾਈ ਲੋਕੀ ਜੋ ਮਰਜ਼ੀ ਕਹੀ ਜਾਣ ਸਾਡਾ ਤੇ ਮਸਲਾ ਹੀ ਸਾਰਾ ਵਿਚਾਰਨ ਦਾ ਸ਼ੁਰੂ ਤੋਂ ਲੈ ਕੇ ਸੁਣੋ ਇੱਕ ਵਾਰ
ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ।
ਕਹਿੰਦੇ ਆਰਤੀਆਂ ਕਰਦੇ ਐ, ਤੀਰਥਾਂ ਤੇ ਨਹਾਉਂਦੇ ਐ, ਲੋਕੀ ਕਹਿੰਦੇ ਆਹ ਕਰਦਾ ਮੈਂ, ਆਹ ਕਰਦਾ ਮੈਂ, ਆਹ ਕਰਦਾ ਮਰ ਕੇ। ਭਗਤ ਰਵਿਦਾਸ ਜੀ ਕਹਿੰਦੇ ਅਸੀਂ ਤੇ ਭਾਈ ਗਿਆਨ ਦੇ ਰਾਹ ਤੇ ਤੁਰਦੇ ਆ, ਨਾਮ ਮੀਨਸ ਗਿਆਨ, ਅਸੀਂ ਤੇ ਗਿਆਨ ਲੈਂਦੇ ਆ, ਇਹੀ ਸਾਡਾ ਤੀਰਥਾਂ ਤੇ ਨਹਾਉਣਾ ਹੈ, ਇਹੀ ਸਾਡੀਆਂ ਆਰਤੀਆਂ। ਤੁਸੀਂ ਚੱਕੀ ਫਿਰੋ ਦੀਵੇ ਥਾਲੀਆਂ, ਅਸੀਂ ਘਿਓ ਨਹੀਂ ਫੂਕਦੇ, ਅਸੀਂ ਤੇ ਦਿਮਾਗ ਨੂੰ ਚਲਾਉਣ ਦੀ ਗੱਲ ਕਰਦੇ ਹਾਂ, ਅਕਲ ਦੀ ਗੱਲ ਕਰਦੇ ਹਾਂ। ਹੁਣ ਇਦਾਂ ਦੇ ਜੇ ਸ਼ਬਦ ਪੜ੍ਹੀਏ ਤੇ ਬੰਦਾ ਬੇਅਕਲ ਕਿੱਦਾਂ ਤੁਰਿਆ ਫਿਰੇ, ਕਮਲਾ ਕਿਉਂ ਤੁਰਿਆ ਫਿਰੇ, ਕਿਉਂ ਅਸੀਂ ਗਲਤੀਆਂ ਕਰੀਏ ਫਿਰ। ਅੱਜ ਤੇ ਐਜੂਕੇਸ਼ਨ ਲੈਣ ਦੀ ਗੱਲ ਕਰੀਏ, ਅੱਜ ਤੇ ਦਿਮਾਗ ਚਲਾਈਏ, ਅੱਜ ਤੇ ਪੜ੍ਹਾਈ ਦੀ ਗੱਲ ਕਰੀਏ, ਕੌਣ ਕਰਦਾ? ਅੱਜ ਤੇ ਅੱਜ ਫਿਰ ਵੀ ਤਲਵਾਰਾਂ ਨਾਲ ਕਰ ਦੇਣਾ ਹੈ, ਕਰ ਦੇਣਾ ਯਾਰ, ਉਹ ਉਸ ਇੱਕ ਸਮਾਂ ਉਹ ਹੁੰਦਾ, ਇੱਕ ਸਮਾਂ ਆ। ਗੁਰੂ ਨਾਨਕ ਪਾਤਸ਼ਾਹ ਨੇ ਤਲਵਾਰ ਨਹੀਂ, ਉਹਨਾਂ ਨੇ ਮਰਦਾਨੇ ਨੂੰ ਨਾਲ ਲੈ ਕੇ ਭਗਵੇਂ ਚੋਲੇ ਪਾ ਕੇ, ਉਹਨਾਂ ਨੂੰ ਪਤਾ ਸੀ ਆਹ ਸਮਾਂ ਹੋਰ ਹੈ, ਸਮੇਂ ਨੂੰ ਵਿਚਾਰਿਆ, ਤੇ ਛੇਵੇਂ ਪਾਤਸ਼ਾਹ ਨੇ ਵੇਖਿਆ ਕਹਿੰਦੇ ਹੁਣ ਸਮਾਂ ਹੋਰ ਹੈ, ਉਹਨਾਂ ਨੇ ਉਹ ਸਮੇਂ ਨੂੰ ਵਿਚਾਰਿਆ। ਗੁਰੂ ਗੋਬਿੰਦ ਸਿੰਘ ਨੇ ਮਖਮਲੀ ਜੋੜੇ, ਕਿਲੇ ਬਣਾਏ, ਘੋੜੇ ਰੱਖੇ, ਉਹਨਾਂ ਨੇ ਆਪਣੇ ਸਮੇਂ ਨੂੰ ਵਿਚਾਰਿਆ। ਤੇ ਅੱਜ 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 ਸਮਾਂ ਕਿਹੜਾ? ਨਾ ਭਗਵਿਆਂ ਦਾ, ਨਾ ਘੋੜਿਆਂ ਦਾ, ਅੱਜ ਸਮਾਂ ਰਹਿ ਗਿਆ ਪੜ੍ਹਾਈ ਲਿਖਾਈ ਦਾ, ਵਿਚਾਰ ਦਾ। ਅੱਜ ਤੇ ਸਮਾਂ ਹੀ ਦਿਮਾਗ ਦਾ, ਵੀ ਦਿਮਾਗ ਚਲਾਓ, ਪੜ੍ਹਾਈ ਕਰੋ, ਪੜ੍ਹਾਈ ਕਰੋ, ਮਿਹਨਤ ਕਰੋ ਤੇ ਅੱਗੇ ਨੂੰ ਜਾਓ। ਵਿਚਾਰ ਦੀ ਗੱਲ ਹੈ ਸਿਰਫ, ਪਰ ਅਗਲੇ ਕਰਨ ਦਿੰਦੇ? ਅਗਲਾ ਕਹਿੰਦਾ ਲੈ ਦੱਸ ਹਥਿਆਰ, ਹਥਿਆਰਾਂ ਦਾ ਸਿਸਟਮ ਹੈਗਾ ਅੱਜ ਸਰਕਾਰਾਂ ਦਾ, ਅਗਲੇ ਦੀ ਜ਼ਿੰਮੇਵਾਰੀ ਹੈ ਕਿੱਦਾਂ ਬਾਰਡਰਾਂ ਤੇ ਰੋਕਣਾ, ਤੁਸੀਂ ਲਾ ਕੇ ਖੜੋ ਤੋਪਾਂ, ਜੋ ਕਰਨਾ ਕਰੋ, ਤੁਹਾਡੀ ਜ਼ਿੰਮੇਵਾਰੀ ਹੈ। ਜਿੱਥੇ ਕਿਤੇ ਪ੍ਰੋਬਲਮ ਆਉਂਦੀ ਹੈ ਚੱਕੀ ਫਿਰੋ AK-47, ਪਰ ਸਾਡਾ ਕੰਮ ਹੈ ਜੇ ਸਾਨੂੰ ਕੋਈ ਪ੍ਰੋਬਲਮ ਆਵੇ ਅੱਜ ਪੜ੍ਹਨ ਤੇ ਧਿਆਨ ਦੇਈਏ, ਦਿਮਾਗ ਇੱਧਰ ਨੂੰ ਚਲਾਈਏ। ਦਿਮਾਗ ਕਿਵੇਂ ਵਰਤਣਾ? ਹਰ ਬੰਦਾ ਇਹੀ ਸੋਚਦਾ, ਜਿੰਨੇ ਬੰਦੇ ਅੱਜ ਗੱਲ ਵੀ ਕਰਦੇ ਆ, ਲੜਾਈਆਂ ਕਰਦੇ ਆ, ਫੇਸਬੁੱਕਾਂ ਤੇ ਲੜਦੇ ਆ, ਨਹੀਂ ਜੀ ਹਥਿਆਰਾਂ ਦੀ ਗੱਲ ਜ਼ਿਆਦਾ ਜ਼ਰੂਰੀ ਹੈ, ਉਹ ਨਹੀਂ ਭਰਾਵੋ, ਭਾਵੇਂ ਜੋ ਮਰਜ਼ੀ ਕਹੀ ਜੋ, ਮੈਂ ਤੁਹਾਨੂੰ ਦੱਸਿਆ ਸੀ ਬਾਘੇ ਪੁਰਾਣੇ ਜਦੋਂ ਆਪਣੇ ਦੀਵਾਨ ਚੱਲਦੇ ਸੀ, ਮੈਨੂੰ ਫੋਨ ਆਇਆ ਕਹਿੰਦਾ ਜੀ ਤੁਸੀਂ ਭਾਈ ਸਾਹਿਬ ਕਹਿੰਦੇ ਹਥਿਆਰਾਂ ਦੀ ਲੋੜ ਨਹੀਂ। ਮੈਂ ਕਿਹਾ ਭਾਈ ਗੱਲ ਤੇ ਹਥਿਆਰਾਂ ਦੀ ਠੀਕ ਹੈ, ਸਾਡੀ ਗੱਡੀ ਦੇ ਵਿੱਚ ਹਥਿਆਰ ਰੱਖਿਆ ਹੁੰਦਾ, ਬੰਦਾ ਮੂਰਤੀ ਲੈ ਕੇ ਜਾਏ ਨਾ, ਨਹੀਂ ਰਿਵਾਲਵਰ ਦਾ ਲਾਇਸੈਂਸ ਲਿਆ ਤੇ ਬੰਦਾ ਡੰਡਾ ਕੋਲ ਰੱਖਦਾ, ਕੋਈ ਕੁੱਤਾ ਬਿੱਲਾ ਨਾ ਰਾਜ ਟੱਕਰ ਜੇ, ਕੋਈ ਸ਼ਰਾਬੀ ਗੁਬਾਬੀ ਮਿਲ ਜੇ, ਫੇਰ ਬਈ ਇੱਕ ਚੈਪਟਰ ਵੱਖਰਾ ਹੈ, ਇਹ ਵੱਖਰਾ ਚੈਪਟਰ ਹੈ। ਪਰ ਏਦਾਂ ਨਹੀਂ ਭਰਾਵਾ, ਅੱਜ ਸਮਾਂ ਬਦਲ ਗਿਆ, ਅੱਜ ਹੋਰ ਤਰ੍ਹਾਂ ਦਾ ਟਾਈਮ ਹੈ, ਸ਼ਰੇਆਮ ਆਪਾਂ ਬੰਦਾ ਨਹੀਂ ਮਾਰ ਸਕਦੇ ਕਿਤੇ। ਉਹ ਕਹਿੰਦਾ ਨਾ ਜੀ ਨਾ, ਏਦਾਂ ਨਹੀਂ, ਇਹਦੇ ਕਈ ਦੁਸ਼ਮਣ ਤੇ ਸੋਧਣੇ ਪੈਂਦੇ, ਸੋਧੇ ਤੇ ਜ਼ਰੂਰੀ ਨੇ ਮੈਨੂੰ ਕਹਿੰਦਾ। ਤੇ ਮੈਂ ਤੁਹਾਨੂੰ ਪਤਾ ਨੋਰਮਲ ਆਪਾਂ ਗੱਲਾਂ ਕਰਦੇ ਕਰਦੇ ਮੈਂ ਫਿਰ ਪੁੱਛ ਲਿਆ, ਮੈਂ ਕਿਹਾ ਬੇਟਾ ਕੀ ਕੰਮ ਕਰਦਾ ਹੈ? ਕਹਿੰਦਾ ਜੀ ਇੱਕ ਆਈਲੈਟਸ ਕਰਕੇ ਕੈਨੇਡਾ ਗਿਆ, ਦੂਜਾ ਕਹਿੰਦਾ ਮੈਂ ਵੀ ਕੈਨੇਡਾ ਹੀ ਜਾਣਾ, ਉਹ ਵੀ ਤਿਆਰੀ ਕਰ ਰਿਹਾ। ਤੇ ਮੈਂ ਕਿਹਾ ਹਥਿਆਰ ਫਿਰ ਕੌਣ ਚੱਕੇ? ਸਟੇਟਮੈਂਟ ਤੇ ਤੂੰ ਮੇਰੇ ਤੋਂ ਦਵਾ ਰਿਹਾ ਵੀ ਤੈਨੂੰ ਲੱਗਾ ਗੁੱਸਾ ਵੀ ਹਥਿਆਰ ਚੱਕਣਾ ਜ਼ਰੂਰੀ ਸੀ, ਤੇ ਮੈਂ ਸਟੇਜ ਦੇ ਉੱਤੇ ਨੌਜਵਾਨਾਂ ਨੂੰ ਬੋਲਾਂ ਵੀ ਹਥਿਆਰ ਜ਼ਰੂਰੀ ਨੇ, ਤੇ ਤੇਰੇ ਆਪਣੇ ਬੱਚੇ ਤੇ ਇੱਕ ਕੈਨੇਡਾ ਚਲਿਆ ਗਿਆ, ਦੂਜਾ ਕੈਨੇਡਾ ਦੀ ਤਿਆਰੀ ਕਰਦਾ, ਲੋਕਾਂ ਦੇ ਪੁੱਤ ਮਰਵਾਉਣੇ ਨੇ ਤੂੰ, ਆਪ ਵੀ ਤੂੰ ਆਪਣੇ ਬੱਚੇ ਦੇ ਮਗਰ ਜਾਏਗਾ, ਤੇ ਆਹ ਗੱਲਾਂ ਕਿਹਦੇ ਵਾਸਤੇ ਨੇ? ਇਹ ਕੌਣ ਚੱਕੇ? ਅੱਜ ਦੱਸੋ ਮੈਨੂੰ ਗੱਲ ਦਾ ਜਵਾਬ ਦਿਓ, ਪੰਥ ਦੁਖੀ ਥੋੜੇ ਨੇ? ਅੱਜ ਪਾਪੀ ਖਤਮ ਹੋ ਗਏ ਹੈਗੇ ਨੇ ਨਾ, ਤੇ ਕਿੰਨੇ ਕੁ ਬੰਦੇ ਨੇ ਜਿਹੜੇ ਕਹਿੰਦੇ ਨੇ ਵੀ ਅੱਜ ਅਸੀਂ ਇੱਦਾਂ ਕਰ ਦਿਆਂਗੇ? ਪਤਾ ਹੈ ਵੀ ਇਹ ਅੱਜ ਸਮਾਂ, ਅੱਜ ਜ਼ਮਾਨਾ ਇਸ ਚੀਜ਼ ਦਾ ਨਹੀਂ ਰਿਹਾ, ਅੱਜ ਪਤਾ ਹੈ, ਸਮਝ ਆਉਂਦੀ ਹੈ। ਸਾਰੇ ਬੰਦੇ ਕਈ ਜੋ ਮਰਜ਼ੀ ਜਾਣ, ਭਾਵੇਂ ਕੋਈ ਲੀਡਰ ਹੋਵੇ, ਅੱਜ ਆਪਣੇ ਨਿਆਣਿਆਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ, ਦਿਮਾਗ ਚੱਲੇ। ਅੱਜ ਅਗਲਾ ਐਜੂਕੇਸ਼ਨ ਦੀ ਗੱਲ ਕਰਦਾ, ਦਿਮਾਗ ਚਲਾਉਣ ਦੀ ਗੱਲ ਕਰਦਾ, ਗਿਆਨ ਦੀ ਅਗਲਾ ਕਹਿੰਦਾ ਪੜ੍ਹਾਈ ਕਰਾਓ, ਗਿਆਨ ਦਵਾਓ ਬੱਚੇ ਨੂੰ, ਗਿਆਨ ਗਿਆਨ ਹੋਵੇ, ਮਾੜਾ ਮੋਟਾ ਕੁਝ ਗੁਰ ਸਿੱਖੇ, ਗੁਰ ਗੁਰ ਗਿਆਨ ਗਿਆਨ ਗਿਆਨ, ਤੇ ਬਲਿਹਾਰੇ ਨਾ ਜਾਓ ਭਗਤ ਰਵਿਦਾਸ ਜੀ ਤੋਂ ਜਿਹੜੇ ਉਦੋਂ ਕਹੀ ਜਾਂਦੇ ਨਾਮ ਗਿਆਨ ਗਿਆਨ ਗਿਆਨ, ਗੁਰੂ ਨਾਨਕ ਕਹਿੰਦੇ ਗਿਆਨ ਗਿਆਨ, ਗੁਰੂ ਅਰਜਨ ਦੇਵ ਜੀ ਕਹਿੰਦੇ ਗਿਆਨ ਗਿਆਨ, ਕਬੀਰ ਜੀ ਕਹਿੰਦੇ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਕਹਿੰਦੇ ਜਿੱਥੇ ਗਿਆਨ ਹੈ ਉੱਥੇ ਹੀ ਧਰਮ ਹੈ, ਕੋਈ ਧਰਮ ਧੁਰਮ ਨਹੀਂ ਹੋਰ, ਗਿਆਨ ਹੀ ਧਰਮ, ਦਿਮਾਗ ਚਲਾਉਣਾ ਹੀ ਧਰਮ ਹੈ। ਜਿਹੜੀਆਂ ਗੱਲਾਂ ਅੱਜ ਦੀ ਪੀੜ੍ਹੀ ਕਹਿ ਰਹੀ ਹੈ, ਗਰੀਬ ਤੋਂ ਗਰੀਬ ਬੰਦਾ ਕਹਿੰਦਾ ਬੱਚਾ ਪੜ੍ਹਾਉਣਾ ਗਿਆਨ ਬੜਾ ਜ਼ਰੂਰੀ ਹੈ, ਤੇ ਭਗਤ ਰਵਿਦਾਸ ਜੀ ਦੇ ਪਹਿਲਾਂ ਕਹਿ ਗਏ 500 ਸਾਲ ਗਿਆਨ ਜ਼ਰੂਰੀ ਹੈ, ਦਿਮਾਗ ਜ਼ਰੂਰੀ ਹੈ, ਅਕਲ ਜ਼ਰੂਰੀ ਹੈ, ਨਹੀਂ ਤੇ ਨੁਕਸਾਨ ਹੋਏਗਾ ਸਾਡਾ, ਵਰਤਣਾ ਪੈਣਾ ਇਹਨੂੰ, ਇਹਨੂੰ ਖੋਲਣਾ ਪੈਣਾ, ਸਮਝ ਆਵੇ ਦਿਮਾਗ ਚੱਲੇ ਮਾੜਾ ਮੋਟਾ, ਰੁਕ ਨਾ ਜਾਈਏ ਕਿਤੇ, ਖੜ ਨਾ ਜਾਈਏ, ਸਾਡੀ ਜ਼ਿੰਦਗੀ ਚ ਕਿਤੇ ਖੜੋਤ ਨਾ ਆ ਜਾਏ। ਉਹ ਕਹਿੰਦੇ ਸਾਡਾ ਇਸ਼ਨਾਨ ਨਾਮ ਤੇ ਰੁਆਰ ਦੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨਾਂ ਬਿਨਾਂ ਝੂਠੇ ਸਗਲ ਪਸਾਰੇ। ਕਹਿੰਦੇ ਕਿੰਨੇ ਪਸਾਰੇ ਪੂਰੇ ਕਰੀ ਜਾਂਦੇ ਤੁਸੀਂ, ਅਡੰਬਰ ਵਿੱਚ ਰੱਖੇ ਨੇ, ਮੈਂ ਰੱਬ ਨੂੰ ਖੁਸ਼ ਕਰੂੰ, ਮੈਂ ਏਦਾਂ ਕਰੂੰ, ਮੈਂ ਏਦਾਂ ਕਰੂੰ, ਕਹਿੰਦੇ ਚੱਕ ਸਾਰੇ ਅਡੰਬਰ ਕਰਦੇ ਫਿਰਦੇ, ਤੁਸੀਂ ਝੂਠੇ ਆ ਸਾਰੇ, ਟਾਈਮ ਖਰਾਬ ਕਰਦੇ, ਟਾਈਮ ਵੇਸਟ ਕਰਦੇ, ਕਈ ਕਈ ਘੰਟੇ ਤੁਸੀਂ ਨਹਾਉਣ ਤੇ ਲਾਉਂਦੇ, ਕਈ ਕਈ ਘੰਟੇ ਤੁਸੀਂ ਆ ਦੀਪ ਚੱਕੀ ਫਿਰਦੇ, ਦੀਵੇ ਚੱਕੀ ਫਿਰਦੇ, ਜੋਤਾਂ ਜਗਾਉਂਦੇ ਫਿਰਦੇ ਆ, ਇੰਨਾ ਟਾਈਮ ਕਿਤੇ ਦਿਮਾਗ ਖੋਲਦੇ, ਕੁਛ ਪੜ੍ਹ ਲਿਖ ਲੈਂਦੇ, ਇੰਨਾ ਟਾਈਮ ਕਿਤੇ ਹੋਰ ਐਜੂਕੇਸ਼ਨ ਲੈ ਲੈਂਦੇ, ਪਤਾ ਤੇ ਲੱਗਦਾ ਦਿਮਾਗ ਚਲਾ ਲੈਂਦੇ ਮਾੜਾ ਮੋਟਾ, ਬਾਰ ਬਾਰ ਉਸ ਉਹਨਾਂ ਵੇਲਿਆਂ ਦੇ ਵਿੱਚ ਵੀ ਦਿਮਾਗ ਦੀ ਗੱਲ ਕਰਦੇ। ਸੱਚਾ ਜਿਹੜਾ ਨਹਾਉਣ ਹੈ, ਪੂਜੋ ਰਾਮ ਏਕ ਹੀ ਦੇਵਾ, ਸੱਚਾ ਨਹਾਵਣ ਗੁਰ ਕੀ ਸੇਵਾ। ਕਹਿੰਦੇ ਅਸਲ ਚ ਗਿਆਨ ਦੇ ਰਾਹ ਤੇ ਤੁਰਨਾ ਸੱਚਾ ਨਹਾਉਣੇ ਸੀ, ਅਸਲ ਨਹਾਉਣੀਏ ਸੀ, ਨਹੀਂ ਤੇ ਜਿੱਥੇ ਮਰਜ਼ੀ ਭਟਕਦੇ ਫਿਰੀਏ, ਜੋ ਮਰਜ਼ੀ ਕਰਦੇ ਰਹੀਏ, ਵਿਚਾਰਨਾ ਪੈਣਾ, ਸੋਚਣਾ ਪੈਣਾ, ਦਿਮਾਗ ਚਲਾਉਣਾ ਪੈਣਾ। ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ, ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ,
ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ,
ਛੱਜ ਕੇ
ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ,
ਵਿਚਾਰ
ਸਾਡਾ ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ, ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ,
ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ ਹਾਂ,
ਤੀਰਥ ਸ਼ਬਦ ਵਿਚਾਰ ਨਿਤ ਨਿਤ ਨਹਾਉਂਦੇ
ਪੜੋ ਪੜੋ
ਤੀਰਥ ਸ਼ਬਦ ਵਿਚਾਰ, ਤੀਰਥ ਸ਼ਬਦ ਵਿਚਾਰ ਸਾਡਾ ਤੀਰਥ ਸ਼ਬਦ ਵਿਚਾਰ, ਤੀਰਥ ਸ਼ਬਦ ਵਿਚਾਰ ਸਾਡਾ ਤੀਰਥ ਸ਼ਬਦ ਸਾਡਾ ਤੀਰਥ ਸ਼ਬਦ ਤੀਰਥ ਸ਼ਬਦ ਵਿਚਾਰ, ਤੀਰਥ ਸ਼ਬਦ ਵਿਚਾਰ ਤੀਰਥ ਸ਼ਬਦ ਵਿਚਾਰ, ਤੀਰਥ ਸ਼ਬਦ ਵਿਚਾਰ
ਸਾਡਾ ਤੀਰਥ ਸ਼ਬਦ ਵਿਚਾਰ, ਤੀਰ
तीरथ शब्द विचार
साडा तीरथ शब्द विचार
तीरथ शब्द विचार
तीर्थ शब्द विचार नित नित नाइए नित नित नाइए साडा तीर्थ शब्द विचार नित नित नाइए मिल मिल नाइए जी साडा
तीर्थ शब्द विचार नित नित नाइए नित नित नाइए
नित नित नाइए रोज स्नान करिए साडा तीर्थ है ज्ञान रामदास सरोवर नाते सब उतरे निर्मल होए गुरपूरे कीने प्रभ कुशल खेम प्रभ सही सलामत सब थोक उबारे गुर का शब्द विचारे आ रहाओ सेंट्रल आईडिया शब्द दा ਕਹਿੰਦੇ ਸਾਰਾ ਕੁਝ ਹੀ ਬਚਜੂ ਗੁਰ ਕਾ ਸ਼ਬਦ ਵਿਚਾਰੇ ਗਿਆਨ ਦੀ ਵਿਚਾਰ ਕਰ ਰਮਿਆ ਰਮੇ ਨੂੰ ਸਮਝੋ ਤੇ ਰਮੇ ਦੀਆਂ ਗੱਲਾਂ ਕਰੋਗੇ ਰਾਮਦਾਸ ਰਮੇ ਦੇ ਵਿਚਾਰ ਕਰਨ ਵਾਲੇ ਜਿਹੜੇ ਉਹਦੇ ਦਾਸ ਨੇ ਉਹਨਾਂ ਦੇ ਸਤਸੰਗ ਸਰੋਵਰ ਚ ਬਹਿ ਕੇ ਉਹਦੀਆਂ ਗੱਲਾਂ ਬਾਤਾਂ ਕਰਿਆ ਕਰੋ ਰੋਜ਼ ਨਹਾਇਆ ਕਰੋ ਰੋਜ਼ ਕੁਦਰਤ ਦੀਆਂ ਬਾਤਾਂ ਪਾਓ ਉਹਦੇ ਸਿਸਟਮ ਦੀ ਗੱਲ ਕਰੋ ਨਿਤ ਨਿਤ ਨਹਾਓ ਜਿਹਦਾ ਕੋਈ ਖਰਚਾ ਨਹੀਂ रोज रोज ना ए स्नान सानू दसिया दिमाग चलेगा विचार होए अकल आएगी सोचण लगा ते दिमागी बंदे दूरंदेशी भी हुंदी जिहड़ी दूरंदेशी है ना इस टॉपिक नू माड़ा जिहा आपां थोड़ा जिहा समझ लईए दूरंदेशी एक बंदा हुंदा जिहड़ा बस इदां ही सोचदा भी हुण की हो रिहा ਇੱਕ ਬੰਦਾ ਜਿਹੜਾ ਸੋਚਦਾ ਵੀ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਦੂਰ ਅੰਦੇਸ਼ੀ ਕਈ ਬੰਦੇ ਅੱਜ ਖਾ ਪੀ ਰਹੇ ਐ ਉਹ ਕਹਿੰਦੇ ਚੱਲ ਛੱਡ ਰੱਜ ਰੱਜ ਪੀਂਦੇ ਐ ਕਈਆਂ ਦੀ ਦੂਰ ਅੰਦੇਸ਼ੀ ਹੈ ਉਹ ਕਹਿੰਦੇ ਨਾ ਕਿਡਨੀਆਂ ਜਾਣਗੀਆਂ ਜੇ ਅੱਜ ਮੇਰਾ ਲੀਵਰ ਇੰਨਾ ਕੰਮ ਕਰਦਾ ਹੈ ਬੁਢੇਪੇ ਚ ਤੇ ਜਮਾਂ ਹੀ ਖਤਮ ਹੋ ਜਾਣਾ ਦੂਰ ਅੰਦੇਸ਼ੀ ਹਰ ਚੀਜ਼ ਬਿਲਡਿੰਗ ਬਣਾਉਣੀ ਹੈ ਅਗਲਾ ਕਹਿੰਦਾ ਚਮਕ ਦਮਕ ਹੋਵੇ ਤੂੰ ਥੱਲੇ ਯਾਰ ਤੂੰ ਸਿੱਧੀਆਂ ਪੁਰਾਣੀਆਂ ਇੱਟਾਂ ਹੀ ਚੱਕ ਕੇ ਠੋਕ ਦੇ ਛੱਡ ਬਾਅਦ ਚ ਵੇਖਾਂਗੇ ਪਤਾ ਹੈ ਇਹ ਤੇ 20 ਸਾਲ ਨਹੀਂ ਕੱਢਣੀ ਬਾਹਰਲੀ ਚਮਕ ਦਮਕ ਨੂੰ ਕੀ ਕਰਨਾ ਜਿਹੜਾ ਬੰਦਾ ਦੂਰਅੰਦੇਸ਼ੀ ਹੈ ਜਿਹਦੀ ਉਹ ਕਹਿੰਦਾ ਜੇ ਉੱਪਰਲੀ ਬਿਲਡਿੰਗ ਇੰਨੀ ਮਜ਼ਬੂਤ ਬਣਾਉਣੀ ਹੈ ਤੇ ਉਹਦੀ ਨੀਂਹ ਹੈ ਜਿਹੜੀ ਉਦੋਂ ਵੀ ਮਜ਼ਬੂਤ ਬਣਾਉਣੀ ਪੈਣੀ ਹੈ ਤਾਂ ਜੋ 100 ਸਾਲ ਕੱਢੇ ਦੂਰਅੰਦੇਸ਼ੀ ਸਾਡੇ ਕੋਲ ਦੂਰ ਅੰਦੇਸ਼ੀ ਕਿੱਥੇ ਅਗਲਾ ਕਹਿੰਦਾ ਅੱਜ ਦਰਖਤ ਅਸੀਂ ਕੀ ਲੈਣਾ ਪਰ ਗੋਰੇ ਕਹਿੰਦੇ ਐ ਜੇ 10 ਵੱਢਣੇ ਨੇ ਤੇ 20 ਲਾਣੇ ਨੇ ਆਉਣ ਵਾਲੀਆਂ ਪੀੜ੍ਹੀਆਂ ਸਾਹ ਕਿਵੇਂ ਲੈਣਗੀਆਂ ਆ ਪੋਲੂਸ਼ਨ ਜਿਹੜਾ ਇੱਥੇ ਹੈ ਬਾਹਰ ਥੋੜਾ ਸਾਡੇ ਜਿੰਨਾ ਥੋੜਾ ਅਗਲੇ ਦੂਰ ਅੰਦੇਸ਼ੀ ਹੈ ਅਸੀਂ ਕਹਿੰਦੇ ਮੇਰਾ ਟਾਈਮ ਲੰਘ ਗਿਆ ਹੁਣ ਅੱਗ ਲੱਗੇ ਸਾਨੂੰ ਕੀ ਲੱਗੇ ਕੋਈ ਦੁਨੀਆ ਆਉਣ ਵਾਲੀਆਂ ਪੀੜ੍ਹੀਆਂ ਸਾਹ ਕਿੱਥੇ ਲੈਣਗੀਆਂ ਅਗਲਾ 10 ਦਰਖਤ ਲਾਉਂਦਾ ਨਹੀਂ ਇੱਥੇ ਤੇ ਵਢਾਉਂਦਾ ਹੈ ਕਿੰਨੇ ਲੱਕ ਬਾਲਣ ਇਕੱਠਾ ਕਰਕੇ ਲਿਆਏ ਸਾਰੇ ਮੰਨ ਲਓ ਵੀ ਕਿੰਨੀਆਂ ਟਰਾਲੀਆਂ 50 ਟਰਾਲੀਆਂ 100 ਟਰਾਲੀ ਅਗਲਾ ਕਹਿੰਦਾ ਲੋਕੀ ਕਹਿੰਦੇ ਵੱਢ ਲੈ ਕੇ ਜਾਓ ਬਸ ਅਸੀਂ ਨਹੀਂ ਰੱਖਣਾ ਇਹਨੂੰ ਜੇ ਤੁਸੀਂ ਨਹੀਂ ਵੱਢਣਾ ਕੋਈ ਹੋਰ ਲੈ ਜੂ ਵੱਢ ਕੇ ਅਸੀਂ ਤੇ ਵਢਾਉਣਾ ਹੈ ਅਸੀਂ ਨਹੀਂ ਰੱਖਣਾ, ਐਡੇ ਐਡੇ ਵੱਡੇ ਬੋਰਡ ਹੈ। ਅਗਲਾ ਕਹਿੰਦਾ ਛੱਡ, ਅਸੀਂ ਚਾਰ ਦੇਣਾ, ਅਸੀਂ ਕੀ ਲੈਣਾ, ਦੂਰਦੇਸ਼ੀ। ਪਰ ਇੱਕ ਹਰ ਬੰਦਾ ਨਾ ਜਦੋਂ ਵੀ ਕੋਈ ਗੱਲ ਸੋਚੇ ਇਹਦਾ ਰਿਜ਼ਲਟ ਕੀ ਰੱਖੇਗਾ, ਨਤੀਜੇ ਨੂੰ ਸੋਚ ਕੇ ਰੱਖੋ, ਨਤੀਜਾ ਕੀ ਹੈ। ਜਿਹੜਾ ਨਤੀਜਾ ਹੈ ਨਾ ਉਹਨੂੰ ਜ਼ਰੂਰ ਸੋਚ ਲਓ, ਦਿਮਾਗ ਚੱਲਣਾ ਚਾਹੀਦਾ ਵੀ ਰਿਜ਼ਲਟ ਕੀ ਨਿਕਲੂ। ਜਿਹੜੇ ਦੂਰਦੇਸ਼ੀ ਵਾਲੇ ਬੰਦੇ ਹੁੰਦੇ ਆ ਉਹ ਕਹਿੰਦੇ ਐ ਐ ਹੋਜੂ, ਉਦੋਂ ਬਾਅਦ ਐ ਹੋਜੂ, ਨਤੀਜਾ ਆ ਨਿਕਲੂ। ਮਤਲਬ ਦੂਰਅੰਦੇਸ਼ੀ ਏਡੀ ਤਕੜੀ ਹੁੰਦੀ ਹੈ, ਉਹ ਪਹਿਲਾਂ ਹੀ ਦੱਸ ਦੇਣਗੇ 20 ਸਾਲ ਬਾਅਦ ਐ ਹੋ, ਕਿਉਂਕਿ ਪਤਾ ਲੱਗ ਜਾਂਦਾ ਉਹਨਾਂ ਨੂੰ, ਆਈਡੀਆ ਕੜੀਆਂ ਜੋੜ ਲੈਂਦੇ, ਅੰਤਰਜਾਮੀ ਨਹੀਂ ਹੁੰਦੇ, ਤਜਰਬਾ ਹੀ ਇੰਨਾ ਵਧੀਆ, ਆਈਡੀਆ ਹੀ ਇੰਨਾ ਵਧੀਆ ਲਾ ਦਿੰਦੇ ਵੀ ਐ ਹੋ ਗੱਲ ਆਉਣ ਵਾਲੇ ਸਮੇਂ 'ਚ ਏਦਾਂ ਹੋ। ਦੂਰਅੰਦੇਸ਼ੀ ਹੁੰਦੀ। ਐਗਜ਼ੈਂਪਲ ਦਿੰਦਾ, ਬਾਦਸ਼ਾਹ ਨੇ ਕਈ ਜਾਨਵਰ ਰੱਖੇ ਸੀ, ਘੋੜੇ ਵੀ ਰੱਖੇ ਸੀ, ਭੇਡਾਂ ਵੀ ਰੱਖੀਆਂ ਸੀ, ਬੱਕਰੀਆਂ ਵੀ ਰੱਖੀਆਂ ਸੀ, ਉਹਨੇ ਬਾਂਦਰ ਵੀ ਰੱਖੇ ਸੀ। ਇੱਕ ਭੇਡ ਦਾ ਛੋਟਾ ਜਿਹਾ ਮੇਮਣਾ ਬਾਦਸ਼ਾਹ ਦੀ ਰਸੋਈ 'ਚ ਜਾਵੇ, ਖਾ ਪੀ ਕੇ ਉੱਥੇ ਖਾਇਆ ਪੀਆ ਕਰੇ, ਜੋ ਮਿਲੇ ਖਾਇਆ ਕਰੇ, ਰਸੋਈਆ ਜਿਹੜਾ ਸੀ ਉਹ ਭੇਡ ਦੇ ਮੇਮਣੇ ਦੇ ਮਾਰਿਆ ਕਰੇ, ਉਹ ਭੱਜ ਕੇ ਆ ਜਾ ਕਰੇ ਵਾਪਸ। ਹੌਲੀ ਹੌਲੀ ਮੇਮਣਾ ਵੱਡਾ ਹੋ ਗਿਆ, ਉੱਨ ਹੋ ਗਈ ਉਹਦੇ ਤੇ, ਹੁਣ ਇਹ ਫਿਰ ਦਾ ਲੱਗੇ ਮੇਮਣਾ ਫਿਰ ਵੜ ਜਾ ਕਰੇ, ਖਾਇਆ ਕਰੇ। ਇੱਕ ਦਿਨ ਬਾਂਦਰਾਂ ਦਾ ਜਿਹੜਾ ਸਰਦਾਰ ਸੀ ਉਹ ਨਿਗਾਹ ਰੱਖਦਾ ਸੀ, ਸਿਆਣਾ ਸੀ, ਉਹ ਵੇਖਿਆ ਕਰੇ ਵੀ ਇਹ ਜਾਂਦਾ ਖਾਂਦਾ ਹੈ, ਫਿਰ ਇਹਦੇ ਛਿੱਤਰ ਪੈਂਦੇ ਨੇ, ਇਹ ਫਿਰ ਬਾਹਰ ਭੱਜਦਾ, ਹਿਸਾਬ ਲਾਵੇ ਵੀ ਵਾੜੇ 'ਚ ਭੱਜਦਾ। ਉਹਨੇ ਆਪਣੇ ਬੰਦਿਆਂ ਦੀ ਮੀਟਿੰਗ ਸੱਦ ਲਈ, ਜਿੰਨੇ ਬਾਂਦਰ ਇਕੱਠੇ ਕਰ ਲਏ, ਕਹਿੰਦਾ ਐਂ ਕਰੋ ਆਪਾਂ ਨਿਕਲ ਚੱਲੀਏ, ਆਪਣੀ ਸ਼ਾਮਤ ਆਈ ਲੈ, ਆਪਾਂ ਮਰਾਂਗੇ। ਦੇਖੋ ਦੂਰਅੰਦੇਸ਼ੀ। ਉਹ ਕਹਿੰਦਾ ਤੂੰ ਪਾਗਲ ਹੋਇਆ ਵੀ ਆਪਾਂ ਕਿਉਂ ਮਰਾਂਗੇ। ਕਹਿੰਦਾ ਰਾਜੇ ਨੇ ਰੱਖੇ ਨੇ ਸਾਰੇ ਜਾਨਵਰ, ਵੜਦਾ ਭੇਡ ਦਾ ਮੇਮਣਾ। ਕਹਿੰਦੇ ਫਿਰ ਮੇਮਣੇ ਨੂੰ ਛਿੱਤਰ ਪੈਂਦੇ ਨੇ, ਉਹ ਆਪਾਂ ਕੋਈ ਗਲਤੀ ਹੀ ਨਹੀਂ ਕਰਦੇ। ਕਹਿੰਦਾ ਗੱਲ ਐ ਨਹੀਂ, ਗੱਲ ਇਹ ਹੈ ਇਹ ਮੇਮਣੇ ਦੇ ਆ ਗਈ ਹੁਣ ਜੱਤ, ਇਹ ਵੱਡਾ ਹੋ ਗਿਆ, ਇਹਨੂੰ ਨਾ ਇੱਕ ਦਿਨ ਉਹਨੇ ਗੁੱਸੇ ਚ ਆ ਕੇ ਤੇ ਅੱਗ ਕੱਢ ਕੇ ਨਾ ਅਸੀਂ ਉਹਨੇ ਕੋਈ ਨਾ ਕੋਈ ਲੱਕੜ ਮਾਰ ਦੇਣੀ ਹੈ, ਇਹਦੇ ਉੱਨ ਹੈ ਇਹਦੇ ਅੱਗ ਲੱਗ ਲੱਗ। ਜਦੋਂ ਇਹਦੇ ਅੱਗ ਲੱਗੀ ਇਹਨੇ ਸਿੱਧਾ ਭੱਜਣਾ ਜਾਨਵਰਾਂ ਦੇ ਵਾੜੇ 'ਚ, ਤੇ ਵਾੜੇ ਦੇ ਵਿੱਚ ਪਰਾਲੀ ਪਈ ਹੈ, ਘਾਹ ਫੂਸ ਪਿਆ, ਉਹਨੂੰ ਲੱਗ ਜੂ ਅੱਗ। ਜਦੋਂ ਅੱਗ ਲੱਗ ਗਈ ਤੇ ਫਿਰ ਘੋੜਿਆਂ ਨੂੰ ਅੱਗ ਲੱਗ, ਤੇ ਘੋੜੇ ਨੇ ਜਿਹੜੇ ਇਹ ਸਾਰੇ ਕੰਮ ਆਉਂਦੇ ਬਾਦਸ਼ਾਹ ਨੂੰ ਵਰਤਦਾ, ਘੋੜਿਆਂ ਨੇ ਜ਼ਖਮੀ ਹੋ ਜਾਣਾ ਅੱਗ ਨਾਲ। ਜਦੋਂ ਸੜ ਜੇ ਕੋਈ ਚੀਜ਼ ਉਹਦੇ ਤੇ ਸਭ ਤੋਂ ਵਧੀਆ ਜੇ ਕੋਈ ਮਲਮ ਹੈ ਉਹ ਹੈ ਬਾਂਦਰਾਂ ਦੀ ਚਮੜੀ। ਫਿਰ ਉਹਨੇ ਕਹਿਣਾ ਵੀ ਘੋੜੇ ਬਚਾਓ, ਤੇ ਘੋੜੇ ਬਚਾਉਣ ਲਈ ਫਿਰ ਚਮੜੀ ਦੀ ਲੋੜ ਪੈਣੀ ਹੈ। ਕਹਿਣਗੇ ਬਾਂਦਰ ਨਵੇਂ ਬਾਅਦ ਚ ਫੜ ਲਿਆਵਾਂਗੇ, ਜਿਹੜੇ ਆਪਣੇ ਵਾਲੇ ਨੇ ਇਹਨਾਂ ਨੂੰ ਵੱਢ ਕੇ ਇਹਨਾਂ ਦੀ ਚਮੜੀ ਲਾਓ। ਕਹਿੰਦੇ ਪੱਕੀ ਗੱਲ ਹੈ ਸਾਡੀ ਚਮੜੀ ਦੀ ਮਲਮ ਬਣ ਜੂ, ਅਗਲਾ ਘੋੜਿਆਂ ਨੂੰ ਬਚਾਉਣ ਲਈ ਸਾਡੇ ਨਾਲ ਇਹ ਹੂ ਦੇਖਿਓ। ਦੂਰਅੰਦੇਸ਼ੀ ਵੀ ਐ ਹੋਣਾ, ਉਹਨੇ ਜਾਣਾ ਉਹਨੂੰ, ਉਹਨੇ ਅੱਗ ਲੱਗੂ, ਉਹਨੇ ਫਿਰ ਵਾੜੇ ਚ ਜਾਣਾ, ਵਾੜੇ ਚ ਅੱਗ ਲਾ ਦੂ। ਚੱਲਦਾ ਨਾ ਦਿਮਾਗ। ਅੱਛਾ, ਉਹ ਕਹਿੰਦੇ ਤੂੰ ਪਾਗਲ ਹੋਇਆ। ਦਸ ਕਿਤੇ ਮੰਨ ਗਏ ਉਹਦੇ ਨਾਲ ਨਿਕਲ ਗਏ, ਪਰ ਜਿਹੜੇ 10 ਰਹਿ ਗਏ ਐਂ ਹੋਇਆ। ਉਹ ਮੇਮਣਾ ਗਿਆ, ਉਹਨੇ ਜ਼ੋਰ ਨਾਲ ਮਾਰਿਆ, ਉਹ ਲੱਕੜ ਕੱਢ ਕੇ ਅੱਗ ਲੱਗ ਗਈ, ਉਹ ਅੱਗ ਲੱਗੀ ਤੇ ਭੱਜ ਕੇ ਆ ਗਿਆ ਜਾਨਵਰਾਂ ਚ। ਉਹ ਘਾਹ ਫੂਸ ਨੂੰ ਲੱਗ ਗਈ, ਗਾਂ ਅੱਗ ਲੱਗ ਗਈ ਸਿੱਧੀ ਘੋੜਿਆਂ ਨੂੰ, ਤੇ ਮੁੜ ਕੇ ਕਹਿੰਦੇ ਵੈਦ ਸੱਦਿਆ। ਵੈਦ ਕਹਿੰਦਾ ਚਮੜੀ ਇਹ ਅੱਗ ਲੱਗੀ ਸੜੀ ਠੀਕ ਤਾਂ ਹੂ, ਬਾਂਦਰਾਂ ਦੀ ਚਮੜੀ ਲਾਓ, ਇਹਦੇ ਤੇ ਚਰਬੀ ਲਾਓ। ਕਹਿੰਦੇ ਫਿਰ ਬਾਂਦਰ ਮਾਰੇ ਜਿੰਨੇ ਬਚੇ ਸੀ, ਪਰ ਜਿਹੜੇ 10 ਨਿਕਲ। ਇਹ ਦੂਰਅੰਦੇਸ਼ੀ, ਕੱਲ ਐ ਹੋਣਾ, ਏਦਾਂ ਹੋ, ਆਉਣ ਵਾਲਾ ਸਮਾਂ ਐ ਹੋ, ਜੇ ਐ ਨਾ ਕੀਤਾ ਐ ਹੋ। ਅੱਜ ਵੇਖਦੇ ਨੀ ਕਈ ਬੰਦੇ ਰੁਲਦੇ ਰੁਲਦੇ, ਪਰ ਐ ਨੀ ਹਿਸਾਬ ਲਾ ਸਕੇ ਵੀ ਕੱਲ ਟਾਈਮ ਕਿਹੋ ਜਿਹਾ ਹੋ। ਦੂਰਅੰਦੇਸ਼ੀ ਨੀ ਨਾ ਹੁੰਦੀ, ਲੱਤਾਂ ਫਸਾ ਕੇ ਖੜ ਜਾਂਦੇ, ਅੜ ਜਾਂਦੇ ਵੀ ਐ ਕਿਵੇਂ। ਪਰ ਜਿਹੜੇ ਬੰਦਿਆਂ ਦੇ ਦਿਮਾਗ ਕੰਮ ਕਰਦੇ ਹੁੰਦੇ ਆ ਉਹਨਾਂ ਦਾ ਆਈਡੀਆ ਹੀ ਏਡਾ ਤਕੜਾ ਹੁੰਦਾ, ਬਾਅਦ ਚ ਪਤਾ ਬੰਦਾ ਕੀ ਕਹਿੰਦਾ, ਯਾਰ ਤੂੰ ਤੇ ਅੰਤਰਜਾਮੀ ਸੀ। ਅੰਤਰਜਾਮੀ ਨਹੀਂ, ਦੂਰ ਅੰਦੇਸ਼ੀ ਆਉਣ ਵਾਲਾ ਸਮਾਂ ਹੁਣ ਕਈ ਕਹਿੰਦੇ ਨੀ ਵੀ ਜੀਰੀਆਂ ਲਾਈ ਜਾਂਦੇ ਉਹ ਸੁੱਕਾ ਪੈ ਜੂ ਆਉਣ ਵਾਲੇ ਸਮੇਂ ਚ ਜਿਹੜੇ ਬੰਦੇ ਦਿਮਾਗ ਵਾਲੇ ਨੂੰ ਪਤਾ ਨੀ ਲੱਗ ਜਾਂਦਾ ਵੀ ਇੰਨਾ ਇੰਨਾ ਪਾਣੀ ਕੱਢ ਰਹੇ ਹੋ ਮੈਨੂੰ ਆਪਣੇ ਪਿੰਡ ਚ ਪਤਾ ਸਾਡੇ ਐ ਪੱਖੇ ਮੈਂ ਤੇ ਅਸੀਂ ਤੇ ਖੂਹੀਆਂ ਵੇਖੀਆਂ ਨੀ ਸੀ ਕਦੇ ਖੂਹੀ ਖੂਹੀ ਜਿਹੜੀ ਹੁੰਦੀ ਹੈ ਅਸੀਂ ਤੇ ਵੇਖੀ ਨੀ ਸੀ ਖੂਹੀ ਮੇਰੇ ਪਿੰਡ ਚ ਢੱਡਰੀਆਂ ਚ ਖੂਹੀ ਦੇ ਵਿੱਚ ਵੀ ਕਿਤੇ ਥੱਲੇ ਵੀ ਹੁੰਦਾ ਬੋਰ ਤੇ ਇੱਧਰ ਮੇਰੇ ਨਾਨਕਿਆਂ ਕੰਨੀ ਆਉਣਾ ਇੱਧਰ ਸੀ ਸੱਠ ਸੱਠ ਫੁੱਟ ਖੂਹੀਆਂ ਡੂੰਘੀਆਂ ਤੇ ਹੁਣ ਜੇ ਸਾਡਿਆਂ ਪਿੰਡਾਂ ਵਿੱਚ ਜਾ ਕੇ ਵੇਖੋਗੇ ਉੱਥੇ ਵੀ ਚਾਲੀ ਚਾਲੀ ਫੁੱਟ ਪੰਜਾਹ ਪੰਜਾਹ ਫੁੱਟ ਫੁੱਟ ਖੂਹੀਆਂ ਉੱਥੇ ਵੀ ਹੈਗੀਆਂ ਹੁਣ ਜਿਹੜੇ ਬੰਦੇ ਆਈਡੀਆ ਲਾਉਣ ਵਾਲੇ ਹੁੰਦੇ ਹੈ ਆਲੇ ਦੁਆਲੇ ਵੇਖ ਕੇ ਉਹ ਹਿਸਾਬ ਲਾ ਲੈਂਦੇ ਆ ਵੀ ਐ ਹੋ ਜ਼ਹਿਰ ਬਣੂ ਪਾਣੀ ਹੁਣ ਉਹ ਕਹਿੰਦੇ ਨੀ ਵੀ ਬਰਫ਼ ਦੇ ਉਹ ਜਿਹੜੇ ਗਲੇਸ਼ੀਅਰ ਉਹ ਖੁਰ ਜਾਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾਯੂਮੰਡਲ ਇੱਦਾਂ ਦਾ ਹੋਊ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਉਹ ਆਈਡੀਆ ਆਉਂਦਾ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਦੂਰ ਅੰਦੇਸ਼ੀ ਤੇ ਜਿਹੜੀ 84 ਵਾਪਰੀ ਹੈ ਨਾ ਇਹੋ ਜਿਹੀਆਂ ਚੀਜ਼ਾਂ 'ਚ ਦੂਰ ਅੰਦੇਸ਼ੀ ਕੰਮ ਕਰਨੀ ਚਾਹੀਦੀ ਹੈ ਆਊਟਪੁੱਟ ਕੀ ਨਿਕਲੂ ਰਿਜ਼ਲਟ ਕੀ ਨਿਕਲੂ ਜੇ ਐ ਹੋ ਗਿਆ ਤੇ ਫਿਰ ਕੀ ਹੋਊਗਾ ਜੇ ਮੌਕਾ ਮਿਲ ਗਿਆ ਇਹਨਾਂ ਨੂੰ ਯਾਰ ਸਾਡੀਆਂ ਧੀਆਂ ਨਾਲ ਕੀ ਸਾਡੀਆਂ ਭੈਣਾਂ ਨਾਲ ਕੀ ਪੰਜਾਬ ਦੇ ਜਵਾਨਾਂ ਨਾਲ ਕੀ ਹੋਊ ਚੱਲਣਾ ਪੈਣਾ ਯਾਰ ਅੱਜ ਅੱਜ ਤੁਸੀਂ ਦੱਸੋ ਆਪਾਂ ਦੀਵਾਨ ਲਾਉਂਦੇ ਹਾਂ ਆਉਣ ਪਿਛਲੇ ਜੇ 6 ਮਹੀਨਿਆਂ ਦੀ ਜਾਂ 4 ਸਾਲ ਪਹਿਲਾਂ ਭੁਪਿੰਦਰ ਸਿੰਘ ਹੋਣਾ ਦੀ ਮੌਤ ਹੋਈ ਹੈ ਜੇ ਮੈਂ ਉਦੋਂ ਕਹਿੰਦਾ ਵੀ ਵੇਖੀ ਜੂ ਇਹਨਾਂ ਨੂੰ ਹੁਣ ਆਪਾਂ ਤਾਂ ਖੋਜੋ ਇਕੱਠੇ ਮੈਂ ਕਹਿੰਦਾ ਜੇ ਤੁਸੀਂ ਇਹ ਕਹੋ ਨਾ ਵੀ ਇਹ ਬੰਦੇ ਨੂੰ ਤਿਆਰ ਤਿਉਰ ਕਰੋ ਇਹਨੂੰ ਪ੍ਰਸ਼ਾਦਾ ਛਕਾਓ ਆਪਣੇ ਬੰਦਿਆਂ ਦੀ ਗੱਲ ਕਰਦਾ ਨਾਲੇ ਆਪਾਂ ਇਹ ਮੰਨਦੇ ਹਾਂ ਵੀ ਆਪਾਂ ਐ ਮਾਰਨ ਕੁੱਟਣ ਵਾਲੇ ਹੈ ਨਹੀਂ ਮੈਂ ਆਪਣਿਆਂ ਦੀ ਗੱਲ ਕਰਦਾ ਆਪਾਂ ਇਹ ਮੰਨਦੇ ਹਾਂ ਵੀ ਸਾਡੇ ਬੰਦੇ ਮਾਰਨ ਕੁੱਟਣ ਵਾਲੇ ਨਹੀਂ ਇਹ ਕਹਿੰਦੇ ਨਾ ਜੇ ਮੈਂ ਕਹਾਂ ਵੀ ਜਾਓ ਰੋਟੀ ਖਵਾਓ ਪ੍ਰਸ਼ਾਦਾ ਛਕਾਓ ਇਹਨੂੰ ਜਲ ਪਾਣੀ ਛਕਾਓ ਬਿਸਤਰਾ ਵਿਛਾ ਦਿਓ ਡਿੱਗੇ ਡਿੱਗੇ ਜਾਣਗੇ ਜੇ ਕਹੀਏ ਨਾ ਦੋ ਦੋ ਮੁੱਕੀਆਂ ਲਾਣੀਆਂ ਦੇ ਜਿੰਨੇ ਮਰਜ਼ੀ ਬੰਦੇ ਇਕੱਠੇ ਕਰ ਇਹੋ ਜਿਹੇ ਕੰਮਾਂ ਨੂੰ ਬੰਦਾ ਸ਼ੇਰ ਹੈ ਸਾਡੇ ਤਾਂ ਖੂਨ ਚ ਪੰਜਾਬੀਆਂ ਦੇ ਵੀ ਐ ਕੋਲੋਂ ਦੋ ਦੋ ਲਾਓ ਇਹਦੇ ਵੇਖਿਓ ਤੁਸੀਂ ਜਿਹੜਾ ਜਿਹੜਾ ਜਮਾਂ ਹੀ ਉੱਠ ਨਹੀਂ ਸਕਦਾ ਮੰਜੇ ਤੋਂ ਉਹ ਵੀ ਵਿੱਚਦੀ ਜਾ ਕੇ ਰੱਖਣ ਤੁਸੀਂ ਕਿਤੇ ਲੜਾਈ ਹੋਵੇ ਕੁੱਟਦਿਆਂ ਨੂੰ ਵੇਖਿਓ ਬੰਦੇ ਕੁੱਟਣ ਕਿੰਨੀ ਛੇਤੀ ਨਜ਼ਾਰਾ ਆਉਂਦਾ ਕੁੱਟ ਕੇ ਅੰਦਰ ਦੀ ਭੜਾਸ ਕੱਢਦੇ ਆ ਲੋਕ ਪਤਾ ਨੀ ਕਿਸੇ ਦਾ ਘਰ ਵਾਲੀ ਨੂੰ ਕੁੱਟਣ ਨੂੰ ਜੀ ਕਰਦਾ ਕੁੱਟ ਸਕਦਾ ਨੀ ਉਹ ਵੀ ਅੰਦਰ ਹੀ ਪਿਆ ਸਾਰਾ ਕੁਛ ਕਿਹੜਾ ਬੱਚੇ ਨੂੰ ਕੁੱਟਣ ਨੂੰ ਜੀ ਕਰਦਾ ਉਹ ਵੀ ਅੰਦਰ ਹੀ ਫਿਰ ਜਦੋਂ ਉਹਨਾਂ ਨੂੰ ਕੋਈ ਮਿਲਦਾ ਲਾਂਦੇ ਆ ਇਹ ਲੱਗਦਾ ਬਸ ਮੈਂ ਰੀਝ ਪੂਰੀ ਕਰਦਾ ਉੱਥੇ ਤੇ ਮੈਂ ਕਰ ਨੀ ਸਕਦਾ ਸੱਚੀ ਗੱਲ ਹੈ ਕਈ ਬੰਦੇ ਅੰਦਰਲੀ ਜਿਹੜੀ ਭੜਾਸ ਹੈ ਉਹ ਕੱਢਦੇ ਸਾਡੇ ਭੜਾਸ ਤੇ ਬਣੀ ਰਹਿੰਦੀ ਪੰਜਾਬੀਆਂ ਦੇ ਤੇ ਜੇ ਮੈਂ ਕਹਿ ਦਿਆਂ ਨਾ ਪਰਮੇਸ਼ਰ ਦੁਆਰ ਅਸੀਂ ਕਹਿੰਦੇ ਹਾਂ 32 ਕਿੱਲੇ ਆ ਇੱਥੇ 32 ਦੇ 32 ਕਿੱਲੇ ਭਰ ਕੇ ਭਰ ਜਾਂਦੇ ਇੰਨੇ ਬੰਦੇ ਤਿਆਰ ਹੋ ਜਾਂਦੇ ਨੇ ਦੱਸ ਦਿਓ ਇੱਕ ਵਾਰੀ ਚੱਕ ਦਈਏ ਫੱਟੇ ਐ ਹੁੰਦੇ ਨੇ ਬੰਦੇ ਏਦਾਂ ਏਦਾਂ ਉਜੱਡ ਦਿਮਾਗ ਹੁੰਦਾ ਪਰ ਸੋਚਣਾ ਪਤਾ ਕੀ ਪੈਣਾ ਵੀ ਕਿਸੇ ਦਾ ਨੁਕਸਾਨ ਨਾ ਹੋ ਜੇ ਯਾਰ ਕਿਸੇ ਦਾ ਗਲਤ ਨਾ ਹੋ ਜੇ ਕਿਸੇ ਇਹ ਸੋਚਣਾ ਪੈਣਾ ਹੈ ਤੁਹਾਨੂੰ ਐ ਨਹੀਂ ਕੰਮ ਚੱਲ ਸਕਣਾ ਫਿਰ ਵੇਖਣਾ ਪੈਣਾ ਵੀ ਯਾਰ ਅਗਲਾ ਬੱਚਿਆਂ ਦਾ ਕੀ ਬਣਦਾ ਫਿਰ ਟੱਬਰਾਂ ਦਾ ਕੀ ਬਣਦਾ ਤੂੰ ਤਾਂ ਮੈਂ ਤਾਂ ਕਹਿ ਦੂੰ ਮੈਨੂੰ ਤਾਂ ਅਗਲਾ ਪਿਆਰ ਕਰਦਾ ਮੇਰੇ ਲਈ ਤਾਂ ਅਗਲਾ ਕਹਿੰਦਾ ਮੈਂ ਮਰ ਜੂ ਮੈਂ ਤੇਰੇ ਲਈ ਤੂੰ ਇੱਕ ਵਾਰੀ ਕਹਿ ਦੇ ਸਹੀ ਅਗਲਾ ਕਹਿੰਦਾ ਬੰਬ ਬੰਨ ਕੇ ਜਾਊ ਮੈਂ ਦੱਸ ਮੈਂ ਕਿੱਥੇ ਮੈਂ ਉੜ ਜੂ ਨਾਲੇ ਉੜਾ ਦੇ ਕੀ ਹੋ ਨਹੀਂ ਸਕਦਾ ਤਿਆਰ ਹੈ ਕੀ ਕੋਈ ਔਰਤ ਨਹੀਂ ਏਦਾਂ ਕਰ ਸਕਦਾ ਮਾਵਾਂ ਤੋਂ ਵੱਧ ਕੇ ਅਗਲਾ ਪਿਆਰ ਨਹੀਂ ਕਰਦਾ ਪਰ ਫਿਰ ਕੀ ਕਹਿ ਦਿਆਂਗੇ ਵੀ ਤੂੰ ਜਾ ਏਦਾਂ ਕਰ ਫਿਰ ਅਗਲਿਆਂ ਨੇ ਅਗਲੇ ਕਰਨਗੇ ਕੀ ਸਾਡੇ ਜਿਹੜਾ ਨਾ ਲੰਮਾ ਸੋਚਣਾ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਏ ਲੰਮਾ ਸੋਚੋ ਦੂਰ ਅੰਦੇਸ਼ੀ ਤੁਹਾਨੂੰ ਸੋਚਣਾ ਪੈਣਾ ਆਊਟਪੁੱਟ ਕੀ ਨਿਕਲੂ ਹਰ ਚੀਜ਼ ਦਾ ਰਿਜ਼ਲਟ ਕੀ ਨਿਕਲੂ ਤੇ ਸਾਨੂੰ ਬਾਰ ਬਾਰ ਇਹ ਕਹਿਣਾ ਪੈਣਾ ਵੀ ਦਿਮਾਗ ਵਰਤੋ ਯਾਰ ਐਜੂਕੇਟ ਹੋ ਐਜੂਕੇਟਡ ਹੋ ਤੁਸੀਂ ਨੌਲੇਜ ਵਾਲੇ ਸਮਝ ਵਾਲੇ ਦਿਮਾਗ ਵਾਲੇ ਹੋਵੋ ਪੜ੍ਹਾਈ ਕਰੋ ਅੱਗੇ ਤੋਂ ਅੱਗੇ ਜਾਓ, ਅਗਲੇ ਤੇ ਤਿਆਰ ਬੈਠੇ ਆ ਸਾਡਾ ਕਾਂਡ ਕਰਨ ਵਾਸਤੇ, ਅਸੀਂ ਮੌਕਾ ਨਹੀਂ ਦੇਣਾ। ਅਸੀਂ ਇੱਕ ਵੀ ਮੌਕਾ ਦੇ ਦਿੱਤਾ ਤੇ ਨੁਕਸਾਨ ਆਪਣਾ ਨੁਕਸਾਨ ਕਰਾ ਲਾਂਗੇ, ਬਹੁਤ ਵੱਡਾ ਕਰਾ ਲਾਂਗੇ। ਲੰਮਾ ਸੋਚਿਓ, ਗਲਤੀ ਨਾ ਕਰ ਬੈਠਿਓ ਕਿਤੇ। ਮੁੜ ਕੇ ਤੇ ਨਾ ਆਪਾਂ ਨੂੰ ਪਤਾ ਹੀ ਹੈ,
ਸਿੱਖੀ ਤੋਂ ਵਾਰ ਗਏ ਜਿਹੜੇ ਵੇਸ਼ ਕੀਮਤੀ ਜਿੰਦੋ, ਸਿੱਖੀ ਤੋਂ ਵਾਰ ਗਏ ਜਿਹੜੇ ਵੇਸ਼ ਕੀਮਤੀ ਜਿੰਦੋ, ਸਿੱਖੀ ਤੋਂ ਵਾਰ ਗਏ ਜਿਹੜੇ ਵੇਸ਼ ਕੀਮਤੀ ਜਿੰਦਾ,
ਸੱਜ ਕੇ
ਸਿੱਖੀ ਤੋਂ
ਕਹਿੰਦੇ ਰੁਲਦਿਆਂ ਟੱਬਰਾਂ ਨੂੰ ਕੋਈ ਸਹਾਰਾ ਦਿੰਦਾ, ਪੁੱਛਦਾ ਕੋਈ ਯਾਰ ਮੈਂ ਨਾ 21 ਸਾਲਾਂ ਚ ਹਜ਼ਾਰਾਂ ਬੰਦੇ ਵੇਖੇ, ਹਜ਼ਾਰਾਂ ਵਿਦੇਸ਼ਾਂ ਚ ਮਹਾਰਾਜੇ ਬਣੇ ਫਿਰਦੇ, ਐਡੇ ਐਡੇ ਕੰਮ ਕਾਰ ਨੇ, ਬਹੁਤਿਆਂ ਨੇ ਸ਼ਹੀਦਾਂ ਦੀਆਂ ਹੱਡੀਆਂ ਵੇਚੀਆਂ, ਤੇ ਕਈ ਟੱਬਰ ਰੁਲ ਗਏ, ਰੁਲ ਗਏ ਮਗਰ ਲੱਗ ਗਏ, ਕੱਖ ਨਹੀਂ ਬਣਿਆ। ਤੁਹਾਨੂੰ ਚੇਤਾ ਇੱਕ ਵਾਰੀ ਆਪਾਂ ਜਥੇਬੰਦੀ ਦਾ ਨਾਂ ਤੇ ਨਹੀਂ ਲੈਂਦੇ, ਪਰ ਚੇਤਾ ਨਡਾਲੇ ਇੱਕ ਵਾਰੀ ਸਤਿਕਾਰ ਕੀਤਾ ਸੀ ਬੁਲਾ ਕੇ ਸਟੇਜ ਤੇ, ਨਡਾਲੇ ਤੇ ਇੱਕ ਇੱਥੇ, ਅੱਧੇ ਕ ਇੱਥੇ ਅੱਧੇ ਕੋਥੇ। ਅਸੀਂ ਕਿਹਾ ਸੀ ਇਹਨਾਂ ਨੇ ਬੜਾ ਕੰਮ ਕੀਤਾ, ਪਰਿਵਾਰ ਆਏ ਆਪਾਂ ਹੈਲਪ ਕੀਤੀ, ਘੱਟ ਤੋਂ ਘੱਟ ਜੇ ਜ਼ਿਆਦਾ ਨਹੀਂ ਤੇ 80-90 ਹੋਣਗੇ ਪਰਿਵਾਰ। ਉਹਦੇ ਵਿੱਚ ਅਸੀਂ ਸਨਮਾਨ ਕੀਤਾ, 11,000 ਰੁਪਈਆ ਦਿੱਤਾ। ਚੇਤਾ ਹੋਣਾ ਘੱਟ ਤੋਂ ਘੱਟ 12 ਸਾਲ ਹੋ ਗਏ, ਪੁਰਾਣੀ ਗੱਲ ਹੈ। ਤੇ ਨਰਾਲੇ ਇੱਕ ਫੰਕਸ਼ਨ ਰੱਖਿਆ, ਇੱਕ ਆਪਾਂ ਇੱਥੇ ਬਾਹਰਲੇ ਪਾਸੇ ਦੀਵਾਨ ਲੱਗਦਾ ਹੁੰਦਾ ਸੀ, ਇੱਥੇ ਰੱਖਿਆ। ਮੈਂ ਦੀਵਾਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦਾ ਸਨਮਾਨ ਕੀਤਾ, ਮੈਨੂੰ ਲੱਗਾ ਸਕੂਨ ਮਿਲਿਆ ਵੀ ਚਲੋ ਆਪਾਂ ਕੀਤਾ। ਬਾਅਦ ਚ ਪਤਾ ਲੱਗਾ ਕਹਿੰਦੇ ਆ ਜਿਹੜਾ ਅੱਗੇ ਲਾ ਕੇ ਲੈ ਕੇ ਆਇਆ ਨਾ, ਆ ਅੱਗੇ ਆਗੂ ਸੀ ਜਿਹੜਾ ਜਿਹੜਾ ਰੋ ਰੋ ਕੇ ਮੇਰੇ ਸਾਹਮਣੇ ਟੱਬਰਾਂ ਦੀਆਂ ਦੁਹਾਈਆਂ ਪਾਉਂਦਾ ਸੀ, ਭਾਈ ਸਾਹਿਬ ਬਾਬਾ ਜੀ ਸੀ ਉਦੋਂ, ਬਾਬਾ ਜੀ ਮਰ ਗਿਆ, ਵੇਖੋ ਪਰਿਵਾਰਾਂ ਦਾ ਹਾਲ, ਆਹ ਪਰਿਵਾਰ ਆਹ ਪਰਿਵਾਰ ਆਹ ਪਰਿਵਾਰ। ਮੈਂ ਕਿਹਾ ਯਾਰ ਮੈਨੂੰ ਤੇ ਬੜਾ ਤਰਸ ਆਉਂਦਾ ਵੇਖ ਕੇ, ਚਲੋ ਅਸੀਂ ਜਿੰਨਾ ਕਰ ਸਕਦੇ ਹਾਂ, ਮੈਂ ਕਿਹਾ ਚਲੋ 11,000 ਰੁਪਈਆ ਅਸੀਂ ਸਨਮਾਨਿਤ ਕਰਦੇ ਹਾਂ। ਕੀਤਾ, ਲਿਆਂਦਾ, ਬਿਠਾਇਆ, ਸਾਰੀ ਸੰਗਤ ਵਿੱਚ ਮੈਂ ਨਾਮ ਬੋਲ ਬੋਲ ਕੇ ਸਨਮਾਨਿਤ ਕੀਤਾ। ਉਦੋਂ 15 ਦਿਨਾਂ ਬਾਅਦ ਇੱਕ ਪਰਿਵਾਰ ਆਇਆ, ਕਹਿੰਦੇ ਜੀ ਤੁਹਾਨੂੰ ਕੀ ਲੱਗਦਾ ਵੀ ਇਹ ਬੰਦੇ ਸੱਚੇ ਨੇ? ਮੈਂ ਕਿਹਾ ਕਿਵੇਂ? ਕਹਿੰਦਾ ਜਿਹੜਾ ਆਗੂ ਲੱਗਾ ਸੀ ਅੱਗੇ, ਇਹ ਬੰਦਾ ਕਹਿੰਦਾ ਤੁਸੀਂ ਇੱਥੇ ਦੀਵਾਨ ਲਾਉਣ ਲੱਗ ਗਏ ਸੀ? ਅਸੀਂ ਕਹਿੰਦੇ ਜਦੋਂ ਪਿੱਛੇ ਗੱਡੀਆਂ 'ਚ ਬੈਠੇ ਹਰੇਕ ਦਾ ਲਫਾਫਾ ਖੋਲਿਆ ਇਹਨੇ ਤੇ 6,000 ਕੱਢ ਲਿਆ, 5,000 ਦਿੱਤਾ, ਇੱਕ ਇੱਕ ਦੇ ਲਫਾਫੇ 'ਚੋਂ 6,000 ਕੱਢ ਲਿਆ ਇਕੱਲੇ ਨੇ। ਤੁਸੀਂ ਸੋਚ ਕੇ ਇਹ ਵੇਖੋ ਵੀ ਮਤਲਬ ਇੱਕ ਹੀ ਬੰਦਾ ਸੀ ਜਿਹੜਾ 4-5 ਲੱਖ ਰੁਪਈਆ ਖਾ ਗਿਆ। ਕਰ ਲਓ ਸਨਮਾਨ, ਆਗੂ ਸੀ ਜਿਹੜਾ ਜਿਹੜਾ ਵਾਸਤਾ ਪਾਉਂਦਾ ਸੀ, ਉਹਨੂੰ ਪਤਾ ਕੀ ਸੀ ਵੀ ਜੇ ਦੇਣਗੇ ਅੱਧ ਕਰਕੇ ਲਿਆਇਆ ਸੀ, ਕੰਨਾਂ ਨੂੰ ਹੱਥ ਲਾ ਲਏ ਸੀ। ਮੈਂ ਕਿਹਾ ਇਹ ਕੀ ਯਾਰ ਦਲ ਦਲ ਚ ਇਹ ਕੀ ਚੀਜ਼ ਹੈ ਮੇਰੇ ਨਾਲ ਬਣੀ ਸੀ, ਏਦਾਂ ਹੁੰਦਾ ਹੈ। ਕਰੋੜਾਂ ਦੀਆਂ ਅਗਰਾਹੀਆਂ ਕਰਕੇ, ਕਰੋੜਾਂ ਦੀਆਂ ਹਜ਼ਾਰਾਂ ਅਗਲੇ ਤੱਕ ਪਹੁੰਚਾ ਕੇ ਵਿੱਚੇ ਹੀ ਸਾਰਾ ਦੱਬ ਜਾਂਦੇ। ਜਿੰਨਾ ਹੱਡੀਆਂ ਵੀ ਸ਼ਹੀਦਾਂ ਦੀਆਂ ਵੇਚੀਆਂ, ਬਣ ਗਏ ਜਥੇਦਾਰ ਕੌਮ ਦੇ, ਵੇਚ ਹੱਡੀਆਂ ਸ਼ਹੀਦਾਂ ਦੀਆਂ ਖਾਧੀਆਂ ਹੈ ਕਿ ਨਹੀਂ? ਇਹ ਸੱਚ ਹੈ, ਅੱਖੀਂ ਵੇਖੇ ਹੈ ਬੰਦੇ। ਮਰਨ ਵਾਲਾ ਮਰ ਜਾਂਦਾ, ਜਰ ਜਜ਼ਬਾਤ ਹੈ ਉਮੜ ਦੇ ਅੰਦਰ ਦਰਦ ਹੈ ਸਿੱਖੀ ਦਾ, ਅਗਲੇ ਨੂੰ ਪਤਾ ਲੱਗ ਜਾਏਗਾ ਮਰ ਜਾ ਮੈਂ ਮਾਰ ਜਾ ਮਾਰ ਦਿਆਂ ਇੱਥੇ ਤੱਕ ਬੰਦਾ ਚੱਲਿਆ ਜਾਂਦਾ, ਅਗਲਾ ਮਰ ਜਾਂਦਾ ਇਹਨਾਂ ਦੇ ਗੱਲਾਂ ਸੁਣ ਕੇ। ਪਰ ਗੱਲਾਂ ਕਰਨ ਵਾਲੇ ਆਪ ਕਿਤੇ ਨਾ ਕਿਤੇ ਸੈਟਲ ਹੋ ਜਾਂਦੇ ਆ ਤੇ ਬਾਕੀ ਰੁਲਦਾ ਕੋਈ ਰਹਿੰਦਾ, ਮਰਦਾ ਕੋਈ ਰਹਿੰਦਾ, ਕੁੱਟ ਕੋਈ ਖਾਂਦਾ, ਇਹੀ ਹੁੰਦਾ ਸਾਡੇ ਵੇਖਦਿਆਂ ਹੁੰਦਾ। ਸੱਚੀ ਅੱਜ ਤੇ ਕਿਤੇ ਨਾ ਕਿਤੇ ਨਾ ਅੱਜ ਦੀ ਜਵਾਨੀ ਨੂੰ, ਅੱਜ ਦੀ ਪੀੜ੍ਹੀ ਨੂੰ, ਅੱਜ ਦੇ ਨੌਜਵਾਨ ਨੂੰ ਸਾਨੂੰ ਕਹਿਣਾ ਪੈਣਾ ਇਹ ਪੰਥ ਦੀਆਂ ਗੱਲਾਂ ਕਰਦੇ ਆ, ਪੰਥ ਪੰਥ ਕੂਕਦੇ ਆ, ਇਹ ਪੰਥ ਦਰਦੀ ਨਹੀਂ ਸਵਾਰਥੀ ਨੇ, ਫਿਕਰ ਆਪਣੇ ਢਿੱਡਾਂ ਦਾ ਜ਼ਿਆਦਾ ਹੈ। ਉਹ ਤੇ ਜਿਹੜੇ ਸੀ ਨਾ ਦਰਦ ਰੱਖਣ ਵਾਲੇ ਉਹ ਤੇ ਖਤਮ ਹੋ ਗਏ, ਵਾਰ ਗਏ ਅਗਲੇ ਜਾਨਾਂ, ਜਿਹੜੇ ਖੜਨ ਵਾਲੇ ਸੀ ਉਹ ਤੇ ਮਰ ਗਏ, ਖਤਮ ਹੋ ਗਏ। ਉਹ ਤੇ ਆ ਜਿਹੜੀ ਰੂੰਦ ਰਹਿੰਦ ਖੂੰਦ ਹੈ ਨਾ, ਇਹ ਤੇ ਅਗਲਾ ਕਹਿੰਦਾ ਸਮਝੌਤਾ ਕਰਕੇ ਉਹਦੇ ਰੁਲ ਗਏ, ਉਹਦੇ ਰੁਲਣ ਵਾਲੇ ਰੁਲ ਗਏ, ਉੱਥੇ ਕੁਛ ਗਿਣਤੀ ਦੀ ਬਾਕੀ ਤੇ ਅੱਜ ਤੇ ਸਾਰਾ ਕੁਛ ਹੀ ਖੇਡ ਹੀ ਸਾਰੀ ਦੀ ਸਾਰੀ ਢਿੱਡ ਦੀ ਪਈ, ਅੱਖੀਂ ਵੇਖਿਆ ਬੰਦੇ ਐ ਖੜ ਜਾਂਦੇ ਆ ਵੀ ਸਾਨੂੰ ਤੇ ਮੇਰੇ ਵਰਗਾ ਬੰਦਾ ਪ੍ਰਚਾਰ ਕਰਨ ਜਾਂਦਾ ਰਿਹਾ, ਹੁਣ ਤਾਂ ਚਲੋ ਸਮਾਂ ਬਦਲ ਗਿਆ, ਐ ਐ ਆਇਆ ਅਸੀਂ 10 ਜਣੇ ਆਏ ਹਾਂ, ਹਾਂਜੀ ਸਾਨੂੰ ਤੇ ਦਸਵੰਧ ਦੇ ਕੇ ਜਾਓ ਇੱਥੇ ਵੀ ਤੁਸੀਂ ਕੀ ਲੈ ਕੇ ਜਾਂਦੇ ਆ, ਕਾਹਦਾ ਮਤਲਬ ਇੱਥੇ ਖੜੇ ਆ, ਅੱਖੀਂ ਵੇਖਿਆ ਮਿਲਿਆ ਸਭ ਬੰਦਿਆਂ ਨੂੰ ਵੇਖਿਆ। ਉਹ ਤੇ ਜਿਹੜੇ ਪਤਾ ਗੱਲ ਸੱਚੀ ਹੈ ਵੀ ਜੇ ਅਗਲਾ ਪਿਆਰ ਕਰਦਾ ਬਾਹਰ ਗਿਆ ਆਪਣਾ ਆਪ ਕੁਰਬਾਨ ਹੋ ਗਿਆ, ਦਰਦ ਰੱਖਦਾ ਜੇ ਅਗਲਾ ਉੱਥੇ ਬੈਠਾ ਸਾਨੂੰ ਅੱਜ ਵੀ ਉਕਸਾਈ ਜਾਂਦੇ, ਐਂ ਕਰ ਦਿਓ ਤੁਸੀਂ, ਐਂ ਕਰ ਦਿਓ, ਐਂ ਕਰ ਦਿਓ, ਕਰੀ ਜਾਂਦੇ ਅਗਲਾ ਫਸ ਜਾਂਦਾ ਮਗਨ ਲੱਗ ਕੇ ਨੇ ਗੱਲਾਂ ਚ ਆ ਕੇ ਸੁਣੀ ਜਾਂਦਾ ਪਰ ਅੱਜ ਸੱਚੀ ਇਹ ਗੱਲ ਕਹਿ ਰਿਹਾ ਸੱਚੀ ਕਿਸੇ ਵੇਲੇ ਗੁਰੂ ਨਾਨਕ ਨੇ ਕਿਹਾ ਹੋਇਆ ਜੋਗੀ ਪਾ ਕੇ ਭਗਵੇਂ ਕੱਪੜੇ ਇਹ ਤੈਨੂੰ ਠੱਗਦਾ ਉਹ ਠੱਗਦਾ ਠੱਗਦਾ ਤੇ ਗੁਰੂ ਨਾਨਕ ਨੇ ਕਿਹਾ ਕਾਜੀ ਜੱਜ ਬਣਿਆ ਫਿਰਦਾ ਠੱਗ ਠੱਗ ਆ ਪਾ ਕੇ ਜਨੇਊ ਸਵੇਰੇ ਨਹਾਉਣ ਦਾ ਪਖੰਡ ਕਰਦਾ ਕਹਿੰਦੇ ਠੱਗ ਉਹ ਠੱਗ ਵੇਖੀ ਕਿਤੇ ਤੇ ਅੱਜ ਜੀ ਕਰਦਾ ਅਸੀਂ ਕਹੀਏ ਇਹੋ ਜਿਹੇ ਲੋਕਾਂ ਨੂੰ ਵੇਖ ਉਹ ਤੇ ਮਰਨ ਵਾਲੇ ਤੇ ਮਰ ਗਏ ਆਪਣਾ ਆਪ ਕੁਰਬਾਨ ਕਰ ਗਏ ਅਗਲੇ ਜਜ਼ਬਾਤ ਵਿੱਚ ਬਹਿ ਕੇ ਜਜ਼ਬਾਤਾਂ ਦੇ ਵਹਿਣ ਦੇ ਵਿੱਚ ਕੁਰਬਾਨ ਕਰ ਗਏ ਪਰ ਇਹਨਾਂ ਨੂੰ ਵੇਖ ਕੇ ਤੇ ਲੱਗਦਾ ਨਹੀਂ ਇਹ ਕਹੀਏ ਫਿਰ ਤੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰ ਤੇ ਠਗਵਾੜੇ ਨੇ ਵੇਖੀ ਨਾ ਕਿਤੇ ਠੱਗਿਆ ਜਾਵੀ ਲੱਗਦੇ ਆਪਣੇ ਵਰਗੇ ਹੀ ਹੈ ਅਗਲੇ ਨੇ ਆਖਣਾ ਯਾਰ ਝੂਲਾ ਪਾਇਆ ਪੱਗ ਬੰਨੀ ਹੈ ਦਾੜੀ ਰੱਖੀ ਹੈ ਕਿਰਪਾਨ ਪਾਈ ਹੈ ਇਹ ਤੇ ਗਾਤਰਾ ਪਾ ਕੇ ਤਾਂ ਬੜਾ ਸਿੰਘ ਲੱਗਦਾ ਲੱਗਣਾ ਇਹ ਹੈ ਪਰ ਹੋਣਾ ਨਾ ਅਗਲੇ ਖਰੀਦੇ ਜਾਂਦੇ ਆ ਘਸਾ ਘਸਾ ਕੇ ਤਿਆਰ ਕਰ ਲੈਂਦੇ ਆ ਕਈ ਤੇ ਅੰਦਰੇ ਅੰਦਰ ਹੀ ਤਿਆਰ ਕਰ ਲੈ ਜਾਂਦੇ ਆ ਜੇਲ੍ਹਾਂ ਦੇ ਵਿੱਚ ਹੀ ਹੁਣ ਕਈ ਤੇ ਸੱਚੀ ਗੱਲ ਮੈਂ ਦੱਸਦਾ ਮੈਂ ਹੁਣ ਆਪਾਂ ਜਿਹੜੇ ਰਾਹ ਤੁਰੇ ਆ ਕਹਿ ਲਓ ਆਪਾਂ ਨੂੰ ਹੁਣ ਸੰਗਤ ਦੇ ਵਿੱਚ ਬੰਦੇ ਸਾਰੇ ਤਰ੍ਹਾਂ ਦੇ ਮਿਲਦੇ ਹੀ ਹੈ ਮਹਿਕਮੇ ਵਾਲੇ ਵੀ ਮਿਲਦੇ ਨੇ ਪੁਲਿਸ ਵਾਲੇ ਵੀ ਮਿਲਦੇ ਨੇ ਹੁਣ ਕਈ ਦਿਲੋਂ ਵੀ ਪਿਆਰ ਕਰਦਾ ਬੰਦਾ ਤੇ ਕਈ ਮੈਂ ਇੱਥੇ ਤੱਕ ਮੈਂ ਕਿਹਾ ਬੜਾ ਸਿੱਖ ਵੇਖ ਤੂੰ ਕਿੱਡੀ ਕਹਿੰਦੇ ਜੀ ਸਾਡਾ ਟਾਊਟ ਹੈ ਇਹ ਜਿਹੜਾ ਉਹਨਾਂ ਦੇ ਵਿੱਚ ਫਿਰਦਾ ਸਾਰਾ ਭੇਤ ਦਿੰਦਾ ਸਾਨੂੰ ਆ ਕੇ ਕਹਿੰਦਾ ਐਵੇਂ ਨੀ ਗੁੰਡਾਗਰਦੀ ਕਰਦਾ ਫਿਰਦਾ ਖੁੱਲ ਕੇ ਸਾਡਾ ਟਾਊਟ ਹੈ ਅਸੀਂ ਛੱਡਿਆ ਕਹਿੰਦੇ ਸਿੱਧਾ ਜਾਂਦਾ ਸਿੱਧਾ ਵੱਡੇ ਹੋ ਕੇ ਅੰਦਰ ਜਾਂਦਾ ਕਹਿੰਦੇ ਐ ਥੋੜਾ ਖੜਦਾ ਕਿਤੇ ਛੋਟੇ ਮੋਟੇ ਐਸ ਐਚ ਓ ਕੋਲ ਖੜਦਾ ਕਿਤੇ ਕਹਿੰਦਾ ਅੰਦਰ ਜਾਂਦਾ ਤੇ ਅਗਲੇ ਨੇ ਵਿੱਚ ਛੱਡਿਆ ਹੋਇਆ ਵੀ ਸਾਰੇ ਭੇਤ ਦੇ ਦਿਆ ਕਰ ਵਿੱਚ ਛੱਡਿਆ ਤੇ ਹੁਣ ਕਮਾਲ ਦੀ ਗੱਲ ਹੈ ਹੁਣ ਆਪਾਂ ਪਤਾ ਕੀ ਕਹਿੰਦੇ ਆਪਾਂ ਸਾਨੂੰ ਪਤਾ ਹੀ ਨੀ ਲੱਗਦਾ ਪਤਾ ਸਵਾਹ ਲੱਗੇ ਕਿਤੇ ਆਪਾਂ ਜਿੱਦਾਂ ਉਹ ਸ਼ਬਦ ਪੜ੍ਹਦੇ ਹਰਨਾ ਬਾਜਾਂ ਤੈ ਸਿਕਦਾਰਾ ਇਹਨਾਂ ਪੜ੍ਹਿਆ ਨਾ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹਰਨਾ ਬਾਜਾਂ ਤੈ ਸਿਕਦਾਰਾ ਇਹਨਾਂ ਪੜ੍ਹਿਆ ਨਾ ਸ਼ਬਦ ਵੀ ਇਹ ਕਹਿੰਦੇ ਇਹਨਾਂ ਨੂੰ ਇੱਕ ਇੱਕ ਹੋਰ ਅਰਥ ਸੁਣੋ ਵੇਖੋ ਨੌ ਅੱਠ ਪੰਜਾਹ ਹੋਏ ਆ ਮੇਰਾ ਖਿਆਲ ਥੋੜਾ ਟਾਈਮ ਆਪਾਂ ਸੁਣੇ ਹੋ ਧਿਆਨ ਨਾਲ ਆ ਸ਼ਬਦ ਮੈਂ ਥੋੜਾ ਜਿਹਾ ਵੇਖਣਾ ਚਾਹੁੰਦਾ ਜ਼ਰੂਰ ਬਈ ਇੱਕ ਆਪਾਂ ਅਰਥ ਕਰਦੇ ਹਾਂ ਵੀ ਨਾਮ ਦਾ ਅਰਥ ਹੈ ਗਿਆਨ ਨਾਮ ਦਾ ਅਰਥ ਹੈ ਗਿਆਨ ਨਾਮ ਦਾ ਅਰਥ ਸਾਰੇ ਪਾਸੇ ਕੀ ਕੀਤਾ ਜਾਂਦਾ ਵਾਹਿਗੁਰੂ 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 ਹਰਨ ਹਿਰਨ ਬਾਜ ਤੇ ਸਿਕਦਾਰ ਕਹਿੰਦੇ ਨੇ ਅਹਿਲਕਾਰ ਹੁਣ ਤੁਸੀਂ ਦੱਸੋ ਵੀ ਹਿਰਨ ਨੂੰ ਕਿਹੜਾ ਨਾਮ ਪੜਾਇਆ ਜਾਂਦਾ ਜਿਹੜੀ ਉਹਨੂੰ ਪ੍ਰੈਕਟਿਸ ਨਹੀਂ ਕਰਾਉਂਦੇ ਬਾਜ ਛੱਡੇ ਜਾਂਦੇ ਨੇ ਨਾਲ ਦਿਆਂ ਬਾਜਾਂ ਨੂੰ ਲੈ ਕੇ ਆ ਹੈਗਾ ਤੂੰ ਸਾਡਾ ਬਾਜਾਂ ਚ ਜਾਈ ਆਪਣੇ ਸਾਥੀਆਂ ਨੂੰ ਆਪਣੀ ਜਾਤ ਦੇ ਜਿਹੜੇ ਤੇਰੇ ਬਾਜ ਨੇ ਉਹ ਤੇਰੇ ਮਗਰ ਲੱਗ ਕੇ ਆ ਜਾਣਗੇ ਅਸੀਂ ਫੜ ਲਾਂਗੇ ਕਈ ਕਬੂਤਰ ਨਹੀਂ ਛੱਡ ਦਿੰਦੇ ਹੁੰਦੇ ਪਿੰਡਾਂ ਚ ਕਬੂਤਰ ਤਾਂ ਛੱਡਦੇ ਨੇ ਵੀ ਗੁਆਂਢੀ ਦੇ ਲੈ ਵੀ ਆਉਂਦੇ ਨੇ ਅਗਲੇ ਕਬੂਤਰ ਛੱਡ ਦਿੰਦੇ ਆ ਉਹ ਹੋਰਾਂ ਦੀ ਲੈ ਆਉਂਦੇ ਨਾਲ ਹੀ ਕਬੂਤਰਾਂ ਵਾਲਿਆਂ ਨੂੰ ਪਤਾ ਗਿਆ ਇੱਕ ਸੀ ਆਦ ਹੋ ਜਾਂਦੇ ਆ ਆਪਣੀ ਜਾਤਿਆਂ ਨੂੰ ਲੈ ਆਉਂਦੇ ਨੇ ਤੇ ਕਈ ਵਾਰੀ ਆਪਣੇ ਵਾਲੇ ਚਲੇ ਵੀ ਜਾਂਦੇ ਹੁੰਦੇ ਨੇ ਜੇ ਉਧਰਲਾ ਤਕੜਾ ਹੋਇਆ ਤੇ ਇਧਰਲੇ ਨੂੰ ਲੈ ਜਾਂਦਾ ਤੇ ਜੇ ਉਧਰਲਾ ਕਮਜ਼ੋਰ ਹੋਇਆ ਫਿਰ ਇਧਰਲਾ ਲੈ ਆਉਂਦਾ ਆਪਣੀ ਜਾਤਿਆਂ ਨੂੰ ਕਿਵੇਂ ਵਸ ਚ ਕਰਾਉਣਾ ਇਹ ਕਹਿੰਦੇ ਇਹਨਾਂ ਨੂੰ ਤਿਆਰੀਆਂ ਕਰਾਈਆਂ ਜਾਂਦੀਆਂ ਸਿਖਾਏ ਜਾਂਦੇ ਜੇ ਜੂਨ 84 ਦੀ ਅੱਜ ਦੀ ਗੱਲ ਕਰੀਏ ਨਾ ਇੱਥੇ ਵੀ ਸਿਖਾ ਕੇ ਵਿੱਚ ਵਾੜੇ ਜਾਂਦੇ ਆ ਬੰਦੇ ਤੇ ਵਾੜੇ ਅਗਲਿਆਂ ਪਹਿਲਾਂ ਵੜੇ ਸਭ ਕੁਝ ਕਰਾਇਆ ਤੇ ਇੱਕ ਟਾਈਮ ਆ ਗਿਆ ਹੱਥ ਖੜੇ ਕਰਕੇ ਬਾਹਰ ਆ ਗਏ ਅੱਜ ਤੱਕ ਜਿਉਂਦੇ ਤੁਰੇ ਫਿਰਦੇ ਆ ਸਿੱਖਾਂ ਦੇ ਲੀਡਰ ਏਦਾਂ ਹੀ ਆ ਲੀਡਰ ਨੇ ਸਿੱਖਾਂ ਦੇ ਬੱਤੀਆਂ ਵਾਲੀਆਂ ਗੱਡੀਆਂ ਚ ਘੁੰਮਦੇ ਆ ਨਜ਼ਾਰੇ ਲੈਂਦੇ ਆ ਉਹ ਬੰਦੇ ਹੈ ਜਿਹੜੇ ਸਿਖਾਏ ਗਏ ਵੜ ਵਿੱਚ ਕਰਾ ਸਾਰਾ ਕੁਝ ਭੇਤ ਸਾਨੂੰ ਲਈ ਚੱਲ ਤਿਆਰੀਆਂ ਕਰਾਈਆਂ ਗਈਆਂ ਤੇ ਆ ਗਏ ਇੱਕ ਗੱਲ ਚੇਤਾ ਰੱਖਿਓ ਆਪਣੇ ਵੀ ਕਬੂਤਰ ਰੱਖੇ ਆ ਨਾ ਇੱਥੇ ਫਿਰਦੇ ਆ ਨਾ 50 ਹੋਣਗੇ ਘੱਟ ਤੋਂ ਘੱਟ ਇਹ ਤੇ ਕਬੂਤਰ ਵਾਲੇ ਨੂੰ ਪਤਾ ਲੱਗਣਾ ਚਾਹੀਦਾ ਵੀ ਆ ਬਗਾਨਾ ਆ ਗਿਆ ਇਹਨੂੰ ਬਾਹਰ ਕੱਢੀਏ ਜ਼ਿੰਮੇਵਾਰੀ ਫਿਰ ਸਾਡੀ ਹੋਈ ਹੈ ਇਹ ਕਹੀਏ ਨਾ ਵੀ ਸਾਡੇ ਵਾਲੇ ਲੈ ਗਿਆ ਸਾਨੂੰ ਬਗਾਨੇ ਦੀ ਪਛਾਣ ਨਹੀਂ ਆਈ ਫਿਰ ਵਿਚਾਲੇ ਸੈਂਟਰ ਦੇ ਵਿੱਚ ਅਸੀਂ ਉਲਖੜੇ ਗਲਤੀ ਫਿਰ ਸਾਡੀ ਹੈ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਪਤਾ ਲੱਗਦਾ ਹੀ ਨਹੀਂ ਕੋਈ ਧਰਨਾ ਲੱਗ ਜੇ ਉਹਦੀ ਵੜ ਜਾਂਦਾ ਵਿੱਚ ਬੰਦਾ ਆ ਕੇ ਅਗਲੇ ਵਾੜ ਦਿੰਦੇ ਨੇ ਵੀ ਜਾ ਜਾ ਲੀਡਰ ਬਣ ਜਾ ਅੱਗੇ ਲੱਗ ਜਾ ਨਾਲ ਖੜ ਜੀ ਲੀਡਰ ਦੇ ਸਲਾਹਕਾਰ ਬਣ ਜਾ ਲੀਡਰ ਦਾ ਨੇੜੇ ਲੱਗ ਜਾ ਵਿੱਚ ਵੜ ਕੇ ਘਰ ਦੇ ਭੇਤੀ ਬਣ ਕੇ ਲੰਕਾ ਢਾ ਜਾਂਦੇ ਇਹੀ ਹੋਇਆ ਇਹੀ ਹੁੰਦਾ ਇਹੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਹੋਊਗਾ ਪਰ ਜੇ ਹੁਣ ਪੰਗਾ ਤਾਂ ਗੱਲ ਉੱਥੇ ਹੀ ਨਿਬੜਦੀ ਹੈ ਵੀ ਸਾਡੀ ਪ੍ਰੋਬਲਮ ਇਹ ਰਹੀ ਹੈ ਅਸੀਂ ਲੋਕਾਂ ਨੇ ਬਾਣੀ ਨੂੰ ਪੂਜਿਆ ਬਾਣੀ ਨੂੰ ਸਮਝਿਆ ਅਸੀਂ ਗੁਰੂ ਨਾਨਕ ਨੂੰ ਪੂਜਿਆ ਗੁਰੂ ਨਾਨਕ ਨੂੰ ਸਮਝਿਆ ਅਸੀਂ ਰੱਬ ਨੂੰ ਪੂਜਿਆ ਰੱਬ ਨੂੰ ਸਮਝਿਆ ਨਹੀਂ ਕਿਸੇ ਬੰਦੇ ਦੀ ਪੂਜਾ ਕਰਨੀ ਅਸਲ ਵਿੱਚ ਉਹਨੂੰ ਸਮਝਣਾ ਹੁੰਦਾ ਹੈ ਮੈਂ ਇੱਥੇ ਬੈਠਾ ਟੇਕੀ ਚੱਲੋ ਮੱਥਾ ਮੱਥਾ ਇਹ ਇਹ ਕੀ ਹੈ ਸਮਝੋ ਨਾ ਕੀ ਗੱਲ ਕਰਦੇ ਹਾਂ ਆਪਾਂ ਵਾਜਾ ਪੂਜਣਾ ਕਿ ਸਮਝਣਾ ਕਿਉਂ ਬਈ ਸਮਝਣਾ ਹੈ ਕਿਹਦੇ ਸੁਰਾਂ ਕਿਵੇਂ ਚੱਲਦੀਆਂ ਪੱਖਾ ਕਿਵੇਂ ਹੈ ਇਹ ਪੂਜਣ ਵਾਲੀ ਚੀਜ਼ ਹੈ ਕਿ ਸਮਝਣ ਵਾਲੀ ਹੈ ਆ ਮਾਈਕ ਪੂਜਣ ਵਾਲੀ ਚੀਜ਼ ਹੈ ਕਿ ਸਮਝਣ ਵਾਲੀ ਹੈ ਅਸਲ ਵਿੱਚ ਹਰ ਚੀਜ਼ ਸਮਝਣ ਦਾ ਵਿਸ਼ਾ ਹੀ ਹੁੰਦੀ ਹੈ, ਪੂਜਣ ਵਾਲੀ ਨਹੀਂ ਸਮਝਣ ਦਾ ਵਿਸ਼ਾ। ਮਾਂ ਦੇ ਦੁੱਖ ਸਮਝ, ਬਿਮਾਰੀ ਸਮਝ, ਉਹਨੂੰ ਹੈਲਪ ਕਿਸ ਚੀਜ਼ ਦੀ ਲੋੜ ਹੈ, ਡਾਕਟਰ ਨੂੰ ਦਿਖਾਉਣਾ ਹੈ, ਉਹਨੂੰ ਉਹਦੀਆਂ ਦੁੱਖ ਸੁੱਖ ਨੂੰ ਸਮਝ, ਪੂਜਣਾ ਇਹੀ ਹੈ। ਉਦਾਂ ਕੋਈ ਲੰਮਾ ਪੈ ਕੇ ਮੱਥਾ ਟੇਕੀ ਜਾਂ ਦਵਾਈ ਕਦੇ ਲਿਆ ਕੇ ਨਾ ਦੇ, ਹਰ ਚੀਜ਼ ਸਮਝ, ਬੱਚਾ ਸਮਝਣਾ ਹੈ। ਮੈਂ ਬੱਚੇ ਨੂੰ ਪਿਆਰ ਕਰਦਾ ਸਮਝਣਾ ਹੁੰਦਾ, ਮਾਂ ਪਿਓ ਨੂੰ ਸਮਝਣਾ ਹੁੰਦਾ, ਹਰ ਚੀਜ਼ ਨੂੰ ਸਮਝਣਾ ਹੁੰਦਾ। ਕੁਦਰਤ ਵੀ ਪੂਜਣ ਦਾ ਵਿਸ਼ਾ ਨਹੀਂ, ਸਮਝਣ ਦਾ ਵਿਸ਼ਾ ਹੈ। ਰੱਬ ਕੁਦਰਤ ਦੇ ਰੂਪ ਚ ਹੀ ਹੈ ਬਸ, ਤੇ ਗੁਰੂ ਵੀ ਸਮਝਣ ਦਾ ਵਿਸ਼ਾ। ਗੁਰੂ ਨਾਨਕ ਨੂੰ ਲੋਕਾਂ ਨੇ ਪੂਜਿਆ ਸਮਝਿਆ ਥੋੜਾ, ਤੇ ਆਹ ਗੁਰੂ ਨਾਨਕ ਦਾ ਸ਼ਬਦ ਹੈ, ਘਰਾਂ ਚ ਬਹਿਣ ਵਾਲਿਓ ਸੁਣ ਲਿਓ। ਜਿਹੜੇ ਬੰਦੇ ਵਿੱਚ ਵੜ ਕੇ ਗਦਾਰੀਆਂ ਕਰਕੇ ਚੁਰਾਸੀਆਂ ਕਰਾ ਜਾਂਦੇ ਆ, ਵਿੱਚ ਵੜ ਕੇ ਬਲੂ ਸਟਾਰ ਅਗਲਾ ਕਹਿੰਦਾ ਘੱਲੂਕਾਰਾ ਹੋਇਆ, ਪਰ ਵਿੱਚ ਵੜ ਕੇ ਸਾਡੇ ਵਾਲੇ ਸਭ ਕੁਛ ਕਰ ਜਾਂਦੇ ਆ, ਤੇ ਅੱਜ ਵੀ ਲੀਡਰ ਨੇ ਉਹ, ਅੱਜ ਵੀ ਸਿੱਖਾਂ ਦੇ ਸਿਰਾਂ ਤੇ ਬੈਠੇ ਆ, ਅਰਬਾਂ ਪਤੀ ਬਣ ਕੇ ਬੈਠੇ ਆ। ਉਹਨਾਂ ਨੂੰ ਪਛਾਣੋ, ਜਿਹੜੇ ਦਿਮਾਗ ਦੀ ਗੱਲ ਹੀ ਨਹੀਂ ਹੋਣ ਦੇਣਗੇ, ਵਰਤਣ ਹੀ ਨਹੀਂ ਦੇਣਗੇ। ਸੁਣੋ ਜਰਾ ਇਹ ਸ਼ਬਦ ਜਰਾ ਗੁਰੂ ਨਾਨਕ ਪਾਤਸ਼ਾਹ।
ਹਰ ਨਾ ਬਾਜਾਂ ਤੈ ਸਿੱਖਦਾਰਾਂ ਇਨਾ ਪੜਿਆ ਨਾਉ,
ਕਹਿੰਦੇ ਨਾਉ। ਹੁਣ ਨਾਉ ਦਾ ਅਰਥ ਜਦੋਂ ਆਪਾਂ ਕਰਦੇ ਹਾਂ ਵੀ ਗਿਆਨ, ਅਗਲਾ ਕਹਿੰਦਾ ਨਾਮ ਦਾ ਅਰਥ ਗਿਆਨ ਕਿਵੇਂ ਹੋ ਗਿਆ? ਆ ਕੀ ਨਾਉ, ਉਹਨਾਂ ਨੂੰ ਗਿਆਨ ਕਰਾਇਆ ਜਾਂਦਾ, ਜਿਵੇਂ ਤੋਤੇ ਨੂੰ ਨਹੀਂ ਪੜਾਇਆ ਜਾਂਦਾ, ਇਹਦਾ ਹਰ ਹਿਰਨ ਨੂੰ ਪੜਾਉਂਦੇ ਆ, ਹਿਰਨ ਫਿਰ ਹਿਰਨਾਂ 'ਚ ਜਾਂਦਾ ਤੇ ਜਦੋਂ ਵਾਪਸ ਆਉਂਦਾ ਨਾਲਦਿਆਂ ਨੂੰ ਲੈ ਆਉਂਦਾ, ਜਿਵੇਂ ਕਬੂਤਰ ਕਬੂਤਰਾਂ ਨੂੰ ਲੈ ਆਉਂਦੇ ਆ, ਬਾਜ ਬਾਜਾਂ ਨੂੰ ਲੈ ਆਉਂਦੇ ਆ, ਬਾਜ ਨੂੰ ਟ੍ਰੇਨਿੰਗ ਕਰਾ ਕੇ ਭੇਜਦੇ ਆ, ਨਾਲ ਦੇ ਆ ਜਾਤ ਦੇ ਬੰਦੇ ਆਪਣੀ ਜਾਤ ਦੇ ਬਾਜਾਂ ਨੂੰ ਇਕੱਠੇ ਕਰਕੇ ਲੈ ਆਉਂਦਾ। ਏਦਾਂ ਹੀ ਬੰਦੇ ਵਿੱਚ ਵਾੜੇ ਜਾਂਦੇ ਆ ਪਲੈਨਿੰਗ ਕਰਕੇ, ਤੇ ਅਗਲੇ ਫਿਰ ਕਰ ਜਾਂਦੇ ਆ ਸਾਰਾ ਕੁਛ, ਛੱਡੇ ਜਾਂਦੇ ਆ ਵਿੱਚ ਸਭ ਕੁਛ ਹੋ ਜਾਂਦਾ। ਉਹ ਤੇ ਪਛਾਣਨੇ ਪੈਣੇ, ਵੇਖਣਾ ਪੈਣਾ ਵੀ ਸਲਾਹ ਕਿਹੜੀ ਦੇਣ ਲੱਗਾ ਏ, ਇਹ ਸਲਾਹ ਕਿੱਦਾਂ ਦੀ ਦੇ ਰਿਹਾ, ਮੇਰੇ ਕੰਨ ਚ ਫੂਕ ਕੀ ਮਾਰਨ ਲੱਗਿਆ ਏ। ਇਹ ਤੇ ਆਪਣਾ ਦਿਮਾਗ ਅਵੇਅਰ ਹੋਇਆ, ਉਸੇ ਵੇਲੇ ਪਰਖਣਾ ਪੈਣਾ ਵੀ ਕਰ ਕੀ ਰਿਹਾ ਹੈ। ਹੁਣ ਜੇ ਆਪਾਂ ਬਾਬਿਆਂ ਦੀ ਗੱਲ ਕਰੀਏ ਨਾ, ਬਾਬਿਆਂ ਦੀ ਗੱਲ ਕਰੀਏ, ਬਾਬਿਆਂ ਦੇ ਡੇਰਿਆਂ ਵਿੱਚ ਨੋਟ ਕਰ ਲਓ, ਅਗਲੇ ਨਾ 10 ਪਰਿਵਾਰਾਂ ਨੂੰ ਕਹਿ ਦਿੰਦੇ ਵੀ 100,000 ਰੁਪਇਆ ਮੱਥਾ ਟੇਕੀ ਜਾਇਆ ਕਰੋ ਜਦੋਂ ਮਿਲਦੇ ਹੋ। 10 ਲੱਗ ਗਏ, 10 ਫੈਮਲੀਆਂ ਲਾਤੀਆਂ ਮਗਰ, ਅੱਛਾ 100,000 ਰੁਪਇਆ ਮੱਥਾ ਟੇਕੀ ਜਾਂਦੇ ਆ ਜਦੋਂ ਮਿਲਣਾ ਹੈ, 100,000 ਜਦੋਂ ਮਿਲਣਾ ਹੈ, 50,000 ਜਦੋਂ ਮਿਲਣਾ, 100,000 ਜਦੋਂ ਮਿਲਣਾ, 50,000। ਅਗਲਾ ਕਹਿੰਦਾ ਬੱਲੇ ਬੱਲੇ ਬੜਾ ਸੇਵਾਦਾਰ ਹੈ, 2 ਸਾਲਾਂ ਵਿੱਚ ਬਣ ਗਿਆ ਪੱਕਾ। ਉਦੋਂ ਬਾਅਦ ਫਿਰ ਜਦੋਂ ਆ ਕੇ ਕਹਿੰਦਾ ਬਾਬਾ ਜੀ ਆਪਾਂ ਐ ਨਹੀਂ ਕਰਨਾ। ਹੁਣ ਬਾਬਾ ਜੀ ਸੋਚਦੇ ਨੇ ਵੀ ਏਡਾ ਵਧੀਆ ਸੇਵਾਦਾਰ ਹੈ, ਕਹਿੰਦੇ ਸਾਹਿਬ ਠੀਕ ਹੈ ਭਾਈ ਸਾਹਿਬ ਜਿਵੇਂ ਤੁਸੀਂ ਕਹਿੰਦੇ ਉਵੇਂ ਕਰਾਂਗੇ, ਬਸ ਅਗਲਾ ਕਾਬੂ ਕਰ ਲੈਂਦਾ। 20-30 ਲੱਖ ਰੁਪਇਆ ਦੇ ਹੁਣ ਬਾਬਾ ਜੀ ਕੀ ਸਵਾਹ ਬੋਲਣਗੇ, ਉੱਥੇ ਉਹ ਚਲਾਉਣਗੇ ਜਿਵੇਂ ਚਲਾਉਣਗੇ। ਇਹ ਤਾਂ ਜੇ ਕਰੜਾ ਹੋਇਆ ਅਗਲਾ, ਚੱਕ ਤੂੰ 12 ਲੱਖ ਦਿੱਤਾ, ਚੱਕ 24 ਚੱਕ, ਤੇਰੀ ਨੀ ਮੰਨਣੀ ਇੱਥੇ, ਉਹ ਕਰਾਂਗੇ ਜੋ ਮੈਨੂੰ ਠੀਕ ਲੱਗਦਾ। ਚੱਲ ਕਰਦਾ ਹੋਏਗਾ ਸੇਵਾ ਕਰ ਲੈ, ਪਰ ਇਹ ਥੋੜਾ ਵੀ ਹੁਣ ਤੇਰੀ ਮੈਨੂੰ ਮੈਂ 100,000 ਰੁਪਇਆ ਦੇਤਾ ਤੈ। ਪਰ ਸਾਧਾਂ ਦੇ ਡੇਰਿਆਂ ਦੇ ਵਿੱਚ ਜਿਹੜਾ ਮਸ਼ਹੂਰ ਜਿਹਾ ਹੋ ਜੇ, ਉਦੋਂ ਹੀ 8-10 ਸੇਵਾਦਾਰ ਇਹੋ ਜਿਹੇ ਅਗਲੇ ਭੇਜ ਦਿੰਦੇ ਆ, ਪੱਕਾ ਉਹ ਬੰਦਾ ਫਿਰ ਨੇੜੇ ਲਾ, ਅੱਛਾ ਬੰਦਾ ਬਹੁਤ ਵਧੀਆ, ਕਰਦਿਆਂ ਕਰਦਿਆਂ ਕਲੋਜ਼ ਹੋ ਜਾਂਦਾ, ਕਲੋਜ਼ ਹੋ ਕੇ ਮੁੜ ਕੇ ਫਿਰ ਅਗਲੇ ਨੇ ਕੀ ਮੁੜਨੀ ਆ, ਉਹਦੀ ਭੇਤ ਪਾ ਜਾਂਦਾ, ਮੁੜ ਕੇ ਫਿਰ ਉਹ ਸਾਰੇ ਦਾ ਸਾਰਾ ਡੇਰਾ ਜਾਂ ਤੇ ਬੀਜੇਪੀ ਦਾ ਬਣ ਜੂ ਜਾਂ ਪੱਕਾ ਕਾਂਗਰਸੀ ਬਣ ਜੂ। ਅਗਲੇ ਸਲਾਹ ਹੀ ਇਹਦਾ ਦੀ ਦੇ, ਸਿਸਟਮ ਫਿੱਟ ਹੋ ਗਿਆ ਵਿੱਚ। 5 ਬੰਦੇ ਉਹ ਫਿੱਟ ਨੇ ਜਿਹੜੇ ਸਲਾਹ ਹੀ ਉੱਥੇ ਚਲਾਉਂਦੇ ਹੀ ਉਹਨੇ 5। ਅਗਲਾ ਕਹਿੰਦਾ ਬਸ ਫਿਰ ਸਾਡਾ ਹੀ ਹੈ, ਕਾਹਦਾ ਖਤਰਾ, ਐ ਚੱਲ ਸਿਸਟਮ ਹੈ। ਪੜ੍ਹਾਏ ਹੋਏ ਹੁੰਦੇ ਆ, ਆਉਂਦੀ ਹੈ ਗੱਲ ਬੋਲਣ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਹੀ ਪਕੜ ਚ ਆ ਗਈ, ਉਹਨਾਂ ਨੇ ਉਦੋਂ ਦੀ ਸਮਝਾਈ ਹੋਈ ਹੈ। ਕਹਿੰਦੇ ਹਿਰਨ ਵੀ ਬਾਜ ਵੀ ਅਹਿਲਕਾਰ ਜਿਹੜੇ ਨੇ, ਅਹਿਲਕਾਰ ਮਤਲਬ ਲੀਡਰ ਬਣ ਜਾਂਦੇ ਆ, ਕਹਿਣਗੇ ਮੈਂ ਤੇਰਾ ਦੁੱਖ, ਜਿਵੇਂ ਉਹ ਆਇਆ ਸੀ ਲੀਡਰ ਬਣ ਕੇ ਵੀ ਮੈਂ ਆਓ ਚੱਲੀਏ ਤੁਹਾਨੂੰ ਭਾਈ ਸਾਹਿਬ ਦੇ ਕੋਲੋਂ ਬਾਬਾ ਜੀ ਕੋਲੋਂ 11,000 ਰੁਪਇਆ ਦਵਾਵਾਂ, ਲੀਡਰ ਹੀ ਬਣ ਕੇ ਆਇਆ ਸੀ, ਲੈ ਗਿਆ 11,000 ਛੇ ਛੇ ਹਜ਼ਾਰ ਕੱਢ ਲਿਆ ਲਫਾਫੇ ਚੋਂ, ਪੰਜ ਪੰਜ ਹੀ ਦਿੱਤਾ ਅਗਲੇ ਨੇ, ਆਇਆ ਤੇ ਲੀਡਰ ਬਣ ਕੇ ਆਪਣਿਆਂ ਨਾਲ ਲੈ ਇਕੱਠੇ ਕੁੱਠੇ ਕਰਕੇ ਏਦਾਂ ਹੀ ਕਰਦੇ ਆ। ਸੁਣੋ ਸ਼ੁਰੂ ਤੋਂ,
ਹਰ ਨਾ ਬਾਜਾਂ ਤੈ ਸਿੰਘ ਦਾਰਾ ਏ ਨਾ ਪੜਿਆ ਨਾ, ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ।
ਇਹ ਆਪਣੇ ਨਾਲ ਦਿਆਂ ਨੂੰ ਫਸਾਉਂਦੇ ਆ, ਆਪ ਵੀ ਫਸਦੇ ਆ, ਇਹ ਫਾਂਦੀ ਦੇ ਵਿੱਚ ਫਸਾਉਂਦੇ ਆ ਨਾਲ ਦਿਆਂ ਨੂੰ। ਇਹ ਕਰਦੇ ਆ ਏਦਾਂ, ਧੰਦੇ ਵਾਲੇ ਬੰਦੇ ਇਹੀ ਕਰਦੇ ਆ, ਧੰਦੇ ਵਾਲੀਆਂ ਔਰਤਾਂ ਇਹੀ ਕਰਦੀਆਂ, ਏਦਾਂ ਹੀ ਹੁੰਦਾ ਉਹਨਾਂ ਨੂੰ ਤਿਆਰ ਕਰਕੇ ਲਿਜਾਇਆ। ਅੱਗੇ ਸੁਣ,
ਸੋ ਪੜਿਆ ਸੋ ਪੰਡਤ ਬਿਨਾ ਜਿੰਨੀ ਕਮਾਣਾ ਨਾ।
ਇਹਦੇ ਉਹ ਪੜਿਆ ਲਿਖਿਆ ਜਾਣੋ, ਸਮਝਦਾਰ ਉਹਨੂੰ ਮੰਨੋ ਜਿਹੜਾ ਆਪ ਕਮਾਵੇ ਗਿਆਨ, ਗਿਆਨ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਸਤੇ ਹੁੰਦਾ, ਲੋਕਾਂ ਨੂੰ ਫਸਾਉਣ ਲਈ ਨਹੀਂ ਅਕਲਾਂ ਹੁੰਦੀਆਂ। ਕਈ ਵਾਰੀ ਕਈ ਬੰਦੇ ਪਤਾ ਇਹੋ ਜਿਹੇ ਨੇ ਜਿਹੜੇ ਚਾਲਬਾਜ਼ ਇੰਨੇ ਨੇ, ਕਹਿਣਗੇ ਮੈਨੂੰ ਭੇਜ, ਵੇਖੀ ਮੈਂ ਉਹਨੂੰ ਕਰੂੰ ਸਿੱਧਾ, ਮੈਂ ਗੱਲਬਾਤ ਜਦੋਂ ਕੀਤੀ ਨਾ ਮੈਂ ਲਿਆਊ। ਉਹ ਕਹਿੰਦੇ ਇਹ ਦਿਮਾਗ ਦੀ ਜਿਹੜੀ ਤੇਜ਼ੀ ਹੈ, ਚਲਾਕੀ ਹੈ ਜਿਹੜੀ, ਇਹ ਆਪਣੇ ਆਪ ਨੂੰ ਸੁਧਾਰਨ ਲਈ ਵਰਤਣੀ ਸੀ, ਕਿਸੇ ਨੂੰ ਪਿੱਛੇ ਲਾਉਣ ਲਈ ਨਹੀਂ। ਜੇ ਤੇਰਾ ਦਿਮਾਗ ਤੇਜ਼ ਹੈ, ਕਨਵਿੰਸਿੰਗ ਪਾਵਰ ਹੈ ਜੇ ਤੇਰੇ ਵਿੱਚ, ਤੂੰ ਕਿਸੇ ਨੂੰ ਕਨਵਿੰਸ ਕਰ ਸਕਦਾ, ਮਨਵਾ ਸਕਦਾ ਆਪਣੀ ਗੱਲ, ਤੇਰੇ ਕੋਲ ਸ਼ਬਦਾਂ ਦਾ ਜਾਲ ਹੈ, ਜੇ ਤੂੰ ਸ਼ਬਦਾਂ ਦਾ ਜਾਲ ਪਾ ਹੀ ਸਕਦਾ ਤੇ ਲੋਕਾਂ ਤੇ ਨਾ ਪਾ, ਆਪਣੇ ਆਪ ਤੇ, ਆਪਣੇ ਆਪ ਨੂੰ ਕਾਬੂ ਕਰ। ਕਹਿੰਦੇ ਤੂੰ ਤੇ ਲੋਕਾਂ ਨੂੰ, ਜੇ ਤੈਨੂੰ ਚਾਰ ਗੱਲਾਂ ਸਮਝ ਆ ਗਈਆਂ, ਵਿਦਵਾਨ ਬਣ ਗਿਆ, ਤੇ ਤੂੰ ਤੁਰ ਪਿਆ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ, ਵੀ ਮੈਂ ਜਦੋਂ ਗੱਲਬਾਤ ਕੀਤੀ। ਹੁੰਦੇ ਨੇ ਇੱਦਾਂ ਦੇ, ਆ ਜਥੇਦਾਰਾਂ ਦੇ ਛੱਡੇ ਹੋਏ ਆਉਂਦੇ ਨੀ ਪ੍ਰੋਫੈਸਰ ਦੇ ਸਾਡੇ ਕੋਲ, ਕਈ ਇਹ ਆ ਕੇ ਇੰਨਾ ਸ਼ਬਦਾਂ ਦਾ, ਭਾਈ ਸਾਹਿਬ ਜੀ ਤੁਹਾਡਾ ਤੇ ਬਹੁਤ ਕਰਦੇ ਨੇ ਜਥੇਦਾਰ ਜੀ, ਇਹ ਨੀ ਕਹਿੰਦੇ ਬਹੁਤ ਕਰਦੇ ਨੇ, ਹਾਂ ਹਾਂ ਪੜ੍ਹੇ ਲਿਖੇ ਤੁਹਾਡੇ ਤੇ ਇਹ ਕਹਿ ਦਿੰਦਾ ਮੈਨੂੰ, ਤੇ ਮੈਂ ਕਹਿੰਦਾ ਅੱਛਾ ਹਾਂਜੀ ਹਾਂ, ਬੜਾ ਪਿਆਰ ਕਰਦੇ ਨੇ ਤੁਹਾਨੂੰ, ਇਹਨਾਂ ਨੂੰ ਕੁਛ ਨੀ ਸਮਝਦੇ ਟਕਸਾਲੀਆਂ, ਇਹਨਾਂ ਨੂੰ ਤਾਂ ਉੱਤੋਂ ਉੱਤੋਂ ਇਹਨਾਂ ਦਾ ਕਰਦੇ ਨੇ। ਅੱਛਾ ਜੀ ਹਾਂ ਭਾਈ ਸਾਹਿਬ ਵੇਖੋ ਸਹੀ ਕਰੀ ਮਿਲ ਕੇ ਇਹ ਕਰਦੇ। ਜਦੋਂ ਫਿਰ ਮੈਂ ਕਹਿੰਦਾ ਵੀ ਤੁਹਾਡਾ ਜਥੇਦਾਰ ਤੇ ਨਕਲੀ ਨਿਰੰਕਾਰੀ ਆ, ਕਹਿੰਦਾ ਮੈਨੂੰ, ਮੈਂ ਇੱਦਾਂ ਹੀ ਪੁੱਛਦਾ। ਅੱਛਾ ਸਟੇਟਮੈਂਟ ਤੇ ਦਵਾ ਦਿਓ, ਫਿਰ ਛਿੱਥੇ ਜੇ ਹੋ ਜਾਂਦੇ ਆ, ਕਿਧਰੀ ਜਾਂਦੀਆਂ ਪੜ੍ਹਾਈਆਂ, ਉੱਡ ਜਾਂਦਾ ਰੰਗ। ਜਦੋਂ ਪੰਜ ਸੱਤ ਗੱਲਾਂ ਪੁੱਛ ਲਓ ਫਿਰ ਜਵਾਬ ਨਹੀਂ, ਪਰ ਆਉਂਦੇ ਐ ਪੂਰਾ ਜਾਲ ਪਾਉਣ ਲਈ, ਵੀ ਤੈਨੂੰ ਇਹ ਨੀ ਪਤਾ ਵੀ ਅੱਗੇ ਕੌਣ ਹੈ, ਤੂੰ ਮੇਰੇ ਤੇ ਜਾਲ ਪਾ ਲੈਗਾ, ਤੂੰ ਲੈ ਜਾਏਗਾ ਮੈਨੂੰ ਇਹਦੇ ਕੋਲ ਇਕੱਠੇ, ਐ ਕਰ ਲਏਗਾ ਤੂੰ, ਇਹਦੇ ਐ ਭਜਾਏ ਵੀ ਚੱਲ ਇੱਥੋਂ, ਬੰਦੇ ਬਣ ਕੇ ਗੱਲ ਕਰੋ, ਗੱਲ ਬੰਦਿਆਂ ਵਾਂਗੂ ਗੱਲ ਕਰੋ ਯਾਰ, ਕੀ ਸ਼ਬਦਾਂ ਦਾ ਜਾਲ ਪਾਈ ਜਾਂਦੇ ਤੁਸੀਂ, ਮਤਲਬ ਪਾਉਣੇ ਅਗਲਿਆਂ ਨੇ, ਪੜ੍ਹਾਏ ਹੋਏ ਹੁੰਦੇ ਆ ਆਪਣੀ ਜਾਤ ਨੇ। ਕਹਿੰਦੇ ਜੇ ਤੇਰੇ ਕੋਲ ਗਿਆਨ ਹੈ ਤੇ ਆਪਣੇ ਆਪ ਨੂੰ ਚਲਾ ਨਾ ਦਿਮਾਗ ਆਪਣਾ, ਮਾਰਦਾ ਗੱਲਾਂ ਵੀ ਜਾਲ ਲੋਕਾਂ ਤੇ ਪਾਉਣਾ, ਆਪਣੇ ਵਕਾਰਾਂ ਤੇ ਪਾ, ਆਪਣੀਆਂ ਗਲਤੀਆਂ ਨੂੰ ਸੁਧਾਰ ਲਾ। ਆਹ ਕੀ ਲੱਗ ਪਿਆ ਕਰਨ? ਕਹਿੰਦੇ ਜੇ ਤੈਨੂੰ ਆਉਂਦਾ ਹੈ ਤੇ ਤੂੰ ਹੁਣ ਲੋਕਾਂ ਨੂੰ ਬੰਨਣ ਤੁਰ ਪਿਆ, ਇੱਧਰ ਧਿਆਨ ਰੱਖੋ ਵੀ ਮੁੰਡਿਓ। ਹਾਂਜੀ,
ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਸ਼ਾਂ।
ਇਹ ਦਰਖਤ ਹੈ ਨਾ ਜਿਹੜਾ, ਜਿਵੇਂ ਪਹਿਲਾਂ ਧਰਤੀ ਚ ਜੰਮਦਾ ਹੈ, ਆਪ ਜੰਮਦਾ ਹੈ, ਧਰਤੀ ਚ ਜੜਾਂ ਲੱਗਦਾ ਫਿਰ ਛਾਂ ਕਰਦਾ ਹੈ। ਕਹਿੰਦੇ ਲੋਕਾਂ ਨੂੰ ਛਾਂ ਕਰਨ ਵਾਲਿਓ, ਪਹਿਲਾਂ ਆਪਣੀਆਂ ਜੜਾਂ ਤੇ ਪੱਕੀਆਂ ਕਰ ਲਓ। ਲੋਕਾਂ ਨੂੰ ਗਿਆਨ ਵੰਡਣ ਵਾਲਿਓ, ਪਹਿਲਾਂ ਆਪਣੀ ਜੜ ਤੇ ਮਜ਼ਬੂਤ ਕਰ ਲਓ ਆਪਣੇ ਆਪ। ਪਹਿਲਾਂ ਗਿਆਨ ਦਾ ਬੂਟਾ ਅੰਦਰ ਲਾਓ, ਅੰਦਰ ਤੁਹਾਡੇ ਜੜ ਲੱਗੇ, ਤੁਸੀਂ ਗਿਆਨਵਾਨ ਹੋਵੋ, ਜ਼ਿੰਦਗੀ ਜਿਉਣੀ ਸਿੱਖ ਲਓ, ਫਿਰ ਕਿਸੇ ਦੂਜੇ ਨੂੰ ਛਾਂ ਕਰਿਓ, ਪਹਿਲਾਂ ਆਪ ਤੇ ਅਕਲ ਲੈ ਲਓ। ਅੰਦਰ ਤੇ ਜੰਮੇ ਗਿਆਨ, ਮਤਲਬ ਲੋਕਾਂ ਨੂੰ ਤਾਂ ਤੁਸੀਂ ਕਹਿੰਦੇ ਜ਼ਿੰਦਗੀ ਐ ਜਿਉਂ, ਐ ਜਿਉਂ, ਆਪ ਨੂੰ ਕੱਖ ਪਤਾ ਨਹੀਂ ਹੁੰਦਾ। ਸਾਡੇ ਵੱਡੇ ਜ਼ਿੰਦਗੀ ਜਿਉਣੀ ਸਿਖਾਉਂਦੇ ਐ, ਆਪਣੇ ਇੱਥੇ ਵੇਖਿਆ ਨੀ ਕਥਾਵਾਂ ਚ, ਆਪਾਂ ਮੈਂ ਖੁਦ ਮੈਂ ਤਰਲੇ ਕਰ ਕਰਕੇ ਯਾਰ ਤੂੰ ਨਹਾ ਤੇ ਲਿਆ ਕਰ, ਕਹਿੰਦਾ ਨੀ ਰਿਹਾ ਯਾਰ, ਆਪਾਂ ਨੂੰ ਪਤਾ ਨੀ। ਤੇ ਜੇ ਸਟੇਜ ਤੇ ਵੇਖੋਗੇ ਬਾਹਾਂ ਐ ਮਾਰਦਾ ਵੀ ਇਹਦੇ ਵਰਗਾ ਗਿਆਨੀ ਕੋਈ ਨੀ ਹੈ, ਚੱਪਲ ਨੀ ਪਾਣੀ ਸਵੇਰੇ ਵੇਖਿਆ, ਐਡੇ ਐਡੇ ਪੈਰ ਲਿਪੜ ਜਾਣੇ, ਬੁਰਾ ਮਹੀਨਾ ਮਹੀਨਾ ਬੁਰਸ਼ ਨੀ ਕਰਨਾ, ਤੇ ਗੱਲਾਂ ਗਿਆਨ ਦੀਆਂ ਵੱਡੀਆਂ ਵੱਡੀਆਂ। ਮਹੀਨਾ ਮਹੀਨਾ ਖਹਿਰਾ ਨਹੀਂ ਧੋਣਾ ਮੈਨੂੰ ਲੱਗਦਾ। ਐਡੇ ਨਿਕੰਮੇ ਬੰਦੇ ਤੇ ਗੱਲਾਂ ਕਰਨੀਆਂ ਐਡੀਆਂ ਐਡੀਆਂ ਗਿਆਨ ਦੀਆਂ, ਅਸੀਂ ਵੇਖਿਆ ਨੀ ਯਾਰ, ਤੁਹਾਨੂੰ ਪਤਾ ਨੀ। ਤੇ ਫਿਰ ਅਗਲਾ ਕਹਿੰਦਾ ਗਿਆਨ ਤੇਰੇ ਅੰਦਰ ਜੰਮੇ, ਬੀਜ ਪਹਿਲਾਂ ਜੰਮਦਾ ਧਰਤੀ ਚ ਫੇਰ ਬਾਹਰ ਛਾਂ ਕਰਦਾ, ਪਹਿਲਾਂ ਧਰਤੀ ਚ ਫੇਰ ਬਾਹਰ, ਏਦਾਂ ਕਹਿੰਦਾ ਪਹਿਲਾਂ ਤੇਰੇ ਅੰਦਰ ਫੇਰ ਬਾਹਰ। ਪਹਿਲਾਂ ਆਪ ਨੇ ਖੁਸ਼ ਰਹਿਣਾ ਸਿੱਖ ਲਾ, ਫਿਰ ਕਿਸੇ ਨੂੰ ਖੁਸ਼ ਰਹਿਣ ਦੀ ਜਾਚ ਸਿਖਾਈ। ਜ਼ਿੰਦਗੀ ਜਿਉਣੀ ਪਹਿਲਾਂ ਆਪ ਸਿੱਖ ਲਾ, ਫਿਰ ਕਿਸੇ ਨੂੰ ਸਿਖਾਈ। ਆਪਣਾ ਆਪਣੀ ਜਿਉਂ ਤੇ ਲੈ ਜ਼ਿੰਦਗੀ, ਵਿਖਾ ਤੇ ਸਹੀ ਜ਼ਿੰਦਗੀ ਜਿਉਂ ਕੇ ਖੁਸ਼ ਰਹਿ ਲੈ, ਆਪਣੇ ਦੁੱਖ ਕੱਟਣਾ ਫਿਰ ਕੱਟੀ ਕਿਸੇ ਨੇ ਹੈ ਕਿ ਨਹੀਂ। ਸਾਰੇ ਬਾਬੇ ਲੋਕਾਂ ਦੀਆਂ ਸ਼ੂਗਰਾਂ ਠੀਕ ਕਰਦੇ ਫਿਰਦੇ, ਆਪ ਟੀਕੇ ਲਾਉਂਦੇ ਇਨਸੂਲਿਨ ਦੇ, ਲੋਕਾਂ ਦੇ ਦੁੱਖ ਦੂਰ ਕਰਦੇ। ਸੋ ਇਹ ਗੱਲ ਸਮਝਣ ਵਾਲੀ ਹੈ, ਇੱਥੇ ਪਾਤਸ਼ਾਹ ਦਾ ਇਹ ਅਰਥ ਹੈ। ਦੋਵੇਂ ਪੰਕਤੀਆਂ ਦੁਬਾਰਾ ਇਕੱਠੀਆਂ ਫਿਰ।
ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾ, ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ।
ਫਿਰ ਮਹਾਰਾਜ ਕਹਿੰਦੇ ਏਦਾਂ ਹੀ ਹੈ ਭਾਈ, ਆ ਜਿਹੜੇ ਲੋਕ ਨੇ ਨਾ, ਆ ਜਿਹੜੇ ਅਹਿਲਕਾਰ ਹੁੰਦੇ ਨੇ, ਇਹਨਾਂ ਬਾਰੇ ਸਖਤੀ ਵੇਖੋ ਗੁਰੂ ਨਾਨਕ ਪਾਤਸ਼ਾਹ ਦੀ। ਹਾਂ
ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਏ ਨੂੰ ਬੈਠੇ ਸੁੱਤੇ।
ਅਹਿਲਕਾਰ ਨੇ ਕਿਹੜੇ ਸੁੱਤਿਆਂ ਨੂੰ ਕਹਿੰਦੇ ਜਗਾਉਂਦੇ ਨੇ, ਜਾ ਕੇ ਤੰਗ ਕਰਦੇ ਨੇ। ਰਾਜੇ ਸ਼ੇਰ ਬਣੇ ਹੋਏ ਨੇ, ਲਹੂ ਪੀਂਦੇ ਨੇ, ਅਹਿਲਕਾਰ ਕਹਿੰਦੇ ਕੁੱਤੇ ਜਿਹੜੇ ਤਿਆਰ ਕੀਤੇ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਦਾ ਹਾਲ ਹੈ, ਏਦਾਂ ਦਾ ਸਿਸਟਮ ਸੀ ਉਦੋਂ। ਉਸ ਵੇਲੇ ਸਾਡਾ ਬਾਬਾ ਏਡਾ ਸਖਤ ਬੋਲਦਾ, ਸਾਡੇ ਵਾਲੇ ਕਹਿੰਦੇ ਨੇ ਨਿਮਰਤਾ ਰੱਖੋ, ਆਹ ਵੇਖੋ ਐਡੀ ਸਖਤੀ ਹੈ ਕਿਸੇ 'ਚ। ਇਹਨੂੰ ਬੜਕ ਕਹਿੰਦੇ ਆ, ਇਹਨੂੰ ਦਲੇਰੀ ਕਹਿੰਦੇ ਆ, ਇਹਨੂੰ ਹਿੰਮਤ ਕਹਿੰਦੇ ਆ, ਇਹਨੂੰ ਜੋਸ਼ ਕਹਿੰਦੇ ਆ, ਇਹਨੂੰ ਆਪਣਾ ਆਪ ਕਹਿੰਦੇ ਆ, ਇਹਨੂੰ ਆਪਣੇ ਆਪ ਨੂੰ ਪਛਾਣਨਾ ਕਹਿੰਦੇ ਆ, ਇਹਨੂੰ ਆਪਣੇ ਆਪ ਨੂੰ ਰੱਬ ਮੰਨਣਾ, ਰੱਬ ਸਮਝਣਾ ਕਹਿੰਦੇ ਆ, ਇਹਨੂੰ ਮਨ ਮੰਗ ਜੋਤ ਸਰੂਪ ਕਹਿੰਦੇ ਆ। ਇਹ ਕੋਈ ਹੰਕਾਰ ਨਹੀਂ ਹੁੰਦਾ, ਇਹ ਕੌਨਫੀਡੈਂਸ ਹੈ। ਸਾਡੇ ਕਹਿਣਗੇ ਨਾ ਜੀ ਨਾ, ਚਲੋ ਜਿਹੜਾ ਕਰੂ ਸੋ ਭਰੂ ਲੈ, ਇਹੋ ਜਿਹੇ ਤਿਆਰ ਹੁੰਦੇ ਨੇ ਬੰਦੇ ਸਾਡੇ ਲੋਕਾਂ 'ਚ, ਇਹ ਦਿਮਾਗ 'ਚ ਭਰੀ ਜਾਂਦੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਹਾਂਜੀ
ਚਾਕਰ ਨਹਿੰਦਾ ਪਾਇਨ ਖਾਓ ਰੱਤ ਪਿੱਤ ਕੁੱਤਿਓ ਚੱਟ ਜਾਓ।
ਉਹ ਕਹਿੰਦੇ ਚਾਕਰ ਨੇ ਜਿਹੜੇ ਇਹ ਨਿਉਂਦਰਾਂ, ਸ਼ੇਰਾਂ ਦੀਆਂ ਨਿਉਂਦਰਾਂ ਨੇ, ਚਾਕਰ ਨਿਉਂਦਰਾਂ ਨੇ, ਤੇ ਪਾੜਨਾ ਤੇ ਨਿਉਂਦਰਾਂ ਨਾਲ ਹੀ ਹੁੰਦਾ ਨਾ, ਨਿਉਂਦਰਾਂ ਨਾਲ। ਕੁੱਤਿਆਂ ਦੇ ਰਾਹੀਂ ਇਹਨਾਂ ਅਹਿਲਕਾਰਾਂ ਦੇ ਰਾਹੀਂ ਕਹਿੰਦੇ ਅਗਲੇ ਲਹੂ ਪੀਂਦੇ ਆ, ਇਹਨਾਂ ਦੇ ਜ਼ਰੀਏ ਖੂਨ ਪੀਂਦੇ ਆ ਜਨਤਾ, ਇਹਨਾਂ ਨੂੰ ਵਿੱਚ ਵਾੜ ਕੇ। ਹਾਂਜੀ
ਜਿੱਥੇ ਜੀਓ ਸ਼ਾਰ ਨੱਕੀ ਵੱਡੀ ਲਾਏ ਤਬਾਰ।
ਕਹਿੰਦੇ ਨੱਕ ਵੱਡੇ ਇਹ ਜਿਹੜੇ ਲੋਕ ਮੰਨੇ ਜਾਣਗੇ, ਜਿੱਥੇ ਹਿਸਾਬ ਕਿਤਾਬ ਹੋਊਗਾ ਵੀ ਕਿਹੜਾ ਬੰਦਾ ਠੀਕ ਹੈ, ਕਿਹੜਾ ਬੰਦਾ ਗਲਤ ਹੈ, ਕਿਹੜਾ ਬੰਦਾ ਚੰਗਾ, ਜਿਹੜਾ ਕਿਹੜਾ ਬੰਦਾ ਮਾੜਾ ਹੈ, ਜਿੱਥੇ ਹਿਸਾਬ ਲੱਗੂ ਉਦਣ ਇਹ ਬੇਭਰੋਸੇ ਵਾਲੇ ਨਿਕਲਣਗੇ, ਬੇਵਿਸ਼ਵਾਸੀ ਨਿਕਲਣਗੇ। ਇਹ ਨੱਕ ਵੱਡੇ ਵੱਡਿਆਂ ਵਿੱਚ ਗਿਣੇ ਜਾਣਗੇ, ਇਹ ਉਹ ਲੋਕਾਂ 'ਚ ਗਿਣੇ ਜਾਣਗੇ ਜਿਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ। ਅੱਜ ਵੀ ਉਹਨਾਂ ਲੋਕਾਂ ਦੀਆਂ ਗੱਲਾਂ ਹੁੰਦੀਆਂ ਆ ਆ ਬੰਦੇ, ਮੈਂ ਹੁਣ ਜਦੋਂ ਬੋਲ ਰਿਹਾ, ਜਿਹੜੇ ਬੰਦੇ ਘਰਾਂ 'ਚ ਸੁਣਦੇ ਹੋਣਗੇ, 84 ਨੂੰ ਜਿਨ੍ਹਾਂ ਨੇ ਵੇਖਿਆ, ਜਿਨ੍ਹਾਂ ਨੇ ਜਾਣਿਆ, ਜਦੋਂ ਮੈਂ ਗੱਲ ਕਰਦਾ ਵੀ ਵਿੱਚ ਵੜਦੇ ਨੇ, ਨਾਮ ਦਿਮਾਗ 'ਚ ਆਉਂਦੇ ਨੇ, ਨਾਲ ਦੀ ਹੱਥ ਖੜੇ ਕਰਕੇ ਨਿਕਲੇ ਆਉਂਦੇ ਨੀ ਦਿਮਾਗ 'ਚ, ਪਿਕਚਰਾਂ ਆਉਂਦੀਆਂ ਨੀ। ਕਹਿੰਦੇ ਜਦੋਂ ਹਿਸਾਬ ਕਿਤਾਬ ਹੁੰਦਾ ਹੈ, ਜਦੋਂ ਲੋਕ ਵਿਚਾਰਦੇ ਨੇ ਵੀ ਕਿਹੜਾ ਠੀਕ ਸੀ, ਕਿਹੜਾ ਗਲਤ ਸੀ, ਕਿਹੜਾ ਕਿਵੇਂ ਸੀ, ਕਿਹੜਾ ਕਿਵੇਂ ਸੀ, ਕਹਿੰਦੇ ਪਿਕਚਰਾਂ ਸਾਹਮਣੇ ਆ ਜਾਂਦੀਆਂ। ਨੱਕ ਵੱਡੇ ਗਿਣੇ ਜਾਣਗੇ, ਇਹ ਬੇਇੱਜ਼ਤੇ ਇਹ ਲੋਕ ਗਿਣੇ ਜਾਣਗੇ। ਇਹ ਬੰਦੇ ਜਦੋਂ ਨਾ ਇਹ ਪੂਰਾ ਟਾਈਮ ਸਿਖਰ ਤੇ ਆਉਂਦਾ, ਉਦੋਂ ਫਿਰ ਇਹ ਨਿਕਲਦੇ ਨੇ। ਸੁਖਮਯਾਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਕੇ ਰਹਿ, ਬਿਪਤ ਭਰੀ ਸਭ ਹੀ ਸੰਗ ਛੱਡ ਕੋ ਨਾ ਆਵਤ। ਐਵੇਂ ਥੋੜਾ ਪਾਤਸ਼ਾਹ ਕਹਿੰਦੇ ਆ, ਕੀ ਸਮਝਦੇ ਆ ਅਸੀਂ, ਖੜ ਜਾਣਗੇ ਗੱਲਾਂ ਨਾਲ ਖੜ ਜਾਣ, ਕਿਸੇ ਲਹਿਰ ਵਿੱਚ, ਕਿਸੇ ਜੰਗ ਵਿੱਚ ਇਹੋ ਜਿਹੇ ਬੰਦੇ ਜਿਹੜੇ ਆ ਖੜ ਜਾਂਦੇ ਨਾਲ ਨਹੀਂ।
तैनू बिपता पई ते छड जान गे
सारी दुनिया
तेरे तुम चुप
ਰਹਿਤ ਚਹੁੰ ਦਿਸ ਕੇ ਰਹਿ ਬਿਪਤ ਪਰੀ ਸਭ ਹੀ ਸੰਗ ਛੱਡ ਕੋ ਨਾ ਆਵਤ। ਜਿੰਨੇ ਨਕਲੀ ਰਲੇ ਆ ਸਭ ਉਦੋਂ ਪਤਾ ਲੱਗਦਾ। ਸੋ ਏਦਾਂ ਹੀ ਹੁੰਦਾ ਆਇਆ ਹੋ ਰਿਹਾ ਤੇ ਅੱਗੇ ਤੋਂ ਵੀ ਹੋਵੇਗਾ। ਕੁਛ ਬੰਦੇ ਬਣ ਜਾਂਦੇ ਆ, ਕੁਛ ਉੱਜੜ ਜਾਂਦੇ ਆ, ਰੁੱਲ ਜਾਂਦੇ ਟੱਬਰਾਂ ਦੇ ਟੱਬਰ। ਅੱਜ ਦੀ ਪੀੜ੍ਹੀ ਨੂੰ, ਨੌਜਵਾਨੀ ਨੂੰ ਬੇਨਤੀ ਕਰਾਂਗਾ, 6 ਜੂਨ ਨੂੰ, ਜੂਨ 84 ਨੂੰ ਇਸ ਘੱਲੂਘਾਰੇ ਨੂੰ ਭੁੱਲੋ ਨਾ, ਇਹਦੇ ਤੋਂ ਸਿੱਖੋ। ਤੇ ਸਿੱਖਣਾ ਕੀ ਹੈ ਕਿ ਸਾਨੂੰ ਹੁਣ ਐਜੂਕੇਟ ਹੋਣ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਦਿਮਾਗ ਰੱਖਣ ਦੀ ਲੋੜ ਹੈ। ਹੁਣ ਸਮਾਂ ਇੱਦਾਂ ਦਾ ਨਹੀਂ ਕਿ ਮੁੜ ਕੇ 47 ਇੰਨੀਆਂ ਆ ਜਾਣ, ਕੁਛ ਨਹੀਂ। ਅੱਜ ਦਾ ਸਮਾਂ ਬਹੁਤ ਅੱਗੇ ਲੰਘ ਗਿਆ, ਐਡਵਾਂਸ ਟੈਕਨੋਲੋਜੀ ਹੋ ਗਈ। ਕਿਹੜਾ ਬੰਦਾ ਕਿੱਥੇ ਫਿਰਦਾ, ਕੱਲੀ ਕੱਲੀ ਰਿਪੋਰਟ ਹੈ, ਕੱਲੀ ਕੱਲੀ ਚੀਜ਼। ਜੇ ਗੌਰਮੈਂਟ ਚਾਹੇ ਨਾ, ਆ ਜਿਹੜਾ ਕੈਮਰਾ ਫੋਨ ਦੇ ਉੱਤੇ ਲੱਗਾ ਹੈ ਇਹਨੂੰ ਹੀ ਆਨ ਕਰ ਸਕਦੀ ਹੈ। ਹਰ ਜਗ੍ਹਾ ਇਹਨਾਂ ਦੇ ਅੱਜ ਏਡੀ ਟੈਕਨੋਲੋਜੀ। ਅੱਜ ਸਮਾਂ ਹੀ ਹੈ ਤੇ ਪੜ੍ਹਾਈ ਦਾ ਸਮਾਂ। ਐਜੂਕੇਟ ਹੋਈਏ, ਵੱਡੇ ਵੱਡੇ ਅਹੁਦਿਆਂ ਤੇ ਪੜ੍ਹਾਈ ਕਰਕੇ ਜਾਈਏ, ਆਪਣੇ ਬੱਚਿਆਂ ਨੂੰ ਪੜ੍ਹਾਈਏ। ਹਥਿਆਰਾਂ ਦਾ ਨਹੀਂ ਅੱਜ ਵਿਚਾਰਾਂ ਦਾ ਸਮਾਂ। ਉਹ ਸਮਾਂ ਸੀ ਨਿਕਲ ਗਿਆ, ਬਹੁਤ ਵੱਡਾ ਘਾਣ ਹੋਇਆ ਸਿੱਖਾਂ ਦਾ, ਬੱਚਿਆਂ ਦਾ, ਬੀਬੀਆਂ ਦਾ। ਲਾਸ਼ਾਂ ਤੈਰਦੀਆਂ ਫਿਰਦੀਆਂ ਸੀ ਸਰੋਵਰਾਂ ਦੇ ਵਿੱਚ। ਬਹੁਤ ਵੱਡਾ ਦੁਖਾਂਤ ਸਿੱਖਾਂ ਤੇ ਹੋਇਆ। ਤੇ ਅਕਲ ਅਸੀਂ ਇਹ ਲੈਣੀ ਹੈ ਵੀ ਹੁਣ ਸਮਾਂ ਜਿਹੜਾ ਬਦਲਿਆ, ਬਚ ਬਚਾ ਕੇ। ਮੈਂ ਸ਼ੁਰੂ ਚ ਜਿਹੜੀ ਗੱਲ ਕੀਤੀ ਹੈ ਨਾ ਵੀ ਠੀਕ ਹੈ ਉਹ ਬੜੇ ਫਿਰਦੇ ਅੰਦਰ, ਕੁੱਤੇ ਵੱਡੇ ਵੱਡੇ ਆ, ਪਰ ਬਚਣਾ ਮੈਨੂੰ ਪੈਣਾ। ਉਹ ਤੇ ਹੈਗੇ ਆ, ਤਿਆਰ ਬੈਠੇ ਆ, ਪਰ ਮੈਨੂੰ ਵੇਖਣਾ ਪੈਣਾ ਵੀ ਮੈਂ ਕੰਧ ਦਾ ਟੱਪ ਜਾਂ ਪਾੜ ਦੇ, ਵੇਖਣਾ ਮੈਨੂੰ ਪੈਣਾ। ਠੀਕ ਹੈ ਧੱਕੇ ਹੁੰਦੇ ਆ, ਪਰ ਸਾਨੂੰ ਸੋਚਣਾ ਪੈਣਾ। ਥੋੜਾ ਜਿਹਾ ਪਰਿਵਾਰ ਆ, ਛੋਟਾ ਜਿਹਾ ਪਰਿਵਾਰ, ਜਿੰਨਾ ਬਚ ਬਚਾ ਕੇ ਐਜੂਕੇਸ਼ਨ ਲੈ ਕੇ ਸਮਝ ਕੇ ਅੱਗੇ ਜਾਇਆ ਜਾਂਦਾ ਜਾਈਏ। ਲੱਖਾਂ ਹੀ ਲੋਕ ਪੜ੍ਹ ਲਿਖ ਕੇ ਕੈਨੇਡਾ ਗਏ ਆ, ਫੈਮਲੀਆਂ ਦੀਆਂ ਫੈਮਲੀਆਂ ਚਲੀਆਂ ਗਈਆਂ, ਵੱਡੇ ਵੱਡੇ ਥਾਵਾਂ ਤੇ ਸੈਟਲ ਹੋਏ ਆ। ਪੜ੍ਹਾਈ ਕਰਕੇ ਐਜੂਕੇਸ਼ਨ ਲੈ ਕੇ ਅੱਗੇ ਤੋਂ ਅੱਗੇ ਜਾਈਏ, ਐਡਵਾਂਸ ਹੋਈਏ, ਅਪਡੇਟ ਹੋਈਏ, ਦਿਮਾਗ ਤੇਜ਼ ਕਰੀਏ। ਅਗਲੇ ਤੋਂ ਵੱਡੀ ਦੂਰ ਅੰਦੇਸ਼ੀ ਸਾਡੀ ਹੋਵੇ। ਅਗਲਾ ਜੇ ਸਮਝ ਲਓ 10% ਸੋਚਦਾ ਤੇ ਅਸੀਂ 20 ਸੋਚੀਏ, ਅਗਲਾ 20 ਸੋਚਦਾ ਤੇ ਅਸੀਂ 100% ਸੋਚੀਏ। ਐ ਅੱਗੇ ਤੋਂ ਅੱਗੇ ਹੋਵੇ, ਇੰਨਾ ਦਿਮਾਗ ਤੇਜ਼ ਹੋਣਾ ਚਾਹੀਦਾ। ਸੋਚਣ ਵਾਲਾ ਸੋਚਣ ਵਾਲੇ ਬਣੀਏ, ਅਕਲ ਵਾਲੇ ਬਣੀਏ। ਸੋ ਕਮਲੇ ਬਣੇ ਰਹਾਂਗੇ, ਹਰ ਕੋਈ ਕਮਲਾ ਕਰੂ, ਬੁੱਧੂ ਬਣਾ ਕੇ ਠੱਗ ਜਾਏਗਾ, ਲੁੱਟ ਜਾਏਗਾ। ਸਾਨੂੰ ਆਪ ਸਿਆਣੇ ਹੋਣਾ ਪੈਣਾ। ਪਤਾ ਨਹੀਂ ਕਿੰਨੇ ਆ ਰਹੇ ਨੇ, ਕਿਹੜੇ ਬੰਦੇ ਨੇ ਆ ਕੇ ਹੱਲਾ ਸ਼ੇਰੀ ਦੇ ਦੇਣੀ ਹੈ। ਗੁਰਮਖੂਨ ਹੈ, ਬੜੀ ਛੇਤੀ ਪੜਕ ਜਾਂਦੇ ਆ, ਤੇ ਉਹ ਤੇ ਬਾਅਦ ਚ ਪਤਾ ਲੱਗਦਾ ਵੀ ਯਾਰ ਜਿਹੜੇ ਹੁਣ ਬੜੇ ਬੰਦੇ ਨੇ ਇੱਦਾਂ ਦੇ ਬਿਆਨ ਸਾਨੂੰ ਦੇ ਦਿੱਤਾ, ਸਾਡੇ ਵਰਗਾ ਬੰਦਾ ਕਮਲਾ ਮਗਰ ਲੱਗ ਜਾਂਦਾ। ਬੁੜ ਕੇ ਪਤਾ ਲੱਗਦਾ ਪੰਥ ਦਾ ਦਰਦ ਨਹੀਂ ਸੀ, ਗੱਲ ਵਿੱਚੋਂ ਕੁਝ ਹੋਰ ਸੀ। ਇੱਥੇ ਰੌਲਾ ਰੱਪਾ ਇਹਨੇ ਪਾਇਆ ਇਸ ਕਰਕੇ ਆ, ਇਸ ਬੰਦੇ ਨੇ ਇੱਥੇ। ਅੱਜ ਕੱਲ੍ਹ ਬੰਦੇ ਵੇਖਦੇ ਆ ਰੌਲਾ ਰੱਪਾ ਜਾਂ ਤਾਂ ਪਵਾਉਣਾ, ਬਾਹਰਲੇ ਨੂੰ ਕਹਿਣਾ 1,00,000 ਰੁਪਈਆ ਭੇਜ ਦੇ ਯਾਰ। ਅਗਲਾ ਸਾਲ ਦੀਆਂ ਰੋਟੀਆਂ ਇੱਕ ਰੌਲੇ ਚ ਬਣਾ ਜਾਂਦੇ, ਸਾਲ ਦੀਆਂ ਰੋਟੀਆਂ ਇੱਕ ਰੌਲੇ ਚ। ਤੇ ਮੈਂ ਸੱਚ ਦੱਸ ਰਿਹਾ, ਝੂਠ ਨਹੀਂ। ਜਿੱਥੇ ਮਰਜ਼ੀ ਕਈ ਤੇ ਇਹੋ ਜਿਹੇ ਬੰਦੇ ਆ ਜਿਹੜੇ ਕਹਿੰਦੇ ਆ ਯਾਰ ਮੇਰੇ 5-4 ਜੇ ਚਪੇੜਾਂ ਪੈ ਜਾਣ ਤੇ ਵੀਡੀਓ ਬਣ ਜੇ, ਕਿਤੇ ਮੈਂ ਧੱਕਾ ਮੁੱਕੀ ਮੇਰੇ ਨਾਲ ਮਾੜੀ ਜੀ ਹੋ ਜੇ। ਇਹ ਧੱਕਾ ਮੁੱਕੀ ਜੇ ਮੇਰੇ ਨਾਲ ਹੋ ਗਈ ਤੇ 5 ਸਾਲ ਦੀਆਂ ਰੋਟੀਆਂ ਬਣਾ ਲੈਣੀਆਂ ਮੈਂ। ਇਹੋ ਜਿਹੇ ਬੰਦੇ ਇਹੋ ਜਿਹਾ ਕੁਝ ਵੀ ਕਰ ਜਾਂਦੇ ਆ। ਇਦਾਂ ਦੇ ਬੰਦੇ ਵੇਖੇ ਆ, ਮਿਲੇ ਆ, ਜਾਣਦੇ ਆ ਬੰਦਿਆਂ ਨੂੰ। ਤਾਂ ਕਰਕੇ ਹੁਣ ਜਿਹੜਾ ਸਮਾਂ ਹੈ ਦਿਮਾਗ ਤੋਂ ਚਲਾਉਣ ਦਾ, ਅਕਲ ਲੈਣ ਦਾ। ਗੁਰੂ ਗ੍ਰੰਥ ਸਾਹਿਬ ਗਿਆਨ ਸਰੂਪ ਨੇ ਸਾਡੇ ਵਾਸਤੇ, ਇਹ ਪ੍ਰਤੀਕ ਨੇ ਕਿ ਗਿਆਨ ਲੈ ਕੇ ਇਸ ਰਾਹ ਤੇ ਜ਼ਿੰਦਗੀ ਸੋਹਣੀ ਜਾਣੀ ਹੈ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਸਗਲ ਭਵਨ ਸਗਲਾ। ਕਹਿੰਦੇ ਗਿਆਨ ਦੀ ਜੋਤ ਜਗਾਈ ਹੈ ਤੇ ਸਾਰਾ ਭਵਨ ਹੀ ਉਜਿਆਰਾ ਹੋ ਗਿਆ। ਕਹਿੰਦੇ ਸੋਹਣੀ ਬਣ ਗਈ ਜ਼ਿੰਦਗੀ, ਗਿਆਨ ਦੀ ਜੋਤ ਬਾਲੀ। ਦੁਨੀਆਂ ਕੋਈ ਜੋਤਾਂ ਬਾਲਦਾ ਫਿਰਦਾ। ਸ਼ਬਦ ਇੱਕ ਵਾਰ ਸਾਰਾ ਸੁਣ ਲੈਂਦੇ ਹਾਂ, ਚਲੋ ਅਰਥ ਤੇ ਹੁਣ ਨਹੀਂ ਕਰਾਂਗੇ, ਸ਼ੁਰੂ ਤੋਂ ਪੜ੍ਹ ਦਿਓ ਇੱਕ ਵਾਰ।
ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੈ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਗੁਜਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗੁਲਾਰੇ ਨਾਮ ਤੇਰੋ ਬਾਗਾ ਨਾਮ ਫੁੱਲ ਮਾਲਾ ਭਾਜੇ ਅਠਾਰੇ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੋ ਨਾਮ ਤੇਰਾ ਤੂੰ ਹੀ ਚਬਰ ਢੁਲਾਰੇ ਦਸ ਅੱਠ ਅੱਠ ਸੱਠੇ ਚਾਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹੇ ਰਵਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ
ਭਗਤ ਜੀ ਕਹਿੰਦੇ ਗਿਆਨ ਸੱਚਾ ਗਿਆਨ ਹੈ ਸਾਡੀ ਜ਼ਿੰਦਗੀ ਜਿੱਤੇ ਪਾਸ ਅਠਾਰਾਂ ਪ੍ਰਾਣ ਕੀ ਕਹਿੰਦੇ ਆ ਲੋਕੀ ਪੜ੍ਹ ਪੜ੍ਹ ਕੇ ਉਹ ਕੰਮ ਕਰਦੇ ਫਿਰਦੇ ਆ ਕੋਈ ਆਹ ਕਰਦਾ ਕੋਈ ਆਹ ਕਰਦਾ ਕੋਈ ਆਹ ਕਰਦਾ ਸਾਰੇ ਗਿਣਤੇ ਇਹਦੇ ਚ ਕਹਿੰਦੇ ਅਸੀਂ ਤੇ ਕੱਖ ਨੀ ਕਰਦੇ ਤੇ ਗਿਆਨ ਦੇ ਰਾਹ ਤੁਰੇ ਹਾਂ ਦਿਮਾਗ ਚਲਾਉਂਦੇ ਹਾਂ ਅਕਲ ਦੇ ਰਾਹ ਤੁਰੇ ਹਾਂ ਵੇਖ ਲਓ ਕਮਾਲ ਦੀ ਗੱਲ ਹੈ ਬਲਿਹਾਰੇ ਜਾਣ ਨੂੰ ਜੀ ਕਰਦਾ ਐਸਿਆਂ ਪਿਆਰਿਆਂ ਤੋਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਸਮੇਂ ਚ ਆ ਕੇ ਤੇ ਕਿਹੋ ਜਿਹੇ ਬਚਨ ਕੀਤੇ ਆ ਪੱਲੇ ਪੱਲੇ ਸੋ ਅੱਜ ਮੰਥਲੀ ਦੀਵਾਨ ਵੀ ਸ਼ਨੀਵਾਰ ਵੀ ਸੀ ਜਿੱਥੇ ਜਿੱਥੇ ਘਰਾਂ ਚ ਬੈਠ ਕੇ ਸੁਣਦੇ ਆ ਸੁਣਦੇ ਰਹੋ ਕੱਲ ਨੂੰ ਐਤਵਾਰ ਹੈ ਫਿਰ ਇਸੇ ਤਰ੍ਹਾਂ 7 ਵਜੇ ਤੋਂ ਲੈ ਕੇ ਕੱਲ ਦਾ ਪ੍ਰੋਗਰਾਮ ਹੋਏਗਾ ਉਸ ਤੋਂ ਅੱਗੇ ਫਿਰ ਆਪਾਂ ਸ਼ੁੱਕਰ ਸ਼ਨੀ ਐਤਵਾਰ ਤਿੰਨੇ ਦਿਨ ਹੀ ਕਰਿਆ ਕਰਾਂਗੇ ਭਾਈ ਐਤਕੀ ਥੋੜੀ ਜਿਹੀ ਮਜਬੂਰੀ ਬਣ ਗਈ ਸੀ ਇੰਟਰਵਿਊ ਕਰਨ ਕਰਕੇ ਮੇਰਾ ਥੋੜਾ ਟਾਈਮ ਨਹੀਂ ਲੱਗਿਆ ਕੱਲ ਆਪਾਂ ਆਉਣ ਵਾਲੇ ਦਿਨਾਂ ਵਿੱਚ ਸ਼ੁੱਕਰ ਸ਼ਨੀ ਐਤ ਤਿੰਨੇ ਦਿਨ ਹਾਜ਼ਰੀ ਭਰਿਆ ਕਰਾਂਗੇ
ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਅਮਰਦਾਸ ਜੀ
ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਬੋਲੋ ਬੋਲੋ
ਧੰਨ ਪਿਆਰ ਧੰਨ ਹੈ ਧੰਨ ਹੈ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਅਰਜਨ ਦੇਵ
ਸਭ ਬਿੰਦ ਸਹਿਬ ਧੰਨ ਹੈ ਧੰਨ ਹੈ
ਧੰਨ ਹੈ
ਧੰਨ ਹੈ ਗੁਰੂ ਸ਼੍ਰੀ ਹਰ ਗੋਬਿੰਦ ਸਹਿਬ ਧੰਨ ਹੈ
ਧੰਨ ਹੈ ਧੰਨ ਹੈ ਸ੍ਰੀ ਹਰਿ ਰਾਇ ਸਭ ਧੰਨ
ਹੈ ਧੰਨ ਹੈ
ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਭ ਧੰਨ ਹੈ
ਜੀ ਗੁਰੂ ਸ੍ਰੀ ਹਰਿ
ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਹਿਬ ਧੰਨ ਹੈ
ਧੰਨ ਹੈ
ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਹਿਬ ਧੰਨ ਹੈ ਧੰਨ ਹੈ
ਬੋਲੋ ਬੋਲੋ
ਧੰਨ ਹੈ ਧੰਨ ਹੈ ਧੰਨ ਹੈ ਤੇਗ ਬਹਾਦਰ ਸਾਹਿਬ ਧੰਨ ਹੈ ਜੀ
ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਤੇਗ ਬਹਾਦਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਗੋਬਿੰਦ ਸਿੰਘ ਸਹਿਬ ਧੰਨ ਹੈ
ਧੰਨ ਹੈ
ਧੰਨ ਹੈ
ਧੰਨ ਹੈ ਗੁਰੂ ਗੋਬਿੰਦ ਸਿੰਘ ਸਹਿਬ ਧੰਨ ਹੈ
ਸਾਹਿਬ ਜੀ
ਧੰਨ ਹੈ ਧੰਨ ਹੈ
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ ਖਾਲਸਾ
ਧੰਨ ਹੈ ਗੁਰਾਂ ਦੀ
ਸਾਧ ਸੰਗਤ ਜੀ ਧੰਨ ਹੈ ਖਾਲਸਾ ਗੁਰਾਂ ਦੀ ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ
ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਕੋ
ਗੱਜ ਕੇ
ਸਤਨਾਮ ਸ੍ਰੀ ਵਾਹਿਗੁਰੂ ਕੋ
ਵਾਹਿਗੁਰੂ 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 ਕੋ ਵਾਹਿਗੁਰੂ 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 ਕੋ
ਵਾਹਿਗੁਰੂ 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 ਕੋ ਵਾਹਿਗੁਰੂ 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 ਕੋ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿੱਠੜੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਤੇਰੇ ਪਿੱਠੜੇ ਲੱਗਣਗੇ
ਬੋਲ ਪਿਆਰਿਆ
ਤੇਰੇ ਪਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਧੰਨ
ਵਾਹਿਗੁਰੂ
ਧੰਨ ਵਾਹਿਗੁਰੂ
ਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਣ ਗੁਰੂ ਮਾਤਾ ਤਰ ਤੂੰ ਬਹਾਦ
ਦੇਵ ਸਰਾਤ ਸੋਏ ਸਾਈ ਗਾਇਆ
ਖੇਲੇ ਸਗਲ ਲਗਿਆਈਆਂ ਬੋਲਿਆਈਆਂ ਵਾਚੇ ਤਰ
ਸਭ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੰਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਹਫ਼ਤਾਵਾਰੀ ਪਹਿਲੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਕਰੋ ਕਿਰਪਾ ਪਾਵਨ ਹੁਕਮ ਦੀ ਦਾਤ ਬਖਸ਼ੋ ਹੁਕਮ ਦੇ ਚੱਲਣ ਦੀ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਵਾਹਿਗੁਰੂ ਜੀ ਧਨਾਸਰੀ ਮਹਲਾ ਪੰਜਵਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ